ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ, ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ, ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ, ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ, ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿਚ ਵਸਦੇ ਹੋ ਜਾਂ ਫਿਰ ਵਸਦੇ ਹੋ ਵਿਚ ਸ਼ਹਿਰਾਂ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਖੈਰਾਂ, ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ, ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ।
ਪ੍ਰੋਗਰਾਮ ਲਹਿਰਾਂ ਦੇ ਵਿਚ ਮੈਂ ਅਮਨਦੀਪ ਸਿੱਧੂ ਤੁਹਾਡਾ ਸਵਾਗਤ ਕਰਦਾ ਜੀ। ਅੱਜ ਦਿਨ ਵੀਰਵਾਰ 5 ਅਕਤੂਬਰ 2017 ਨੂੰ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ, ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪ੍ਰੋਗਰਾਮ ਦੇ ਵਿਚ ਗੁਰਸੇਵਕ ਸਿੰਘ ਤੇ ਉਸ ਦੀ ਟੀਮ ਗੈਰ ਹਾਜ਼ਰ ਰਹੇਗੀ, ਉਨ੍ਹਾਂ ਵੱਲੋਂ ਮਾਫ਼ੀਨਾਮਾ ਆਇਆ ਤੇ ਚਲੋ ਮਾਫ਼ੀਨਾਮਾ ਮਨਜ਼ੂਰ ਹੈ ਤੇ ਮੈਂ ਤੁਹਾਡੇ ਸੇਵਾ ਦੇ ਵਿਚ ਹਾਜ਼ਰ ਹੋਵਾਂਗਾ ਤੇ ਤੁਸੀਂ ਮੇਰੇ ਨਾਲ ਜੁੜੋਗੇ ਅੱਜ ਦੇ ਪ੍ਰੋਗਰਾਮ ਦੇ ਵਿਚ। ਬਹੁਤ ਸਾਰੇ ਸੁਨੇਹੇ ਪਹਿਲਾਂ ਵੀ ਆ ਚੁੱਕੇ ਨੇ ਤੇ ਆਉਣਗੇ ਵੀ। ਪਤਾ ਹੈ ਜੀ request@harmanradio.com ਈਮੇਲ, ਜਾਂ ਤੁਸੀਂ ਟੈਲੀਗ੍ਰਾਮ ਦੇ ਰਾਹੀਂ ਕੋਈ ਵੀ ਸੁਨੇਹਾ ਘੱਲ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਗੱਲਾਂ ਬਾਤਾਂ ਹੋਣਗੀਆਂ, ਮੌਸਮ ਖਬਰਾਂ ਤੇ ਅਖਬਾਰਾਂ ਦੀਆਂ ਸੁਰਖੀਆਂ ਤੇ ਝਾਤੀ ਮਾਰਾਂਗੇ ਤੇ ਜਿਹੜੇ ਚਲੰਤ ਮਾਮਲੇ ਨੇ ਉਨ੍ਹਾਂ ਤੇ ਗੱਲਾਂ ਬਾਤਾਂ ਕੀਤੀਆਂ ਜਾਣਗੀਆਂ। ਗੀਤ ਸੰਗੀਤ ਹੋਵੇਗਾ ਜੀ। ਸੋ ਅੱਜ ਗੀਤ ਵੀ ਤੁਹਾਨੂੰ ਸੁਣਾਉਣੇ ਆ, ਕੁਝ ਗੀਤਾਂ ਦੀ ਪਹਿਲਾਂ ਹੀ ਫਰਮਾਇਸ਼ ਆ ਚੁੱਕੀ ਹੈ ਜਿਹੜੇ ਕਿ ਮੇਰੇ ਕੋਲ ਨਹੀਂ ਹੈਗੇ, ਪਰ ਛੇਤੀ ਉਹ ਗੀਤ ਲਿਆ ਕੇ ਆਪਾਂ ਸੁਣਾਵਾਂਗੇ। ਪਰ ਜਿਹੜਾ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਉਹ ਰਾਜਵੀਰ ਜਵੰਦੇ ਤੇ ਗੀਤ ਤੋਂ ਸ਼ੁਰੂਆਤ ਕਰਦੇ ਹਾਂ ਜੀ, ਕੇਸਰੀ ਝੰਡੇ।
ਬਾਪਰਦੇ ਨਾਲ ਡੰਡੇ ਉਹ ਉੱਤੇ ਲਾਉਂਦੇ ਕੇਸਰੀ ਝੰਡੇ, ਬੰਨਦੇ ਬਾਪਰਦੇ ਨਾਲ ਡੰਡੇ ਉਹ ਉੱਤੇ ਲਾਉਂਦੇ ਕੇਸਰੀ ਝੰਡੇ, ਫੈਨ ਸਾਰੇ ਬਾਜਾਂ ਵਾਲੇ ਦੇ ਨਾ ਕਿਸੇ ਫਿਲਮੀ ਐਕਟਰ ਦੇ, ਗਾਉਂਦੇ ਬੰਦਾ ਸਿੰਘ ਦੀਆਂ ਵਾਰਾਂ ਮੁੰਡੇ ਜਾਣ ਡਰੈਕਟਰ ਦੇ, ਗਾਉਂਦੇ ਬੰਦਾ ਸਿੰਘ ਦੀਆਂ ਵਾਰਾਂ ਮੁੰਡੇ ਜਾਣ ਡਰੈਕਟਰ ਦੇ। ਕਹੋ ਦੇ ਬੰਦਾ ਸਿੱਖ
ਕੇਸਰੀ ਝੰਡੇ ਗਾਉਂਦੇ ਬੰਦਾ ਸਿੰਘ ਦੀਆਂ ਬਾਰਾਂ ਮੁੰਡੇ ਜਾਣ ਟਰੈਕਟਰ ਦੇ। ਵੈਸੇ ਸਾਰਿਆਂ ਨੇ ਦੇਖਿਆ ਹੋਣਾ ਕਿ ਮੇਲੇ ਮਸਾਬਿਆਂ ਦੇ ਵਿਚ ਮੁੰਡੇ ਇਕੱਠੇ ਹੋ ਕੇ ਜਾਂਦੇ ਨੇ ਉਥੇ, ਔਰ ਰਾਹ ਦੇ ਵਿਚ ਕੇਸਰੀ ਝੰਡੇ ਵੀ ਉਨ੍ਹਾਂ ਨੇ ਲਾਏ ਹੁੰਦੇ ਨੇ ਆਪਣੀਆਂ ਟਰਾਲੀਆਂ ਤੇ ਟਰੈਕਟਰਾਂ ਤੇ ਮੋਟਰਸਾਈਕਲਾਂ ਦੇ ਉਤੇ। ਪਰ ਕਈ ਵਾਰੀ ਇਲਤਾਂ ਵੱਲ ਨੂੰ ਜ਼ਿਆਦਾ ਧਿਆਨ ਹੁੰਦਾ, ਪਰ ਚਲੋ ਇਸ ਤਰ੍ਹਾਂ ਦੇ ਜਦੋਂ ਗੀਤ ਲੱਗਦੇ ਨੇ ਤਾਂ ਥੋੜੀ ਜਿਹੀ ਉਨ੍ਹਾਂ ਨੂੰ ਸੇਧ ਮਿਲਦੀ ਹੈ ਨੌਜਵਾਨੀ ਨੂੰ ਤੇ ਵਧੀਆ ਲੱਗਦਾ। ਸੋ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਇਹ ਗੀਤ ਸੁਣਿਆ ਤੇ ਬਹੁਤ ਸਾਰੇ ਸੱਜਣ ਮਿਲੇ ਆਏ ਨੇ ਪ੍ਰੋਗਰਾਮ ਚ, ਉਨ੍ਹਾਂ ਦਾ ਵੀ ਸਵਾਗਤ ਕਰਦੇ ਆ। ਰਮਨਜੀਤ, ਰਾਜਮਹਿੰਦਰ, ਦਲਜੀਤ ਹੋਣੀ ਵੀ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਨੇ। ਸੋ ਮੈਸੇਜ ਲੈਣੇ ਆ ਜੀ ਸਾਰਿਆਂ ਦੇ, ਤੇ ਪਹਿਲਾਂ ਮੌਸਮ ਤੇ ਜਾਤੀ ਮਾਰ ਲਈਏ। ਕੇਂਸ ਤੋਂ ਸ਼ੁਰੂ ਕਰਦੇ ਆ, 31 ਡਿਗਰੀ ਤਾਪਮਾਨ ਉਤੇ ਰਹੇਗਾ ਔਰ ਦਿਨ ਸਾਫ਼ ਹੀ ਰਹੇਗਾ। ਤੇ ਕੋਫਸ ਹਾਰਬਰ ਦੇ ਵਿਚ ਅੱਜ 28 ਡਿਗਰੀ, ਹਲਕੇ ਹਲਕੇ ਬੱਦਲ ਸਵੇਰੇ ਹੋਏ ਨੇ, ਔਰ ਬ੍ਰਿਸਬਨ ਦੇ ਵਿਚ 28 ਡਿਗਰੀ, ਉਥੇ ਵੀ ਹਲਕੇ ਬੱਦਲ ਹੋਣ ਦੀ ਸੰਭਾਵਨਾ। ਸਿਡਨੀ ਵਿਚ ਵੀ ਇਵੇਂ 16 ਤੋਂ ਲੈ ਕੇ 26 ਡਿਗਰੀ, ਕੈਨਬਰਾ ਦੇ ਵਿਚ ਬਾਅਦ ਦੁਪਹਿਰ ਸ਼ਾਵਰ ਦੱਸੇ ਗਏ ਨੇ 25 ਡਿਗਰੀ ਤੱਕ ਤਾਪਮਾਨ, ਤੇ ਮੈਲਬਨ ਦੇ ਵਿਚ ਮੀਂਹ ਦੱਸਿਆ ਗਿਆ 6 ਤੋਂ ਲੈ ਕੇ 22 ਡਿਗਰੀ, ਐਡਲੇਡ ਦੇ ਵਿਚ 13 ਤੋਂ ਲੈ ਕੇ 18 ਡਿਗਰੀ, ਔਰ ਪਰਥ ਦੇ ਵਿਚ ਧੁੱਪ ਖਿੜੀ ਰਹੇਗੀ 8 ਤੋਂ ਲੈ ਕੇ 22 ਡਿਗਰੀ ਤੱਕ। ਡਾਰਵਿਨ ਦੇ ਵਿਚ ਦਿਨ ਸੁੱਕਾ ਰਹੇਗਾ ਅੱਜ, 33 ਡਿਗਰੀ ਵੱਧ ਤੋਂ ਵੱਧ ਤਾਪਮਾਨ ਅੱਜ ਉਤੇ ਪਹੁੰਚੇਗਾ। ਤੇ ਉਸ ਤੋਂ ਬਾਅਦ ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 24 ਡਿਗਰੀ ਹੈ ਔਰ ਅੱਜ ਦਿਨਾਂ ਨੂੰ 37 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ, ਗਰਮ ਦਿਨ ਰਹੇਗਾ ਜੀ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਸੋ ਉਸ ਤੋਂ ਬਾਅਦ ਅਸੀਂ ਸੁਨੇਹੇ ਲੈਂਦੇ ਆ ਤੇ ਰਮਨਜੀਤ ਜੰਦੋਰੀਆ ਹੋਣਾ ਨੇ ਇਕ ਵਿਚਾਰ ਕਵਿਤਾ ਰੂਪ ਕਾਵਿਕ ਰੂਪ ਦੇ ਵਿਚ ਸਾਨੂੰ ਭੇਜਿਆ ਤੇ ਸਤਿ ਸ੍ਰੀ ਅਕਾਲ ਬੁਲਾਈ ਆ ਸਭ ਨੂੰ। ਕਹਿੰਦੇ ਬਿਨਾ ਹੱਕ ਕਾ ਜਬ ਲੈਣੇ ਕਾ ਮਨ ਹੋਤਾ ਹੈ ਵਹਾਂ ਮਹਾਭਾਰਤ ਕੀ ਸ਼ੁਰੂਆਤ ਹੋਤੀ ਹੈ, ਜਬ ਆਪਣੇ ਹੱਕ ਕਾ ਵੀ ਛੋੜ ਦੇਣੇ ਕਾ ਮਨ ਹੋਤਾ ਹੈ ਵਹਾਂ ਰਾਮਾਇਣ ਕੀ ਸ਼ੁਰੂਆਤ ਹੋਤੀ ਹੈ। ਅਗਿਆਨੀ ਵਿਅਕਤੀ ਗਲਤੀ ਛਿਪਾ ਕਰ ਬੜਾ ਬਣਨਾ ਚਾਹਤਾ ਹੈ ਔਰ ਗਿਆਨੀ ਵਿਅਕਤੀ ਗਲਤੀ ਮਿਟਾ ਕਰ ਬੜਾ ਬਣਨਾ ਚਾਹਤਾ ਹੈ। ਬਹੁਤ ਸੋਹਣੇ ਵਿਚਾਰ ਨੇ ਜੀ ਦੋਨੋਂ। ਕਹਿੰਦੇ ਹੱਕ ਇਕ ਬੈਲੈਂਸ ਹੋਣਾ ਚਾਹੀਦਾ ਹੈ ਕਿ ਹੱਕ ਕਹਿੰਦੇ ਕਿ ਜਦੋਂ ਤੁਸੀਂ ਕਿਸੇ ਦਾ ਮਾਰਦੇ ਹੋ ਜਾਂ ਆਪਣਾ ਮੰਗਦੇ ਹੋ ਫਿਰ ਮਹਾਭਾਰਤ ਸ਼ੁਰੂ ਹੁੰਦਾ ਹੈ, ਤੇ ਜਦੋਂ ਤੁਹਾਡਾ ਆਪਣਾ ਜਿਹੜਾ ਹੱਕ ਬਣਦਾ ਹੁੰਦਾ ਤੁਸੀਂ ਉਹਨੂੰ ਛੱਡ ਦਿੰਦੇ ਹੋ ਤੇ ਉੱਥੇ ਫਿਰ ਰਮਾਇਣ ਦੀ ਸ਼ੁਰੂਆਤ ਹੁੰਦੀ ਹੈ। ਬਹੁਤ ਸੋਹਣਾ ਵਿਚਾਰ ਲੱਗਿਆ ਜੀ ਤੁਹਾਡਾ, ਬਹੁਤ ਸੋਹਣਾ, ਧੰਨਵਾਦ। ਤੇ ਦੂਸਰਾ ਵਿਚਾਰ ਜਿਹੜਾ ਸੀਗਾ, ਅਗਿਆਨੀ ਵਿਅਕਤੀ ਗਲਤੀ ਛਿਪਾ ਕਰ ਬੜਾ ਬਣਨਾ ਚਾਹਤਾ ਹੈ, ਜਿਹੜੀਆਂ ਗਲਤੀਆਂ ਛੁਪੀਆਂ ਹੋਈਆਂ ਨੇ ਉਹ ਵੱਡੇ ਬਣ ਰਹੇ ਨੇ ਤੁਹਾਡੇ ਸਾਹਮਣੇ। ਦੇਖੋ ਕਿੰਨੇ ਫੜ ਹੋ ਰਹੇ ਨੇ, ਰੋਜ਼ ਕੋਈ ਨਾ ਕੋਈ ਫੜ ਹੋਇਆ ਹੁੰਦਾ ਆ, ਕਦੇ ਕਿਤੇ ਕਦੇ ਕਿਤੇ। ਔਰ ਗਿਆਨੀ ਵਿਅਕਤੀ ਗਲਤੀ ਮਿਟਾ ਕਰ ਬੜਾ ਬਣਨਾ ਚਾਹਤਾ ਹੈ, ਔਰ ਇਹੀ ਵਧੀਆ ਨਿਸ਼ਾਨੀ ਹੈ ਕਿ ਗਲਤੀਆਂ ਹਰ ਬੰਦੇ ਤੋਂ ਹੁੰਦੀਆਂ, ਐਸੀ ਗੱਲ ਨਹੀਂ ਕਿ ਦੁਨੀਆਂ ਤੇ ਕੋਈ ਗਲਤੀ ਨਹੀਂ ਕਰਦਾ, ਵੱਡੇ ਤੋਂ ਵੱਡੇ ਬੰਦੇ ਵੀ ਗਲਤੀ ਕਰਦੇ ਨੇ ਔਰ ਉਨ੍ਹਾਂ ਨੂੰ ਉਹ ਛਪਾਉਂਦੇ ਨਹੀਂ, ਉਨ੍ਹਾਂ ਤੇ ਪਸ਼ਚਾਤਾਪ ਕਰਦੇ ਨੇ, ਉਨ੍ਹਾਂ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਨ੍ਹਾਂ ਨੂੰ ਉਨ੍ਹਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦੇ ਨੇ ਔਰ ਗਲਤੀ ਨੂੰ ਸੁਧਾਰ ਕੇ ਵੱਡਾ ਬਣਦੇ ਨੇ ਜੀ ਉਹ। ਹੁਣ ਵੱਡੇ ਵੱਡੇ ਅਵਤਾਰ ਪੀਰ ਪੈਗੰਬਰ ਵੀ ਆਪਾਂ ਦੇਖੀਏ ਕਿ ਉਨ੍ਹਾਂ ਨੇ ਵੀ ਕਈ ਗਲਤੀਆਂ ਕੀਤੀਆਂ ਪਰ ਉਨ੍ਹਾਂ ਨੇ ਪਸ਼ਚਾਤਾਪ ਕਰਕੇ ਸਾਰੇ ਲੋਕਾਂ ਨੂੰ ਉਨ੍ਹਾਂ ਨੇ ਉਦਾਹਰਣਾਂ ਬਣਾ ਕੇ ਇਜ਼ਤੀਆਂ ਦਿੱਤੀਆਂ ਨੇ। ਸੋ ਬਹੁਤ ਸੋਹਣਾ ਵਿਚਾਰ ਤੁਸੀਂ ਸਾਡੇ ਨਾਲ ਸ਼ੇਅਰ ਕੀਤਾ, ਬੜਾ ਧੰਨਵਾਦ ਤੁਹਾਡਾ। ਰਾਜ ਮਹਿੰਦਰ ਹੁਣੀ ਵੀ ਸਾਡੇ ਨਾਲ ਜੁੜੇ ਨੇ ਤੇ ਉਨ੍ਹਾਂ ਨੇ ਗੁਰਬਾਣੀ ਦੀ ਸਾਂਝ ਬਣਾਈ ਹੈ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਕੇ। ਕਹਿੰਦੇ ਫਰੀਦਾ ਰੋਟੀ ਮੇਰੀ ਕਾਟਕੀ ਲਾਵਣ ਮੇਰੀ ਭੁੱਖ ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਔਰ ਬਹੁਤ ਸੁੰਦਰ ਵਿਚਾਰ ਹੈ ਵੀ ਕਿ ਸਾਦਗੀ ਦਾ ਇਕ ਸੁਨੇਹਾ ਇਸ ਗੁਰਬਾਣੀ ਦੀ ਤੁੱਕ ਦੇ ਰਾਹੀਂ ਉਨ੍ਹਾਂ ਨੇ ਸਾਡੇ ਨਾਲ ਸਾਂਝਾ ਕੀਤਾ। ਔਰ ਅਸੀਂ ਵੀ ਕਈ ਵਾਰੀ ਇਸ ਤਰ੍ਹਾਂ ਕਰਦੇ ਹਾਂ ਕਿ ਆਪਣਾ ਸਟੈਂਡਰਡ ਇੰਨਾ ਉੱਚਾ ਕਰ ਲੈਂਦੇ ਹਾਂ ਕਿ ਆਪਣੇ ਆਪ ਨੂੰ ਦੁੱਖ ਸਹੇੜ ਲੈਂਦੇ ਹਾਂ। ਇਕ ਸਿੰਪਲੀਸਿਟੀ ਸਾਦਗੀ ਦੇ ਨਾਲ ਜ਼ਿੰਦਗੀ ਜਿਹੜੀ ਜਿਉਣੀ ਹੈ ਉਹ ਉਸਦੀ ਆਪਣੇ ਆਪ ਦੇ ਵਿਚ ਇਕ ਰੰਗਤ ਹੈ, ਪਰ ਇਹ ਵੀ ਕੋਈ ਕੋਈ ਜੀ ਸਕਦਾ, ਨਹੀਂ ਤਾਂ ਜਿਹੜੀ ਸ਼ੋਸ਼ਾ ਹੈ ਦੁਨੀਆਂ ਦੇ ਵਿਚ ਉਹ ਬੰਦੇ ਨੂੰ ਲੈ ਬੈਂਦੀ ਹੈ। ਮੈਂ ਇਸੇ ਵਿਚਾਰ ਨੂੰ ਜਦੋਂ ਪਹਿਲਾਂ ਪੜ੍ਹ ਰਿਹਾ ਸੀ ਗੀਤ ਦੇ ਦੌਰਾਨ ਤਾਂ ਇੱਕ ਵਿਚਾਰ ਮੇਰੇ ਮਨ ਦੇ ਵਿੱਚ ਆ ਰਿਹਾ ਸੀ ਕਾਫੀ ਦਿਨਾਂ ਤੋਂ, ਕਾਫੀ ਮਹੀਨਿਆਂ ਤੋਂ ਹੈ ਵੈਸੇ ਵਿਚਾਰ, ਮੈਂ ਮਨਪ੍ਰੀਤ ਉਹਨਾਂ ਨਾਲ ਵੀ ਗੱਲ ਕਰਦਾ ਹੁੰਦਾ ਅਮਰੀਕਾ ਵਾਲਿਆਂ ਨਾਲ, ਕਿ ਦੁਨੀਆਂ ਦੇ ਉੱਤੇ ਇੰਨਾ ਮਟੀਰੀਅਲ ਪਿਆ ਆ, ਇੰਨੀ ਸਮੱਗਰੀ ਪਈ ਆ ਸਾਡੇ ਸਾਹਮਣੇ, ਇੰਨਾ ਪਿਆ ਹੁੰਦਾ, ਖਾਣਾ ਵੀ ਪਿਆ ਹੁੰਦਾ ਸਾਰਾ ਕੁਛ, ਕਿ ਸਾਡੇ ਅੰਦਰ ਦੇਖੋ ਭੁੱਖ ਕਿੰਨੀ ਆ, ਕਿ ਇੱਕ ਤਾਂ ਹੁੰਦੀ ਹੈ ਪੇਟ ਦੀ ਭੁੱਖ, ਇੱਕ ਹੁੰਦੀ ਹੈ ਨੀਤ ਦੀ ਭੁੱਖ। ਔਰ ਪੇਟ ਦੀ ਭੁੱਖ ਤਾਂ ਭਰ ਜਾਊਗੀ, ਪਰ ਜਿਹੜੀ ਨੀਤ ਜਿਹਦੀ ਭੁੱਖੀ ਹੈ ਨਾ, ਉਹ ਨਹੀਂ ਕਦੇ ਵੀ ਭਰ ਸਕਦੀ। ਅਸੀਂ ਦੇਖਿਆ ਹੋਣਾ ਕਿ ਡਾਕਟਰਾਂ ਨੇ ਸਾਨੂੰ ਮਨਾ ਕੀਤਾ ਹੋਇਆ ਆਹ ਨਹੀਂ ਖਾਣਾ ਉਹ ਨਹੀਂ ਖਾਣਾ, ਪਰ ਫਿਰ ਵੀ ਅਸੀਂ ਵੱਧ ਤੋਂ ਵੱਧ ਖਾਣ ਦੀ ਕੋਸ਼ਿਸ਼ ਕਰਦੇ ਹਾਂ। ਕਿਤੇ ਪਾਰਟੀ ਤੇ ਚਲ ਜਾਈਏ ਤਾਂ ਉੱਥੇ ਖੁੱਲਾ ਦੇਖ ਕੇ ਇਉਂ ਲੱਗਦਾ ਕਿ ਪਲੇਟਾਂ ਭਰ ਭਰ ਕੇ ਖਾ ਲਓ, ਇੱਕ ਪੂਰ ਹੋਰ ਖਾ ਲਓ, ਇੱਕ ਪੂਰ ਹੋਰ ਖਾ ਲਓ। ਇਹ ਹੈ ਕਿ ਚਲੋ ਮੰਨ ਲੈਂਦੇ ਹਾਂ ਕਿ ਇਹ ਢਿੱਡ ਦੀ ਭੁੱਖ ਹੈ, ਰੱਜ ਗਏ ਅਸੀਂ ਹੋਰ ਖਾ ਲਿਆ, ਖੁੱਲਾ ਦੇਖ ਕੇ ਹੋਰ ਖਾ ਲਿਆ। ਪਰ ਕਈ ਸੱਜਣ ਅੱਜ ਕੱਲ੍ਹ ਇਹੋ ਜਿਹੇ ਦੇਖੇ ਨੇ ਕਿ ਉਹ ਨਾਲ ਵੀ ਬੰਨਣ ਨੂੰ ਫਿਰਦੇ ਹੁੰਦੇ ਨੇ ਕਿ ਮੈਂ ਘਰ ਨੂੰ ਵੀ ਲੈ ਜਾਵਾਂ ਕਿਸੇ ਤਰ੍ਹਾਂ, ਆਉਣ ਵਾਲੇ ਕਈ ਡੰਗ ਵੀ ਇਹਨਾਂ ਸਾਰਾ। ਇਹੀ ਵਰਤਾਰਾ ਅਸੀਂ ਕਈ ਵਾਰੀ ਗੁਰੂ ਘਰਾਂ ਚ ਵੀ ਦੇਖਦੇ ਹਾਂ ਕਿ ਆਪ ਤਾਂ ਅਸੀਂ ਲੰਗਰ ਛਕਦੇ ਹਾਂ, ਨਾਲ ਫਿਰ ਅਸੀਂ ਹੋਰਨਾਂ ਦੇ ਲਈ ਵੀ ਡੱਬੇ ਬੰਨ ਬੰਨ ਕੇ ਲੈ ਕੇ ਜਾਂਦੇ ਹਾਂ। ਇਹ ਹੈਗੀ ਨੀਤ ਦੀ ਭੁੱਖ। ਤੇ ਫਰੀਦ ਜੀ ਕੀ ਕਹਿ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਕਿ ਫਰੀਦਾ ਰੋਟੀ ਮੇਰੀ ਕਾਠਕੀ ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ ਕਣੇ ਸਹਿਣਗੇ ਦੁੱਖ। ਤੇ ਉਸ ਤੋਂ ਬਾਅਦ ਦਲਜੀਤ ਸਿੰਘ ਢਿੱਲੋਂ ਹੋਣਾਂ ਦਾ ਵੀ ਮੈਸੇਜ ਆ ਗਿਆ, ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਹਰਪ੍ਰੀਤ ਸਿੰਘ ਨਨੂਆ ਹੋਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਤੇ ਸਾਰੇ ਹਰਮਨ ਪਰਿਵਾਰ ਨੂੰ ਵੀ। ਤੇ ਵੈਰੀ ਪਲੈਜ਼ੈਂਟ ਸਰਪ੍ਰਾਈਜ਼, ਬਹੁਤ ਬਹੁਤ ਧੰਨਵਾਦ ਜੀ, ਪ੍ਰੋਗਰਾਮ ਦੇ ਵਿਚ ਤੁਹਾਡਾ ਸਵਾਗਤ ਹੈ। ਤੇ ਸਾਡੇ ਨਾਲ ਜੁੜੇ ਨੇ ਜੀ ਸੁਖਵਿੰਦਰ ਸੋਹਣ ਜੀ ਸਿਡਨੀ ਤੋਂ। ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ, ਠੀਕ ਠਾਕ ਹੋ? ਉਮੀਦ ਰੱਖਦੇ ਹਾਂ ਤੰਦਰੁਸਤ ਹੋਵੋਗੇ। ਸੋ ਬਹੁਤ ਸਾਰੀਆਂ ਖਬਰਾਂ ਬਣ ਰਹੀਆਂ ਨੇ, ਸੁਰਖੀਆਂ ਬਣ ਰਹੀਆਂ, ਦੁਨੀਆਂ ਦੇ ਵਿਚ ਬੜੇ ਘਟਨਾਵਾਂ ਵਾਪਰ ਰਹੀਆਂ ਨੇ, ਤੇ ਆਸ ਪਾਸ ਵੀ ਸਾਡੇ ਕਾਫੀ ਕੁਛ ਹੋ ਰਿਹਾ। ਸੋ ਸਾਰਾ ਅੱਜ ਪ੍ਰੋਗਰਾਮ ਦੇ ਵਿਚ ਅਸੀਂ ਡਿਸਕਸ ਕਰਾਂਗੇ, ਨਾਲ ਗੀਤ ਸੰਗੀਤ ਵੀ ਸੁਣੀ ਜਾਣਾ ਹੈ, ਤੇ ਹਾਸਾ ਮਜ਼ਾਕ ਵੀ ਅੱਜ ਕਰਨਾ ਹੈ ਜੀ, ਤੁਹਾਨੂੰ ਕਾਮੇਡੀ ਵੀ ਸੁਣਾਉਣੀ ਹੈ, ਕਈ ਗੀਤ ਵੀ ਵਧੀਆ ਆਏ ਹੋਏ ਨੇ, ਤੇ ਪੁਰਾਣੇ ਕਾਮੇਡੀ ਵੀ ਤੁਹਾਨੂੰ ਸੁਣਾਵਾਂਗੇ। ਤੇ ਲਓ ਹਰਭਜਨ ਮਾਨ ਦਾ ਇੱਕ ਸ਼ਾਹਕਾਰ ਗੀਤ ਨਵਾਂ ਆਇਆ, ਤੇ ਇਹ ਆਪਾਂ ਸੁਣਨਾ ਜਿੰਦੜੀ ਹੈ, ਔਰ ਸਤਰੰਗੀ ਪੀਂਗ 3 ਆਈ ਹੈ ਜੀ, ਪਾਰਟ 3, ਔਰ ਉਸ ਦੇ ਵਿੱਚੋਂ ਇਹ ਗੀਤ ਗਾਇਆ ਹਰਭਜਨ ਮਾਨ ਨੇ, ਆਓ ਸੁਣਦੇ ਹਾਂ।
ਅੱਖੀ ਵੇਦਿਆ ਵੇਦਿਆ ਵੇਖ ਮਾਨਾ ਤੁਰ ਗਈਆਂ ਨੇ ਜਿੰਦੜੀਆਂ ਠਹਿਰ ਜਾ ਜਿੰਦੜੀਏ ਹੋ ਕਾਲੀਏ ਨੀ ਤੈਨੂੰ ਪਈਆਂ ਕੀ ਕਾਲੀਆਂ ਜਾਣਦੀਆਂ ਤੁਰ ਗਈਆਂ ਜਿੰਦੜੀਆਂ ਹਾਣਦੀਆਂ ਤੈਨੂੰ ਪਈਆਂ ਕਾਲੀਆਂ ਜਾਣਦੀਆਂ ਤੁਰ ਗਈਆਂ ਜਿੰਦੜੀਆਂ ਹਾਣਦੀਆਂ ਤੈਨੂੰ ਪਈਆਂ ਕਾਲੀਆਂ ਜਾਣਦੀਆਂ ਹਰ ਕਦਮ ਕਦਮ ਹਰ ਪੈਰ ਹਰ ਕਦਮ ਕਦਮ ਹਰ ਪੈਰ ਅਜੇ ਮੈਂ ਹੋਰ ਬੜਾ ਕੁਝ ਕਰਨਾ ਕੁਝ ਠਹਿਰ ਜਿੰਦੜੀਏ ਕੁਝ ਠਹਿਰ ਜਿੰਦੜੀਏ ਠਹਿਰ ਠਹਿਰ ਮੈਂ ਹੋਰ ਬੜਾ ਕੁਝ ਕਰਨਾ ਕੁਝ ਠਹਿਰ ਜਿੰਦੜੀਏ ਛਾਵਾਂ ਸੂਰਜ ਸਿਰ ਤੇ
ਫੁੱਲ ਬਹੁਤ ਹੀ ਵਿਚਾਰਾਂ ਵਾਲਾ ਗੀਤ ਹਜੇ ਠਹਿਰ ਜਿੰਦੜੀ ਏ ਨੀ ਮੈਂ ਹਜੇ ਹੋਰ ਬਹੁਤ ਕੁਛ ਕਰਨਾ ਹਰ ਬੰਦਾ ਇਹੀ ਚਾਹੁੰਦਾ ਤਕਰੀਬਨ ਅਖੀਰ ਤੱਕ ਕਿ ਮੈਂ ਬੜਾ ਕੁਛ ਕਰਨਾ ਮੇਰੀ ਜ਼ਿੰਦਗੀ ਹੋਰ ਲੰਬੀ ਹੋ ਜਾਵੇ ਸੋ ਇਸ ਗੀਤ ਦੇ ਨਾਲ ਆਪਾਂ ਪ੍ਰੋਗਰਾਮ ਅੱਗੇ ਤੋਰਦੇ ਹਾਂ ਪ੍ਰੋਗਰਾਮ ਲਹਿਰਾਂ ਅੱਜ ਗੁਰਸੇਵਕ ਤੇ ਉਸਦੀ ਟੀਮ ਗੈਰ ਹਾਜ਼ਰ ਹੈ ਤੇ ਉਨ੍ਹਾਂ ਦੀ ਗੈਰ ਹਾਜ਼ਰੀ ਦੇ ਵਿਚ ਮੈਂ ਅਮਨਦੀਪ ਸਿੱਧੂ ਕੌਫ ਸਰਵਿਸ ਸਟੂਡੀਓ ਤੋਂ ਤੁਹਾਡਾ ਸਾਥ ਦੇ ਰਿਹਾ ਤੇ ਤੁਸੀਂ ਸਾਡਾ ਸਾਥ ਦੇ ਰਹੇ ਹੋ ਪਾਲਾ ਜੀ ਪ੍ਰੋਗਰਾਮ ਦੇ ਵਿਚ ਆ ਗਏ ਨੇ ਪਾਲਾ ਕੋਬਰਮ ਵਾਲੇ ਤੇ ਹੱਸ ਰਹੇ ਨੇ ਬੜੇ ਉੱਚੇ ਹੱਸ ਰਹੇ ਨੇ ਕਹਿੰਦੇ ਆ ਡੱਬਿਆਂ ਵਾਲੀ ਗੱਲ ਤੁਹਾਡੀ 101% ਸਹੀ ਹੈ ਜੀ ਹਾਂਜੀ ਮੈਂ ਕਹਿ ਦਿੱਤਾ ਸੀ ਨਾ ਡੱਬਿਆਂ ਵਾਲੀ ਗੁਰਦੁਆਰੇ ਤੋਂ ਅਸੀਂ ਡੱਬੇ ਭਰ ਭਰ ਕੇ ਘਰਾਂ ਨੂੰ ਵੀ ਢੋਹਦੇ ਹਾਂ ਲੰਗਰ ਦਾ ਮਤਲਬ ਅਸੀਂ ਪੂਰਾ ਮਿਸ ਯੂਜ਼ ਕਰਦੇ ਹਾਂ ਤੇ ਹਰਿੰਦਰ ਸਿੰਘ ਨਨੂਆ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਅਰੇ ਯੇ ਚੀਨ ਵਾਲੀ ਲਾਈਟ ਕਾ ਵਿਰੋਧ ਕਬ ਸੇ ਕਰਨਾ ਹੈ ਫੇਸਬੁੱਕ ਔਰ ਵਟਸਐਪ ਪਰ ਦੀਵਾਲੀ ਆਨੇ ਵਾਲੀ ਹੈ ਅਭੀ ਤੱਕ ਕਿਸੇ ਨੇ ਕੀਆ ਨਹੀਂ ਠੀਕ ਹੈ ਤੁਸੀਂ ਤਾਂ ਚੀਨ ਵਾਲੀ ਲਾਈਟਾਂ ਦਾ ਵਿਰੋਧ ਕਰਨ ਦੀ ਸੋਚ ਰਹੇ ਹੋ ਤੇ ਮੈਂ ਇਹ ਸੋਚ ਰਿਹਾ ਕਿ ਐਤਕੀ ਸਿੱਖਾਂ ਨੂੰ ਬਹਾਨਾ ਕਿਹੜਾ ਲੱਭੂਗਾ ਕਾਲੀ ਦੀਵਾਲੀ ਮਨਾਉਣ ਦਾ ਤੇ ਐਤਕੀ ਹਜੇ ਬੰਦੀ ਛੋਟ ਦਿਵਸ ਦੀ ਵੀ ਚੜਾਈ ਨਹੀਂ ਹੋਣੀ ਸ਼ੁਰੂ ਹੋਈ ਤੇ ਇਹੋ ਜਿਹਾ ਪ੍ਰਚਾਰ ਨਹੀਂ ਸ਼ੁਰੂ ਹੋਇਆ ਸੋ ਦੇਖਦੇ ਆ ਐਤਕੀ ਜੀ ਹਜੇ ਉਦਾਂ ਵੈਸੇ ਮੈਨੂੰ ਲੱਗਦਾ ਥੋੜੇ ਹੀ ਦਿਨ ਪਏ ਆ 10-15-12-13 ਕੁ ਦਿਨ ਰਹਿ ਗਏ ਨੇ ਦੀਵਾਲੀ ਨੂੰ ਤੇ ਹਜੇ ਤੱਕ ਕੋਈ ਪ੍ਰਚਾਰ ਨਹੀਂ ਸ਼ੁਰੂ ਹੋਇਆ ਇਸ ਤਰ੍ਹਾਂ ਦਾ ਦੇਖਦੇ ਆ ਜੀ ਤੇ ਜਿਹੜੀ ਗੱਲ ਤੁਸੀਂ ਆ ਚੀਨ ਵਾਲੀਆਂ ਲਾਈਟਾਂ ਦੀ ਕੀਤੀ ਹੈ ਨਾ ਅਸਲ ਦੇ ਵਿਚ ਸਮਾਂ ਘੱਟ ਹੋ ਗਿਆ ਤਾਂ ਕਰਕੇ ਨਾ ਇਹ ਲਾਈਟਾਂ ਜਿਹੜੀਆਂ ਨੇ LED ਲਾਈਟਾਂ ਜਾਂ ਲਾਈਟ ਹੋ ਗਈ ਆ ਉਸ ਦੀ ਜ਼ਿਆਦਾ ਮਹਾਨਤਾ ਪਰ ਜੋ ਆਨੰਦ ਨਾ ਦੀਵਾ ਜਗਾਉਣ ਜਾਂ ਮੋਮਬੱਤੀ ਜਗਾਉਣ ਜਾਂ ਅਸਲ ਲਾਟ ਦੇ ਲਾਈਟ ਲਾਟ ਜਿਹੜਾ ਹੈ ਲਾਟ ਜਗਾਉਣ ਦਾ ਹੈ, ਅਸਲ ਚ ਲਾਈਟ ਅੱਖਰ ਵੀ ਲਾਟ ਤੋਂ ਬਣਿਆ ਤੇ ਓਹਦਾ ਹੈ ਨਾ ਉਹ ਆਨੰਦ ਹੈ ਓਹਨੂੰ ਜੋਤ ਨੂੰ ਜਗਾਉਣਾ, ਉਸ ਨੂੰ ਮਾਪਣਾ, ਹਵਾ ਦੇਖਣੀ, ਸਾਰਾ ਕੁਛ ਬਹਾ ਦੇਖਣਾ, ਓਹਦਾ ਆਪਣਾ ਹੀ ਆਨੰਦ ਹੈ। ਪਹਿਲਾਂ ਉਹਨਾਂ ਚ ਤੇਲ ਪਾਉਣਾ, ਬੱਟੀਆਂ ਪਾਣੀਆਂ ਦੀਵਿਆਂ ਦੇ ਵਿਚ। ਮੈਂ ਇਕ ਕੈਂਪੇਨ ਦੇਖੀ ਸੀ ਪਿੱਛੇ ਜੇ 2-3 ਹਫ਼ਤੇ ਪਹਿਲਾਂ ਕਿ ਭਾਰਤ ਦੇ ਵਿਚ ਇਹ ਹੁਣ ਵੱਡੇ ਪੱਧਰ ਤੇ ਕੈਂਪੇਨ ਚੱਲਦੀ ਹੈ ਕਿ ਜਿਹੜੇ ਘੁਮਿਆਰ ਦੀਵੇ ਬਣਾਉਂਦੇ ਸੀ ਉਨ੍ਹਾਂ ਦੀ ਇਹ ਰੋਜ਼ੀ ਰੋਟੀ ਹੈ, ਉਨ੍ਹਾਂ ਦਾ ਇਕ ਪੀਕ ਟਾਈਮ ਹੈ ਬਿਜ਼ਨਸ ਦਾ। ਤੇ ਐਤਕੀ ਲੋਕ ਜਿਹੜੇ ਨੇ ਉਹ ਝੋਲਿਆਂ ਦੇ ਝੋਲੇ ਭਰ ਕੇ ਦੀਵਿਆਂ ਦੇ ਲੈ ਕੇ ਜਾ ਰਹੇ ਨੇ ਆਪਣੇ ਘਰਾਂ ਨੂੰ ਉਹ ਜਗਾਉਣ ਵਾਸਤੇ। ਇਕ ਹੋਰ ਜਿਹੜੀ ਸਮੱਸਿਆ ਆ ਰਹੀ ਹੈ ਦੀਵਿਆਂ ਦੀ ਜਾਂ ਮੋਮਬੱਤੀਆਂ ਦੀ ਕਿ ਦੇਖੋ ਸਾਰਿਆਂ ਨੇ ਕੋਠੀਆਂ ਪਾਈਆਂ ਹੋਈਆਂ ਨੇ ਤੇ ਪੇਂਟ ਕਰਾਏ ਹੋਏ ਨੇ ਤੇ ਦੀਵਿਆਂ ਦਾ ਕਈ ਵਾਰੀ ਏਦਾਂ ਹੁੰਦੀ ਹੈ ਕਿ ਰੰਗ ਦੀਵਿਆਂ ਨਾਲ ਨਾ ਕਾਲਾ ਹੋ ਜਾਂਦਾ ਹੈ ਪੇਂਟ। ਸੋ ਇਹ ਵੀ ਇਕ ਸਮੱਸਿਆ ਹੈ। ਪਹਿਲਾਂ ਆਲੇ ਹੁੰਦੇ ਸੀ ਜਿੱਥੇ ਜਗਾਉਂਦੇ ਹੁੰਦੇ ਸੀਗੇ ਤੇ ਬਨੇਰਿਆਂ ਦੇ ਉੱਤੇ ਜਗਾਉਣਾ ਤੇ ਕੱਚੇ ਹੁੰਦੇ ਸੀ, ਚਲੋ ਫੇਰ ਲਿਪ ਦਿੰਦੇ ਹੁੰਦੇ ਸੀ, ਸਾਲ ਚ 2-3 ਵਾਰੀ ਲਿਪਣਾ ਹੁੰਦਾ ਸੀ। ਸੋ ਉਹ ਸਮਾਂ ਥੋੜਾ ਜਿਹਾ ਬਦਲਣ ਕਰਕੇ ਮਾਡਰਨ ਹੋਣ ਕਰਕੇ ਨਾ ਤੇ ਇਹ ਗੱਲਾਂ ਸਾਹਮਣੇ ਆਈਆਂ। ਪਰ ਫਿਰ ਵੀ ਅਸੀਂ ਦੀਵੇ ਜਗਾ ਸਕਦੇ ਹਾਂ, ਐਸੀ ਗੱਲ ਨਹੀਂ, ਥਾਂ ਬਣਾ ਸਕਦੇ ਹਾਂ ਵਧੀਆ ਮਤਲਬ ਲੱਗੇ। ਸੋ ਗੱਲ ਰੋਸ਼ਨੀ ਦੀ ਹੈ, ਉਹ ਚਾਈਨਾ ਦੀਆਂ ਲਾਈਟਾਂ ਦਾ ਕੋਈ ਏਡਾ ਵੱਡਾ ਮੋਟੇ ਮਤਲਬ ਕੋਈ ਇਸ਼ੂ ਨਹੀਂ ਹੋਣਾ ਚਾਹੀਦਾ। ਖੈਰ ਸੱਤੀ ਜੀ ਆ ਗਏ ਨੇ ਪ੍ਰੋਗਰਾਮ ਦੇ ਵਿਚ ਕੌਫ ਸਰਵਰ ਵਾਲੇ, ਸਵਾਗਤ ਹੈ ਜੀ ਤੁਹਾਡਾ ਵੀ ਤੇ ਕੁਲਦੀਪ ਕੌਰ ਜੀ ਵੀ ਬ੍ਰਿਸਬੇਨ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਤੇ ਸਾਰਿਆਂ ਨੂੰ ਜੀ। ਤੇ ਕਹਿੰਦੇ ਨੇ ਕਿ ਆਪ ਸਭ ਦਾ ਸਮਾਂ ਸੁੱਖਾਂ ਚ ਬਤੀਤ ਹੋਵੇ ਇਹੀ ਅਰਦਾਸ ਬੇਨਤੀ ਰਹਿੰਦੀ ਹੈ ਜੀ। ਵੀਰ ਜੀ ਬੜੀ ਖੁਸ਼ੀ ਹੋਈ ਆਪ ਜੀ ਨੂੰ ਪ੍ਰੋਗਰਾਮ ਚ ਸੁਣ ਕੇ, ਗੁਰੂ ਸਾਹਿਬ ਦੀ ਕਿਰਪਾ ਕਰਨ ਆਪ ਜੀ ਨੂੰ ਸੋਹਣੀ ਸਿਹਤ ਬਖਸ਼ਣ ਜੀ, ਬਹੁਤ ਸੋਹਣੀ ਸ਼ੁਰੂਆਤ ਜੀ। ਬਹੁਤ ਬਹੁਤ ਧੰਨਵਾਦ ਜੀ ਭੈਣ ਜੀ, ਤੇ ਤੁਸੀਂ ਵੀ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ, ਆਨੰਦ ਮਾਣੋ। ਤਾਂ ਸਾਡੇ ਨਾਲ ਸੰਦੀਪ ਦੇਹਲ ਜੁੜੇ ਨੇ ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ, ਕਹਿੰਦੇ ਦਿਲ ਖੁਸ਼ ਹੋ ਜਾਂਦਾ ਜੀ ਤੁਹਾਡੀ ਆਵਾਜ਼ ਸੁਣ ਕੇ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਮੇਰੀ ਆਵਾਜ਼ ਵੀ ਇੰਨੀ ਖਾਸ ਤਾਂ ਹੈ ਨਹੀਂ, ਪਰ ਚਲੋ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ। ਤੇ ਖਬਰਾਂ ਦੇ ਵਿਚ ਤੁਹਾਨੂੰ ਦਸਿਆ ਕਿ ਪਹਿਲਾਂ ਗੀਤ ਸੁਣਿਆ ਸੀ ਨਾ, ਕੁਛ ਠਹਿਰ ਜਿੰਦੜੀਏ ਨੀ, ਮੈਂ ਹਜੇ ਬਹੁਤ ਕੁਛ ਕਰਨਾ। ਚਲੋ ਕਰਨ ਨੂੰ ਬੰਦਾ ਤਾਂ ਬੜਾ ਕੁਛ ਕਰਨਾ ਚਾਹੁੰਦਾ, ਕੁਛ ਸਾਰਥਕ ਕਰੇ ਤਾਂ ਜ਼ਿਆਦਾ ਵਧੀਆ, ਕੁਛ ਲੇਖੇ ਉੱਤੇ ਲੱਗ ਜਾਵੇ ਤਾਂ ਜ਼ਿਆਦਾ ਵਧੀਆ। ਪਰ ਜਿਸ ਤਰ੍ਹਾਂ ਬਾਬਾ ਫਰੀਦ ਜੀ ਨੇ ਵੀ ਕਿਹਾ ਸੀ, ਇਹਦੋ ਨੈਨਾ ਮਤ ਛੋਇਓ ਮੁਰੇ ਮੋਹੇ ਪਿਰ ਦੇਖਣ ਕੀ ਆਸ, ਵੀ ਹਜੇ ਮੈਂ ਮਰਨਾ ਨਹੀਂ ਚਾਹੁੰਦਾ, ਮੈਨੂੰ ਹਜੇ ਆਸ ਹੈ, ਮੇਰੀਆਂ ਅੱਖਾਂ ਨੂੰ ਆਸ ਹੈ ਹਜੇ ਆਪਣਾ ਪ੍ਰਭੂ ਦੇ ਦਰਸ਼ਨ ਕਰਨ ਦੀ। ਇੱਕ ਤਾਂ ਇਹ ਭਾਵਨਾ ਹੁੰਦੀ ਹੈ, ਦੂਸਰੀ ਭਾਵਨਾ ਇਹ ਹੁੰਦੀ ਹੈ ਕਿ ਬੰਦਾ ਕਹਿੰਦਾ ਕਿ ਨਹੀਂ ਮੈਂ ਤਾਂ ਹਜੇ ਆਪਣੇ ਪੁੱਤ ਵੀ ਦੇਖਣੇ, ਪੋਤੇ ਵੀ ਦੇਖਣੇ, ਪੜੋਤੇ ਵੀ ਦੇਖਣੇ ਨੇ, ਮੈਂ ਹਜੇ ਆਹ ਵੀ ਕਰਨਾ, ਮੈਂ ਹਜੇ ਉਹ ਵੀ ਕਰਨਾ ਆ। ਤੇ ਇੱਕ ਆ ਦੇਖੋ ਜਿਹੜਾ ਸਟੀਫਨ ਫੈਡਿਕ ਹੈ ਅਮਰੀਕਾ ਦੇ ਵਿਚ, ਜਿਸ ਨੇ 58 ਵਿਅਕਤੀ ਲਾਸ ਵੇਗਸ ਦੇ ਵਿਚ ਮਾਰ ਦਿੱਤੇ, ਤੇ ਉਹ ਵੀ ਬੰਦਾ ਬਹੁਤ ਕੁਛ ਕਰਨਾ ਚਾਹੁੰਦਾ ਸੀ। ਇਸ ਬੰਦੇ ਦੀ ਮੈਂ ਪੁਰਾਣੇ ਕੁਰਸੀਨਾਮਾ ਦੇਖ ਰਿਹਾ ਸੀ, ਜਾਣੀ ਕਿ ਪਰਿਵਾਰ ਦਾ, ਇਸ ਦਾ ਪਿਤਾ ਜਿਹੜਾ ਸੀਗਾ ਉਹ ਵੀ ਇੱਕ ਨੰਬਰ ਦਾ ਡਾਕੂ ਸੀ, ਤੇ ਉਹ ਵੀ ਬਹੁਤ ਕੇਸਾਂ ਦੇ ਵਿਚ ਅੰਦਰ ਗਿਆ, ਫਿਰ FBI ਨੇ ਮੋਸਟ ਵਾਂਟਡ ਲਿਸਟ ਤੇ ਵੀ ਰਿਹਾ, ਇਹ ਜੇਲ ਚੋਂ ਵੀ ਭੱਜਿਆ ਤੇ ਇਸ ਦਾ ਬਾਪ। ਤੇ ਇਹ ਜਦੋਂ ਕਹਿੰਦੇ 10 ਸਾਲ ਦਾ ਸੀ ਤਾਂ ਇਹਦੇ ਬਾਪ ਨੂੰ FBI ਫੜਨ ਆਈ, ਤਾਂ ਇਹ ਪਤਾ ਲੱਗ ਗਿਆ ਵੀ FBI ਨੇ ਹੁਣ ਛਾਪਾ ਮਾਰਨਾ, ਤੇ ਇਹਦੀ ਮਾਂ ਇਹਨੂੰ ਲੈ ਕੇ ਨਿਕਲ ਗਈ ਘੁਮਾਉਣ ਵਾਸਤੇ ਵੀ ਮੇਰੇ ਪੁੱਤ ਦੇ ਉੱਤੇ, ਪੁੱਤ ਨੂੰ ਪਤਾ ਨਾ ਲੱਗੇ ਕਿ ਉਸਦਾ ਬਾਪ ਗ੍ਰਿਫ਼ਤਾਰ ਕੀਤਾ ਜਾ ਰਿਹਾ। ਤੇ ਫਿਰ ਵੀ ਦੇਖੋ ਵੀ ਇਸਨੇ ਅਖੀਰ ਨੂੰ ਕਿਹੜਾ ਕੰਮ ਕੀਤਾ ਕਿ 58 ਲੋਕ ਇਹਨੇ ਕੁਛ ਹੀ ਮਿੰਟਾਂ ਦੇ ਵਿਚ ਮਾਰ ਦਿੱਤੇ ਤੇ 500 ਤੋਂ ਜ਼ਿਆਦਾ ਜ਼ਖਮੀ ਹੋਏ ਨੇ। ਇਸ ਦੇ ਸਬੰਧ ਵਿਚ ਬੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਫੇਸਬੁੱਕ ਤੇ, ਸੋਸ਼ਲ ਮੀਡੀਆ ਤੇ, ਅਖਬਾਰਾਂ ਦੇ ਵਿਚ। ਤੇ ਸਵਾਲ ਇਹ ਪੈਦਾ ਹੁੰਦਾ ਹੈ ਕਿ 58 ਲੋਕਾਂ ਨੂੰ ਮਾਰ ਕੇ ਵੀ ਸਟੀਫਨ ਫੈਡਿਕ ਨੂੰ ਅੱਤਵਾਦੀ ਕਿਉਂ ਨਹੀਂ ਕਿਹਾ ਜਾ ਰਿਹਾ। ਇਹ BBC ਹਿੰਦੀ ਵਾਲਿਆਂ ਨੇ ਰਿਪੋਰਟ ਦਿੱਤੀ ਹੈ ਕਿ ਐਡਾ ਵੱਡਾ ਕਤਲੇਆਮ ਹੋਇਆ ਅਮਰੀਕਾ ਦੇ ਵਿਚ, 32ਵੀਂ ਮੰਜ਼ਿਲ ਤੋਂ ਉਸ ਨੇ ਗੋਲੀਆਂ ਚਲਾਈਆਂ, ਉਸ ਨੂੰ ਸਾਰਾ ਕੁਛ ਕਿਹਾ ਜਾ ਰਿਹਾ ਹੈ ਪਰ ਅੱਤਵਾਦੀ ਨਹੀਂ ਕਿਹਾ ਜਾ ਰਿਹਾ। BBC ਮੁਤਾਬਕ ਉਹਨੂੰ ਹਥਿਆਰਾ ਵੀ ਕਿਹਾ ਜਾ ਰਿਹਾ, ਹਮਲਾਵਰ, ਬੰਦੂਕਧਾਰੀ, ਲੋਨ ਵੁਲਫ, ਗ੍ਰੈਂਡ ਡੈਡ, ਜੁਆਰੀ ਤੇ ਐਕਸ ਅਕਾਊਂਟੈਂਟ, ਇਹੋ ਜਿਹੇ ਸ਼ਬਦ ਵਰਤੇ ਜਾ ਰਹੇ ਨੇ, ਪਰ ਅੱਤਵਾਦੀ ਸ਼ਬਦ ਉਸ ਦੇ ਲਈ ਨਹੀਂ ਵਰਤਿਆ ਜਾ ਰਿਹਾ। ਇਸ ਦੇ ਉੱਤੇ ਕਾਫੀ ਟਿੱਪਣੀ ਹੋ ਰਹੀ ਹੈ ਸੋਸ਼ਲ ਮੀਡੀਆ ਤੇ। ਕੁਝ ਲੋਕ ਕਹਿ ਰਹੇ ਨੇ ਕਿ ਇਹ ਬੰਦਾ ਜੇ ਮੁਸਲਮਾਨ ਹੁੰਦਾ ਤਾਂ ਇਕਦਮ ਉਸ ਨੂੰ ਅੱਤਵਾਦੀ ਕਹਿਣਾ ਸੀ। ਤੇ ਕਹਿੰਦੇ ਨੇ ਕਿ ਦੂਸਰਾ ਵਿਅਕਤੀ ਕਹਿ ਰਿਹਾ ਕਿ ਜਦੋਂ ਕਹਿੰਦੇ ਮੈਂ ਇਸ ਦੇ ਬਾਰੇ ਪੜਿਆ ਕਿ ਇਹਨੂੰ ਲੋਨ ਵੁਲਫ ਕਿਹਾ ਜਾ ਰਿਹਾ ਸੀ, ਮੈਨੂੰ ਤਾਂ ਉਦੋਂ ਪਤਾ ਸੀ ਇਹਦੀ ਰੇਸ ਕੀ ਆ। ਸੋ ਇਹ ਤਾਂ ਸ਼ੂਟਰ ਦੇ ਵਿੱਚੋਂ ਹੈ, ਇਹ ਸ਼ੂਟਰ ਰੇਸ ਚੋਂ ਹੈ, ਨਾ ਕਿ ਅੱਤਵਾਦੀ ਦੀ ਰੇਸ ਚੋਂ ਹੈ, ਜਦੋਂ ਮੈਂ ਇਸ ਦੀ ਸ਼ਕਲ ਦੇਖੀ। ਤੇ ਕਈਆਂ ਨੇ ਕਲਰ ਚਾਰਟ ਦਿੱਤੇ ਹੋਏ ਨੇ ਕਿ ਜਿੰਨਾ ਚਿੱਟਾ ਆ ਉਹ ਸ਼ੂਟਰ ਹੈ, ਫਿਰ ਥੋੜਾ ਜਿਹਾ ਡਾਰਕ ਹੁੰਦਾ ਰੰਗ ਉਹ ਗਨਮੈਨ ਹੋ ਜਾਂਦਾ, ਉਸ ਤੋਂ ਬਾਅਦ ਡਾਰਕ ਹੁੰਦਾ ਕ੍ਰਿਮੀਨਲ ਹੋ ਜਾਂਦਾ, ਫਿਰ ਹੋਰ ਡਾਰਕ ਹੁੰਦਾ ਲੋਨ ਵੁਲਫ ਹੋ ਜਾਂਦਾ ਆ, ਫਿਰ ਜਿੱਦਾਂ ਜਿੱਦਾਂ ਰੰਗ ਜਿਹੜਾ ਗੂੜਾ ਹੁੰਦਾ ਜਾਂਦਾ, ਭੂਰਾ ਹੁੰਦਾ ਜਾਂਦਾ, ਤੇ ਉਹ ਰੈਡੀਕਲ, ਮਿਲੀਟੈਂਟ, ਫਨੈਟਿਕ, ਫਿਰ ਥੋੜਾ ਜਿਹਾ ਜਿੱਦਾਂ ਮਿਡਲ ਈਸਟ ਰੰਗ ਜਾਂ ਸਾਡੇ ਵਰਗੇ ਰੰਗ ਹੋ ਜਾਂਦੇ ਉਹ ਟੈਰੋਰਿਸਟ, ਤੇ ਉਸ ਤੋਂ ਬਾਅਦ ਡੀਲਰ, ਹੂਡਲ, ਗੈਂਗ ਮੈਂਬਰ, ਤੇ ਜਿੱਦਾਂ ਹੀ ਐਨ ਕਾਲਾ ਹਫਸੀਆਂ ਦਾ ਰੰਗ ਹੁੰਦਾ ਤਾਂ ਗੈਂਗਸਟਰ ਬਣ ਜਾਂਦਾ ਆ। ਸੋ ਇਹੋ ਜਿਹੇ ਟੀਕੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ। ਪਰ ਕੁਝ ਵਿਅਕਤੀਆਂ ਨੇ ਇਸ ਦੀ ਟਿੱਪਣੀ ਇਹ ਕੀਤੀ ਹੈ ਕਿ ਇੱਕ ਬੰਦਾ ਕਹਿੰਦਾ ਕਿ ਇਹ ਟੈਰੋਰਿਜ਼ਮ ਨਹੀਂ ਹੈਗਾ, ਟੈਰੋਰਿਜ਼ਮ ਲੋਕਾਂ ਨੂੰ ਡਰਾਉਣ ਦੇ ਲਈ ਕੰਮ ਕਰਦੇ ਨੇ, ਜਿਹੜੇ ਕਿ ਜਾਂ ਉਹਨਾਂ ਡਰਾਉਂਦੇ ਇਸ ਕਰਕੇ ਨੇ ਕਿ ਉਹਨਾਂ ਨੂੰ ਪੋਲੀਟੀਕਲ ਜਾਂ ਉਹਨਾਂ ਦੀ ਧਾਰਮਿਕ ਜਿਹੜੀ ਆ ਸੋਚਣੀ ਨੂੰ ਬਦਲਣਾ ਚਾਹੁੰਦੇ ਨੇ। ਇਹ ਟੈਰੋਰਿਜ਼ਮ ਨਹੀਂ ਸੀ, ਇਹ ਮੈਸ ਸ਼ੂਟਿੰਗ ਸੀ। ਦੂਜਾ ਵਿਅਕਤੀ ਕਹਿ ਰਿਹਾ ਕਿ ਕੋਈ ਇਹਦੇ ਪਿੱਛੇ ਪੋਲੀਟੀਕਲ ਮੋਟਿਵ ਨਹੀਂ ਹਜੇ ਤੱਕ ਲੱਭਿਆ, ਸੋ ਹਜੇ ਤੱਕ ਜਿਹੜਾ ਸਟੀਫਨ ਪੈਡਿਕ ਹੈ ਉਹ ਮੈਸ ਮਰਡਰਰ ਹੈ ਤੇ ਇਹ ਟੈਰੋਰਿਜ਼ਮ ਦੀ ਡੈਫੀਨੇਸ਼ਨ ਦੇ ਵਿੱਚ ਫਿੱਟ ਨਹੀਂ ਹੁੰਦਾ। ਪਰ ਜਿਹੜੇ ਹੋਰ ਆਪਾਂ ਦੇਖੇ ਨੇ ਲੰਡਨ ਜਾਂ ਅਮਰੀਕਾ ਦੇ ਵਿੱਚ ਵੀ, ਫਿਰ ਉਹਨਾਂ ਦੀ ਵੀ ਤਾਂ ਕੋਈ ਇਸ ਤਰ੍ਹਾਂ ਦੀ, ਉਹ ਵੀ ਤਾਂ ਫਿੱਟ ਨਹੀਂ ਬਹਿੰਦੇ ਹੁੰਦੇ, ਪਰ ਉਹਨਾਂ ਦਾ ਚਲੋ ਕਈ ਵਾਰੀ ਇਸਲਾਮਿਕ ਬੈਕਗਰਾਉਂਡ ਹੁੰਦੀ ਆ ਤੇ। ਪਰ ਇੱਕ ਗੱਲ ਦੇਖੀ ਹੈ ਕਿ ਉਹ ਚਾਹੇ ਉਹ ਵਿਚਾਰੇ ਕਰਨ ਜਾਂ ਨਾ ਕਰਨ, ਜਿੱਦਾਂ ਵੀ ਉਹਨਾਂ ਦੀ ਮੈਂਟਲੀ ਹੋਣ, ਤੇ ਆਈਸਿਸ ਵਾਲੇ ਇਕਦਮ ਆਪਣੇ ਤੇ ਜ਼ਿੰਮੇਵਾਰੀ ਲੈ ਕੇ ਇਸ ਨੂੰ ਟੈਰੋਰਿਜ਼ਮ ਦਾ ਰੰਗਤ ਚਾੜ ਦਿੰਦੇ ਨੇ। ਇਹ ਇੱਕ ਸਮੱਸਿਆ, ਇਹ ਵੀ ਇੱਕ ਸਮੱਸਿਆ ਹੈ। ਸੋ ਇਹ ਜਿਹੜੀਆਂ ਖਬਰਾਂ ਛਪ ਰਹੀਆਂ ਨੇ, ਤੇ ਸਾਰਿਆਂ ਨੂੰ ਵੱਡੀ ਗੱਲ ਇਹ ਹੈ ਕਿ ਇਸ ਵਿਅਕਤੀ ਦੀ ਜਿਹੜੀ ਗਰਲਫ੍ਰੈਂਡ ਸੀ ਜੀ, ਉਹ ਆਸਟ੍ਰੇਲੀਅਨ ਸਿਟੀਜ਼ਨ ਸੀ। ਵੈਸੇ ਫਿਲੀਪੀਨ ਦੀ ਬੈਕਗਰਾਉਂਡ ਹੈ ਉਹਦੀ, ਪਰ ਉਹ ਆਸਟ੍ਰੇਲੀਅਨ ਸਿਟੀਜ਼ਨ ਸੀ। ਉਸ ਨੂੰ ਵਾਪਸ ਬੁਲਾਇਆ ਗਿਆ ਤੇ FBI ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਖਬਰਾਂ ਇਹ ਆ ਰਹੀਆਂ ਨੇ ਕਿ ਇਸ ਨੇ, ਸਟੀਫਨ ਨੇ ਆਪਣੀ ਗਰਲਫ੍ਰੈਂਡ ਨੂੰ ਆਪਣੇ ਪੇਕੀ ਭੇਜ ਦਿੱਤਾ ਸੀ, ਜਾਣੀ ਕਿ ਫਿਲੀਪੀਨ ਭੇਜ ਦਿੱਤਾ ਵੀ ਜਾ ਤੂੰ ਜਾਇਆ, ਮੈਂ ਕੁਝ ਬਹੁਤ ਵੱਡਾ ਪਲਾਨ ਕਰ ਰਿਹਾ। ਤੇ ਉਸ ਦਾ ਹੁਣ ਬਿਆਨ ਮੈਂ ਦੇਖ ਰਿਹਾ ਸੀ ਸਵੇਰੇ ਹੀ, ਕਹਿੰਦੀ ਵੀ ਮੈਨੂੰ ਉਹਨੇ ਭੇਜ ਦਿੱਤਾ ਕਿ ਉਹ ਬਹੁਤ ਵੱਡਾ ਕੁਝ ਪਲਾਨ ਕਰ ਰਿਹਾ, ਤੇ ਮੈਂ ਉਸ ਦੇ ਵਿਚ ਡਿਸਟਰਬੈਂਸ ਨਹੀਂ ਸੀ ਕਰਨਾ ਚਾਹੁੰਦੀ, ਪਰ ਉਸ ਨੂੰ ਪਤਾ ਨਹੀਂ ਸੀ ਉਹ ਕੀ ਪਲਾਨ ਕਰ ਰਿਹਾ। ਤੇ ਹੁਣ ਉਹ ਕਹਿ ਰਹੀ ਹੈ ਕਿ ਜੇ ਮੈਂ ਨਾ ਆਉਂਦੀ ਫਿਲੀਪੀਨਸ ਤਾਂ ਹੋ ਸਕਦਾ ਮੈਂ ਵੀ ਹੁਣ ਤੱਕ ਮਾਰੀ ਜਾਂਦੀ। ਖੈਰ ਇਹ ਸਨ ਇਹ ਲਾਸ ਵੇਗਸ ਦੇ ਸ਼ੂਟਿੰਗ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ। ਹੋਰ ਗੱਲਾਂ ਬਾਤਾਂ ਵੀ ਆਪਾਂ ਕਰਦੇ ਰਹਾਂਗੇ। ਸਾਡੇ ਨਾਲ ਸੱਜਣ ਵੀ ਜੁੜ ਰਹੇ ਨੇ ਤੇ ਰਣਜੀਤ ਸਿੰਘ ਖੋ ਮੁਦਕੀ ਵਾਲੇ ਵੀ ਪ੍ਰੋਗਰਾਮ ਚ ਆ ਗਏ ਨੇ ਤੇ ਫੁੱਲਾਂ ਦਾ ਗੁਲਦਸਤਾ ਭੇਜ ਰਹੇ ਨੇ। ਫੁੱਲ, ਹਾਂਜੀ, ਡੈਫੋਡਿਲ ਦੇ ਫੁੱਲ ਨੇ, ਬਹੁਤ ਸੋਹਣਾ ਜੀ। ਡੈਫੋਡਿਲ ਹੈ ਜਾਂ ਟਿਉਲਿਪ, ਟਿਉਲਿਪ ਹੈ, ਸੋਰੀ, ਟਿਉਲਿਪ ਦੇ ਫੁੱਲ ਭੇਜ ਰਹੇ ਨੇ। ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜ ਰਹੇ ਨੇ। ਗੱਲਾਂ ਬਾਤਾਂ ਜਾਰੀ ਰਹਿਣਗੀਆਂ ਤੇ ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਕਾਲਸ ਵੀ ਲਈਆਂ ਜਾਣ ਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੀਆਂ ਗੱਲਾਂ ਬਾਤਾਂ ਵੀ ਸੁਣਾਂਗੇ। ਅਗਰ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੋ ਕੋਈ ਵੀ ਗੱਲਬਾਤ ਤਾਂ ਮੈਂ 9 ਵਜੇ ਤੋਂ ਬਾਅਦ ਖੋਲਾਂਗਾ ਜੀ, ਕਿਉਂਕਿ ਉਸ ਤੋਂ ਪਹਿਲਾਂ ਤਾਂ ਮੇਰੀਆਂ ਗੱਲਾਂ ਨਹੀਂ ਮੁੱਕਣੀਆਂ, ਨਾਲ ਨਾਲ ਗੀਤ ਵੀ ਆਪਾਂ ਸੁਣਨੇ ਨੇ। ਤੇ ਲਓ ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ ਜੀ, ਰਣਜੀਤ ਬਾਵੇ ਦਾ।
ਅੱਧਾ ਘੁੰਡ ਕੱਟਣ ਸੁਣੱਖੀਆਂ ਜਗਾਣੀਆਂ, ਥੱਲੇ ਲਾਈਆਂ ਪਈਆਂ ਨੀ ਤੂੰ ਮਹਿਲਾਂ ਦੀਆਂ ਰਾਣੀਆਂ, ਓਏ ਅੱਧਾ ਘੁੰਡ ਕੱਟਣ ਸੁਣੱਖੀਆਂ ਜਗਾਣੀਆਂ, ਥੱਲੇ ਲਾਈਆਂ ਪਈਆਂ ਨੀ ਤੂੰ ਮਹਿਲਾਂ ਦੀਆਂ ਰਾਣੀਆਂ, ਪੂਰਾ ਨਿਕਲੇ ਨਾ ਕਿਤੋਂ ਤੇਰੀ ਛੂ, ਮੈਂ ਕਿਹਾ ਨਿਕਲੇ ਨਾ ਕਿਤੋਂ ਤੇਰੀ ਛੂ, ਨੀ ਅੱਧ ਘੁੰਡ ਕੱਢ ਕੇ, ਨੀ ਅੱਧਾ ਘੁੰਡ ਕੱਢ ਕੇ,
ਰਣਜੀਤ ਬਾਵਾ ਦੀ ਆਵਾਜ਼ ਦੇ ਵਿਚ ਖੂਬਸੂਰਤ ਗੀਤ ਸੁਣ ਰਹੇ ਸੀ। ਮੈਨੂੰ ਲੱਗਦਾ ਗਿੱਧੇ ਭੰਗੜੇ ਵਾਲਾ ਡੀਜੇ ਤੇ ਜ਼ਰੂਰ ਚੱਲਦਾ ਹੋਣਾ। ਤੇ ਦੋਸਤੋ ਪ੍ਰੋਗਰਾਮ ਦੇ ਵਿਚ ਗੁਰਵੀਰ ਸਿੱਧੂ ਵੀ ਜੁੜੇ ਨੇ ਤੇ ਉਨ੍ਹਾਂ ਨੇ ਇਕ ਹਿੰਦੀ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ। ਕਹਿੰਦੇ ਤੁਸੀਂ ਵਧੀਆ ਚੂਜ਼ ਕਰਦੇ ਹੋ, ਆਪੇ ਹੀ ਲਾ ਦਿਓ ਜੀ। ਮੈਂ ਕੋਸ਼ਿਸ਼ ਕਰਦਾ ਜੀ ਇਕ ਸੋਹਣਾ ਜਿਹਾ ਗੀਤ ਹਿੰਦੀ ਦਾ ਵੀ ਤੁਹਾਨੂੰ ਸੁਣਾਈਏ, ਥੋੜੀ ਜਿਹੀ ਵੰਨਗੀ ਹੋ ਜਾਂਦੀ ਆ ਤੇ ਤੁਹਾਡੀ ਸਤਿ ਸ੍ਰੀ ਅਕਾਲ ਕਬੂਲ ਆ ਜੀ। ਪ੍ਰੋਗਰਾਮ ਦੇ ਵਿਚ ਸਵਾਗਤ ਹੈ। ਔਰ ਸਾਡੇ ਨਾਲ ਜਗਿੰਦਰ ਸਿੰਘ ਸੋਹੀ ਜਗਰਾਓ ਵਾਲੇ ਵੀ ਪ੍ਰੋਗਰਾਮ ਚ ਆ ਗਏ ਨੇ, ਗੁੱਡ ਮਾਰਨਿੰਗ ਬੁਲਾ ਰਹੇ ਨੇ, ਫਤਿਹ ਦੀ ਸਾਂਝ ਬੁਲਾ ਰਹੇ ਨੇ ਤੇ ਉਨ੍ਹਾਂ ਨੇ ਨਾ ਇਕ ਕਵਿਤਾ ਸਾਡੇ ਨਾਲ ਸਾਂਝੀ ਕੀਤੀ ਹੈ। ਕਹਿੰਦੇ ਬਾਪੂ ਸ਼ਾਮਾਂ ਤੱਕ ਹੋਰ ਪੈਸੇ ਚਾਹੀਦੇ ਨੇ। ਇਕ ਮੁੰਡਾ ਬੁਲਟ ਦੇ ਉੱਤੇ ਸੜਕ ਦੇ ਕੰਢੇ ਖੜਾ ਤੇ ਬਾਪੂ ਉਸਦਾ ਪੱਠਿਆਂ ਦੀ ਪੰਡ ਚੱਕੀ ਖੜਾ ਹੈ ਤੇ ਨਾ ਜਿੱਦਾਂ ਇਹੋ ਜਿਹੀਆਂ ਪੁਗਾਇਆ ਕਰ ਕਿ ਪਿਓ ਵਕਣ ਤਾਈ ਮਜਬੂਰ ਹੋ ਜਾਏ। ਵਕਤ ਆਉਣ ਤੇ ਪਿਓ ਬਣਨਾ ਤੂੰ ਵੀ, ਕਿਤੇ ਤੇਥੋਂ ਨਾ ਕੋਈ ਵੱਡਾ ਕਸੂਰ ਹੋ ਜਾਏ। ਹੁਣ ਕਰ ਲੈ ਸੇਵਾ ਮਾਪਿਆਂ ਦੀ, ਅਖੀਰ ਕੰਮ ਤੇਰੇ ਵੀ ਆਉਣੀ ਹੈ। ਇੱਜ਼ਤ ਤੇਰੇ ਹੱਥ ਵਿਚ ਹੀ ਹੈ, ਆਪੇ ਦੇਖ ਤੇ ਆਪ ਕਿਵੇਂ ਕਮਾਉਣੀ ਹੈ। ਬਹੁਤ ਸੋਹਣਾ, ਬਹੁਤ ਸੋਹਣੀ ਕਵਿਤਾ ਭੇਜੀ ਹੈ ਤੇ ਬਹੁਤ ਬਹੁਤ ਧੰਨਵਾਦ ਇਸ ਵਿਚਾਰ ਦੇ ਲਈ, ਸਾਂਝਾ ਕਰਨ ਦੇ ਲਈ। ਸੰਦੀਪ ਰਾਏ ਜੀ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ, ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਭਾਜੀ, ਕਿਹੜੇ ਫੁੱਲ ਦਾ ਰੌਲਾ ਪਿਆ ਸੀ ਜਿਸ ਨੂੰ ਬ੍ਰਿਜ ਸਮਝ ਕੇ ਬਾਈ ਪੀਪਲ ਅੱਛਾ ਮਰ ਗਏ ਨੇ ਮੁੰਬਈ ਦੇ ਵਿਚ। ਨਾਲੇ ਮਾਈ ਪਰਸਨਲ ਵਿਊ ਸੇਮ, ਇਫ ਹੀ ਵਿਲ ਬੀ ਮੁਸਲਿਮ ਦੈਨ ਇਟ ਵਿਲ ਬੀ ਕਾਲਡ ਮੁਸਲਿਮ ਅੱਤਵਾਦ, ਵਾਈ ਨੋਟ ਇੰਗਲਿਸ਼ ਅੱਤਵਾਦ ਵੀ ਕਾਲ ਇਟ ਨਾਓ। ਦੇਖੋ ਇਹੀ ਆ ਵੀ ਜਿਹਦੇ ਹੱਥ ਜ਼ੋਰ ਹੈ ਉਹ ਕਰਦਾ ਹੈ ਜੀ, ਫਿਰ ਸਾਰਾ ਮੀਡੀਆ ਉਨ੍ਹਾਂ ਦੇ ਹੱਥ ਦੇ ਵਿਚ ਆ ਤੇ ਉਹ ਉਹੀ ਲੇਬਲ ਕਰਦਾ। ਪਰ ਇੱਦਾਂ ਆ ਕਿ ਇਹ ਨਾ ਜਿਹੜੀ ਇਕ ਪਾਸੜ ਗੱਲਾਂ ਹੁੰਦੀਆਂ ਨੇ, ਅਮਰੀਕਾ ਵਾਲੇ ਰੱਖ ਲਓ ਜਾਂ ਆਸਟ੍ਰੇਲੀਆ ਵਾਲੇ ਰੱਖ ਲਓ ਜਾਂ ਭਾਰਤ ਵਾਲੇ ਜਾਂ ਪਾਕਿਸਤਾਨ ਵਾਲੇ, ਆਪਣੇ ਆਪਣੇ ਦੇਸ਼ ਵਿਚ ਜੋ ਮਰਜ਼ੀ ਕੂੜ ਪ੍ਰਚਾਰ ਕਰੀ ਜਾਣ ਦੂਸਰਿਆਂ ਦੇ ਬਾਰੇ। ਉਹ ਜੀ ਹੁਣ ਪਾਕਿਸਤਾਨ ਵਾਲੇ ਕਹਿ ਜਾਣੇ ਜੀ ਉੱਥੇ ਐ ਹੋ ਰਿਹਾ, ਉੱਥੇ ਉਹ ਹੋ ਰਿਹਾ, ਇੰਡੀਆ ਦੇ ਵਾਲੇ ਐ ਆ, ਪਰ ਉਸ ਦੇ ਨਾਲ ਇੰਡੀਆ ਦੇ ਵਿਚ ਜੋ ਹੋ ਰਿਹਾ ਉਸ ਨੂੰ ਤਾਂ ਨਹੀਂ ਬਹੁਤਾ ਕੋਈ ਫਰਕ ਪੈਂਦਾ। ਜੇ ਅਮਰੀਕਾ ਵਾਲੇ ਮੀਡੀਆ ਜਿਹੜਾ ਆ ਉਹ ਆਪਣੇ ਸਿਟੀਜ਼ਨਸ ਨੂੰ ਸਹੀ ਗੱਲ ਨਹੀਂ ਦੱਸ ਰਿਹਾ ਤਾਂ ਉਹ ਫਿਰ ਆਪਣਾ ਹੀ ਲੈਵਲ ਉਹਨਾਂ ਦਾ ਨੀਚੇ ਜਾ ਰਿਹਾ ਨਾ, ਕਿਸੇ ਹੋਰ ਦਾ ਤਾਂ ਨਹੀਂ ਜਾ ਰਿਹਾ ਜੋ ਮਿਡਲ ਈਸਟ ਚ ਹੋ ਰਿਹਾ ਜਾਂ ਦੂਜੇ ਪਾਸੇ ਹੋ ਰਿਹਾ। ਸੋ ਇਸ ਕਰਕੇ ਉਨ੍ਹਾਂ ਨੇ ਆਪਣਾ ਸੌਦਾ ਵੇਚਣਾ ਹੁੰਦਾ ਤੇ ਸੌਦਾ ਵੇਚਣ ਲਈ ਉਹ ਕੋਸ਼ਿਸ਼ ਕਰਦੇ ਨੇ ਕਿ ਅਸੀਂ ਖੁਸ਼ ਕਰੀਏ ਲੋਕਾਂ ਨੂੰ ਤੇ ਫੀਲ ਗੁੱਡ ਫੈਕਟਰ ਦਈਏ। ਹੁਣ ਇੰਡੀਆ ਚ ਦੇਖ ਲਓ ਕਿ ਜਦੋਂ ਵੀ ਕੋਈ ਪਾਕਿਸਤਾਨ ਦੇ ਨਾਲ ਸੰਬੰਧਿਤ ਗੱਲ ਹੁੰਦੀ ਹੈ ਤਾਂ ਬੜਾ ਮਸਾਲੇ ਲਾ ਕੇ ਵਧਾ ਚੜਾ ਕੇ ਦੱਸਦੇ ਨੇ ਤੇ ਉਹ ਇੱਕ ਨਾ ਫੀਲ ਗੁੱਡ ਫੈਕਟਰ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਮੀਡੀਆ। ਹੁਣ ਜਗਮੀਤ ਹੁਣੀ ਚੁਣ ਹੋਏ ਨੇ ਕੈਨੇਡਾ ਦੇ NDP ਦੇ ਲੀਡਰ, ਜਿਹੜੇ ਕਿ ਇੱਕ ਸੰਭਾਵੀ ਪ੍ਰਾਈਮ ਮਿਨਿਸਟਰ ਵੀ ਹੋ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿਚ ਕੈਨੇਡਾ ਦੇ। ਹੁਣ ਇਸ ਖ਼ਬਰ ਨੂੰ ਲੈ ਕੇ ਕੁਝ ਮੀਡੀਆ ਦੇ ਗੱਲ ਜਿਹੜੀ ਹੈ ਭਾਰਤੀ ਮੀਡੀਆ ਦੇ ਹਜ਼ਮ ਨਹੀਂ ਹੋ ਰਹੀ ਤੇ ਉਸ ਨੂੰ ਮਤਲਬ ਇੱਥੋਂ ਤੱਕ ਇੱਕ ਪੰਜਾਬੀ ਮੀਡੀਆ ਦੇ ਵਿਚ ਖ਼ਬਰ ਵੀ ਛਪੀ ਸੀ ਪਹਿਲਾ ਕਾਲਾ ਪ੍ਰਧਾਨ ਬਣਿਆ ਇੱਕ ਪਾਰਟੀ ਦਾ। ਹੁਣ ਕਾਲਾ ਲਿਖਣ ਦੀ ਕੀ ਜ਼ਰੂਰਤ ਸੀ, ਬਲੈਕ ਲਿਖ ਸਕਦੇ ਨੇ ਜਾਂ ਇੱਦਾਂ ਰੱਖ ਸਕਦੇ ਕਿ ਕਾਲੀ ਚਮੜੀ ਵਾਲਾ ਪਹਿਲਾਂ ਸਿੱਖ ਜਾਂ ਇਸ ਤਰ੍ਹਾਂ ਕਹਿ ਲਓ ਕਿ ਗੈਰ ਗੋਰਾ ਜਾਂ ਇਸ ਤਰ੍ਹਾਂ ਜਿਹੜੀਆਂ ਚੀਜ਼ਾਂ ਜਿਹੜੀ ਟਰਮੀਨੋਲੋਜੀ ਹੈ ਨਾ ਉਹ ਕਿਉਂ, ਕਿਉਂਕਿ ਉਹ ਚੀਜ਼ਾਂ ਹਜ਼ਮ ਨਹੀਂ ਹੋ ਰਹੀਆਂ। ਤੇ ਇੱਕ ਖ਼ਬਰ ਦੀ ਤਾਂ ਮੈਂ ਪਤਾ ਨਹੀਂ ਕਿਹੜੀ ਅਖਬਾਰ ਦੀ ਸੀ, ਬਾਕਮਾਲ ਉਨ੍ਹਾਂ ਨੇ ਪੇਸ਼ ਕੀਤੀ ਸੀ ਕਿ ਖਾਲਿਸਤਾਨੀ ਸਮਰਥਕ ਵਧਾਈ ਦੇਣ ਵਾਲਿਆਂ ਦੇ ਵਿਚੋਂ ਸਨ। ਮਤਲਬ ਖ਼ਬਰ ਕੋਈ ਹੋਰ ਹੈ ਤੇ ਸਮਰਥਕ ਤਾਂ ਹੁਣ ਦੇਖੋ ਕਿੰਨਾ ਕੈਨੇਡਾ ਹੈ ਜਿਨ੍ਹਾਂ ਨੇ ਵੋਟਾਂ ਪਾਈਆਂ ਉਨ੍ਹਾਂ ਨੇ ਵਧਾਈਆਂ ਦੇਣੀਆਂ, ਚਾਹੇ ਉਹ ਖਾਲਿਸਤਾਨੀ ਸਮਰਥਕ ਸੀ ਜਾਂ ਨਹੀਂ ਸੀ, ਉਹ ਵੀ ਸੀ ਇਕ। ਜੇ ਹੁਣ ਜਿਹੜੇ ਬਾਕੀ ਆ ਉਨ੍ਹਾਂ ਦਾ ਨਾਮ ਕਿਉਂ ਨਹੀਂ? ਸੋ ਇਸ ਕਰਕੇ ਵਧਾਈਆਂ ਤਾਂ ਹੁਣ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਵੀ ਦਿੱਤੀਆਂ ਨੇ ਜਗਮੀਤ ਨੂੰ, ਜਸਟਿਨ ਟਰੂਡੋ ਨੇ ਵੀ ਦਿੱਤੀਆਂ ਨੇ ਵਧਾਈਆਂ, ਉਹ ਖ਼ਬਰ ਕਿਉਂ ਨਹੀਂ ਬਣਾਈ? ਸੋ ਇਹ ਨਾ ਗੱਲਾਂ ਹਜ਼ਮ ਨਹੀਂ ਹੁੰਦੀਆਂ। ਉਹ ਕਿਉਂ ਨਹੀਂ ਹਜ਼ਮ ਨਹੀਂ ਹੁੰਦੀਆਂ? ਹਜ਼ਮ ਤਾਂ ਹੁੰਦੀਆਂ ਹੁੰਦੀਆਂ, ਪਰ ਉਹ ਪੇਸ਼ ਇਸ ਤਰ੍ਹਾਂ ਨਾ ਜਨਤਾ ਨੂੰ ਫੀਲ ਗੁੱਡ ਫੈਕਟਰ ਕਰਾਉਣਾ ਚਾਹੁੰਦੇ ਹੁੰਦੇ ਕਿ ਤੁਸੀਂ ਬਸ ਫੀਲ ਗੁੱਡ ਕਰੋ, ਇਹ ਕੋਈ ਐਡੀ ਗੱਲ ਨਹੀਂ ਹੈਗੀ। ਸੋ ਇਹ ਬੜੀਆਂ ਮਾੜੀਆਂ ਬਿਰਤੀਆਂ ਨੇ। ਇਹਨੂੰ ਕਹਿੰਦੇ ਆ ਪੀਲੀ ਪੱਤਰਕਾਰੀ, ਇਸ ਤੋਂ ਵੱਧ ਹੋਰ ਨਹੀਂ ਬਹੁਤੀ ਹੁੰਦੀ, ਪੀਲੀ ਪੱਤਰਕਾਰੀ ਇਹਨੂੰ ਹੀ ਕਹਿੰਦੇ ਆ। ਰਮਨਜੀਤ ਜੰਦੋਰੀਆ ਜੀ, ਤੁਹਾਡੀ ਫੋਟੋ ਹਜੇ ਮੇਰੇ ਕੋਲ ਆ ਰਹੀ ਹੈ ਤੇ ਧਨੀ ਸਾਹਿਬ ਵੀ ਪ੍ਰੋਗਰਾਮ ਚ ਆ ਗਏ ਨੇ, ਬੜੀ ਦੇਰ ਬਾਅਦ ਆਏ ਹੋ, ਕਿੱਧਰ ਰਹਿੰਦੇ ਹੋ ਜੀ? ਤੇ ਉਮੀਦ ਰੱਖਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ। ਤੇ ਹਾਂਜੀ, ਪਾਣੀ ਦਾ ਟੱਬ ਖੂਹ ਦੇ ਉੱਤੇ ਰੱਖਿਆ ਹੋਇਆ, ਖੂਹ ਤਾਂ ਨਹੀਂ ਲੱਗਦਾ ਮੈਨੂੰ, ਤੇ ਹਾਂਜੀ ਚੜਾ ਬਣਾਇਆ ਹੋਇਆ ਬਹੁਤ ਸੋਹਣੀ ਫੋਟੋ ਮੈਂ ਕਰੂੰਗਾ ਸ਼ੇਅਰ ਥੋੜੀ ਦੇਰ ਬਾਅਦ। ਜੱਸੀ ਗਰੇਵਾਲ ਹੁਣ ਵੀ ਪ੍ਰੋਗਰਾਮ ਚ ਆ ਗਏ ਨੇ, ਗੌਰਵ ਸ਼ਰਮਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਜੱਸੀ ਗਰੇਵਾਲ ਉਹਨਾਂ ਨੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਸਿੱਧੂ ਬਾਈ ਜੀ, ਸਿੱਧੂ ਤੇਈ ਜੀ, ਠੀਕ ਹੈ ਬਾਈ ਜੀ ਨੀ ਤੇਈ ਜੀ 23 ਜੀ। ਬਹੁਤ ਵਧੀਆ ਲੱਗਿਆ ਸੁਣ ਕੇ ਜੀ, ਹੋਪ ਠੀਕ ਹੋਵੋਗੇ। ਕਵਿਤਾ ਉਹਨਾਂ ਨੇ ਸਾਂਝੀ ਕੀਤੀ ਹੈ, ਇੱਛਾ ਬਿਨਾਂ ਐਬਾਂ ਤੋਂ ਨਿਆਤ ਕਿੱਥੋਂ ਮਿਲਦੀ, ਸੋਝੀ ਬਿਨਾਂ ਸੋਚ ਉੱਤੇ ਪਰਦੇ ਨਾ ਹਟਦੇ, ਕੱਟੜਤਾ ਆਕੜ ਵਿਗਾੜ ਦੇਣ ਛਵੀ ਨੂੰ, ਸਮਾਜ ਵਿਚ ਮਾੜੇ ਲੋਕ ਲਾਣਤਾਂ ਹੀ ਕੱਟਦੇ, ਹੱਕ ਸੱਚ ਵੰਡ ਸਦਾ ਕਿਰਤੀ ਨੂੰ ਸੋਭਦੇ, ਪਾਪ ਦੇ ਪਖੰਡ ਸਦਾ ਲਾਲਚੀ ਹੀ ਛੱਟਦੇ। ਬਹੁਤ ਵਧੀਆ ਜੀ, ਬਹੁਤ ਸੋਹਣੀਆਂ ਲਾਈਨਾਂ ਭੇਜੀਆਂ। ਇੱਛਾ ਬਿਨਾਂ ਐਬਾਂ ਤੋਂ ਨਿਆਤ ਕਿੱਥੋਂ ਮਿਲਦੀ, ਸੋਝੀ ਬਿਨਾਂ ਸੋਚ ਉੱਤੇ ਪਰਦੇ ਨਾ ਹਟਦੇ। ਬਿਲਕੁਲ, ਪਹਿਲਾਂ ਵੀ ਆਪਾਂ ਸਵੇਰੇ ਵੀ ਇਹੀ ਗੱਲ ਕੀਤੀ ਸੀ ਕਿ ਜਿਹੜਾ ਗਿਆਨੀ ਬੰਦਾ ਹੁੰਦਾ ਨਾ, ਜਿਹਨੂੰ ਗਿਆਨ ਹੁੰਦਾ ਆ, ਉਹ ਆਪਣੀਆਂ ਗਲਤੀਆਂ ਨੂੰ ਨਾ ਮਿਟਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਮਹਾਨ ਬਣਦਾ ਹੈ। ਤੇ ਇੱਛਾ ਤੋਂ ਬਿਨਾਂ ਹੁਣ ਕਹਿੰਦੇ ਕਿ ਜਿਹੜੇ ਆਪਣੇ ਐਬ ਨੇ, ਪਹਿਲਾਂ ਗੱਲ ਪਤਾ ਤਾਂ ਹੋਣਾ ਚਾਹੀਦਾ ਨਾ ਐਬ ਕੀ ਆ। ਹੁਣ ਅਮਰੀਕਾ ਵਾਲਿਆਂ ਨੂੰ ਪਤਾ ਤਾਂ ਹੋਣਾ ਚਾਹੀਦਾ ਨਾ ਕਿ ਉਹਨਾਂ ਦੇ ਐਬ ਕੀ ਆ, ਤੇ ਉਹਨੂੰ ਕਿੱਦਾਂ ਉਹ ਹਟਾ ਸਕਦੇ ਨੇ, ਤੇ ਉਹ ਦੂਜਿਆਂ ਦੇ ਕੰਟਰੀ ਢਾਹਦੇ ਨੇ, ਜਾ ਜਾ ਕੇ ਬੰਬ ਸਿੱਟ ਸਿੱਟ ਕੇ ਤਬਾਹ ਕਰਦੇ ਨੇ, ਤੇ ਉਹ ਜੋ ਬੀਜਣਾ ਉਹੀ ਕਰਮਾਂ ਦਾ ਜਿਹੜਾ ਫਲ ਹੈ ਉਹ ਭੋਗਣਾ ਹੈ। ਤੇ ਫਲਾ ਕੋਬਰਮ ਵਾਲੇ ਜੀ, ਭਾਜੀ ਹਨੀਪ੍ਰੀਤ ਬਾਰੇ ਕੋਈ ਖਬਰ ਸੁਣਾ ਦਿਓ ਜੀ, ਥੈਂਕ ਯੂ। ਬਹੁਤ ਸੁਣਨਾ ਚਾਹੁੰਦੇ ਹੋ ਜੀ ਹਨੀਪ੍ਰੀਤ ਦੀਆਂ ਖਬਰਾਂ, ਕੋਈ ਨੀ ਸੁਣਾਉਂਦੇ ਥੋੜੀ ਦੇਰ ਬਾਅਦ। ਤੇ ਬਾਕੀ ਸਰ ਮੁਹੱਬਤ ਵੀ ਆ ਗਏ ਨੇ ਪ੍ਰੋਗਰਾਮ, ਸਰ ਮੁਹੱਬਤ ਸਿੰਘ ਮੈਲਬਨ ਤੋਂ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਗੁਰਫਤਿਹ ਜੀ, ਤੇ ਕਹਿੰਦੇ ਹਰਮਨ ਚੀਮੇ ਦਾ ਵੀ ਸਵਾਗਤ ਕਰਦੇ ਹੋ ਜੀ। ਹਾਂਜੀ, ਹੁਣ ਇੱਦਾਂ ਗੀਤ ਸੁਣਾਈਏ ਫਿਰ ਤੁਹਾਨੂੰ ਸਲੇਟੀਆਂ ਸਵਾਗਤ ਦੇ ਵਿਚ। ਦੇਖੋ ਉਹਨਾਂ ਦਾ ਸਵਾਗਤ ਤਾਂ ਹੁਣ ਪਤਾ ਨੀ, ਦੇਖਾਂਗੇ ਲਾਈਵ ਕਿਤੇ ਫੇਸਬੁੱਕ ਤੇ ਪਾਊਗੇ ਉਹਨਾਂ ਦਾ ਸ਼ੋਅ ਜਿਹੜਾ ਆ ਚੱਲੂਗਾ, ਕੀ ਕਰ ਦਿੰਦੇ ਹੋ ਕੀ ਕਰਨਾ ਆ ਤੇ ਦੇਖਦੇ ਆ ਕਿੱਦਾਂ ਚੱਲਦੀ। ਸਵਾਗਤ ਕਰ ਦਿੰਦੇ ਆ ਜੀ, ਥੋੜੀ ਦੇਰ ਠਹਿਰੋ। ਤੇ ਸਾਡੇ ਨਾਲ ਕਿਰਤ ਮਨੂ ਵੀ ਜੁੜ ਗਏ ਨੇ ਕਬੂਲਚਾ ਤੋਂ, ਉਹ ਵੀ ਕਹਿੰਦੇ ਬਿਜ਼ੀ ਆ, ਕਹਿੰਦੇ ਅੱਜ ਥੋੜਾ ਬਿਜ਼ੀ ਆ, ਥੋੜਾ ਡੀਜੇ ਟਾਈਪ ਸੌਂਗ ਲਾ ਦਿਓ। ਠੀਕ ਠੀਕ ਹੈ, ਵੈਸੇ ਕੰਮਾਂ ਕਾਰਾਂ ਚ ਨਾ ਥੋੜੇ ਚੱਕਵੇਂ ਜੇ ਗੀਤ ਹੋਣ ਤਾਂ ਜ਼ਿਆਦਾ ਵਧੀਆ ਰਹਿੰਦਾ, ਥੋੜੇ ਹਾਸੇ ਵਾਲੇ ਨਾ ਤੁਹਾਨੂੰ ਸੁਣਾਈਏ ਗੀਤ। ਅੱਜ ਕਈ ਗੀਤ ਆਏ ਨੇ ਔਰ ਨਵੇਂ ਆਏ ਨੇ, ਡੰਗਰ ਡਾਕਟਰਾਂ ਦੇ ਵੀ ਆਏ ਨੇ, ਉਹ ਵੀ ਤੁਹਾਨੂੰ ਸੁਣਾਉਣੇ ਆ। ਹਰਮੀਤ ਵੀ ਪ੍ਰੋਗਰਾਮ ਚ ਆ ਗਏ ਨੇ ਤੇ ਕਹਿੰਦੇ ਨੇ ਕਿ ਦ ਵੇ ਯੂ ਪ੍ਰੈਜੈਂਟ ਨਿਊਜ਼ ਇਜ਼ ਵੈਰੀ ਇੰਟਰਸਟਿੰਗ। ਸਾਡੇ ਬ੍ਰਿਸਬਨ ਵਾਲਾ ਬਾਈ ਕਿੱਥੇ ਗਿਆ, ਲਾਸਟ ਵੀਕ ਵੀ ਮਿਸ ਕਰ ਗਿਆ ਸੀ, ਹਰਮੀਤ ਸਿੰਘ ਕਹਿ ਰਹੇ ਨੇ। ਹਾਂਜੀ, ਉਹ ਥੋੜਾ ਜਿਹਾ ਬਿਜ਼ੀ ਚੱਲ ਰਿਹਾ ਅੱਜ ਉਹਨਾਂ ਦਾ ਕੰਮ ਕੁਛ ਹਫ਼ਤੇ, ਤੇ ਇੱਕ ਦੋ ਹਫ਼ਤਿਆਂ ਤੱਕ ਸਾਡੇ ਨਾਲ ਫੇਰ ਜੁੜਨਗੇ। ਸੋ ਸੱਜਣੋ ਮਿੱਤਰੋ, ਖਬਰਾਂ ਆਪਾਂ ਹੋਰ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਤੇ ਬੜੀਆਂ ਸੁਰਖੀਆਂ ਬਣ ਰਹੀਆਂ ਨੇ ਅਖਬਾਰਾਂ ਦੇ ਵਿਚ, ਹਨੀਪ੍ਰੀਤ ਦੀਆਂ ਤੇ ਸੁੱਚਾ ਸਿੰਘ ਲੰਗਾਹ ਦੀਆਂ ਐਂਡ ਬਲਾ ਬਲਾ ਬਲਾ, ਸਾਰੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਪਰ ਇੱਕ ਨਾ ਗੀਤ ਆਇਆ ਨਵਾਂ, ਸ਼ਾਇਦ ਫਿਲਮ ਦਾ ਨਾਂ ਵੀ ਡੰਗਰ ਡਾਕਟਰੀ ਹੈ ਤੇ ਰਵਿੰਦਰ ਗਰੇਵਾਲ ਨੇ ਗਾਇਆ। ਇਸ ਤੋਂ ਪਹਿਲਾਂ ਨਾ ਇੱਕ ਕਾਫੀ ਦੇਰ ਪਹਿਲਾਂ ਗੀਤ ਆਇਆ ਸੀ ਕੇ ਦੀਪ ਤੇ ਜਗਮੋਹਨ ਕੌਰ ਦਾ, ਪੋਸਤੀ ਇਨ ਯੂਕੇ, ਉਹਦੇ ਵਿਚ ਵੀ ਉਹ ਡੰਗਰਾਂ ਦੇ ਹਸਪਤਾਲ ਗਾਉਣ ਜਾਂਦਾ। ਪਰ ਐਨੀਵੇ, ਪਹਿਲਾਂ ਰਵਿੰਦਰ ਗਰੇਵਾਲ ਦਾ ਆਪਾਂ ਗੀਤ ਸੁਣਦੇ ਹਾਂ ਥੋੜਾ ਲਾਈਟਰ ਸਾਈਡ ਤੇ, ਫਿਰ ਉਸ ਤੋਂ ਬਾਅਦ ਉਹ ਵੀ ਤੁਹਾਨੂੰ ਸੁਣਾਵਾਂਗੇ ਗੀਤ।
ਫਾਰਮਾਂ ਦੇ ਉੱਤੇ ਆ ਚੜਾਈ ਪੂਰੀ ਜੈਲੀ ਦੀ, ਮੰਨੀ ਪਰ ਮੰਨੀ ਆ ਦਵਾਈ ਪੂਰੀ ਜੈਲੀ ਦੀ, ਚੜਾਈ ਪੂਰੀ ਜੈਲੀ ਦੀ, ਮੰਨੀ ਪਰ ਮੰਨੀ ਆ ਦਵਾਈ ਪੂਰੀ ਜੈਲੀ ਦੀ, ਫਿਰ ਲਾਈ ਸਮਝੇ ਲਿਖਾਈ ਪੂਰੀ ਜੈਲੀ ਦੀ, ਯਾਰ ਦੇ ਸੀਨੇ ਕਰੈਕਟਰ ਦੇ ਦੂਰ ਦੂਰ ਤੱਕ ਚਰਚੇ, ਤੇਰੇ ਡੰਗਰ ਡਾਕਟਰ ਦੇ ਆ ਦੂਰ ਦੂਰ ਤੱਕ ਚਰਚੇ, ਤੇਰੇ ਡੰਗਰ ਡਾਕਟਰ ਦੇ ਆ ਦੂਰ ਦੂਰ ਤੱਕ ਚਰਚੇ, ਜੈਲੀ ਡੰਗਰ ਡਾਕਟਰ ਦੇ
ਮਾਰਿਆਣੀ ਗੇੜਾ ਪੂਰਾ ਹੋ ਗਿਆ ਏ ਵੀਕ ਵੇ, ਵੇਖੀ ਮੇਰੀ ਛੋਟੀ ਕੱਟੀ ਰਹਿੰਦੀ ਨਹੀਂ ਓ ਠੀਕ, ਤੇਰੇ ਮੋਟਰ ਸਾਈਕਲ ਦੀ ਸੁਣੀ ਜਦੋਂ ਟੀ ਟੀ, ਬੜੇ ਦਿਨਾਂ ਬਾਅਦ ਅੱਜ ਮੂੰਹ ਤੇ ਆਈ ਈ ਈ।
ਇੱਕ ਯਾਰਾ ਯਾਰਾ ਮੈਨੂੰ ਹੋਈ ਕੀ ਪ੍ਰੋਬਲਮ, ਥੋੜਾ ਜਿਹਾ ਭੱਜਦਾ ਤਾਂ ਲੈਣਾ ਪੈਂਦਾ ਵੱਡਾ ਦਮ।
ਮੇਰਾ ਦੁੱਖ ਦਾ ਤੇ ਬੜਾ ਹੀ ਸਤਾਉਂਦੀਆਂ, ਕੀ ਦੱਸਾਂ ਜੇ ਨੀ ਮੈਨੂੰ ਮੈਨੂੰ ਮੰਗਣਾ ਨੀ ਆਉਂਦੀਆਂ।
ਕਿੱਤੇ ਮੂੰਹ ਤੇਰਾ ਬੱਕਰੀਏ ਤੇਰੀਆਂ ਯਾਦਾਂ ਦੇ ਵਿੱਚ ਰਾਤਾਂ ਫੇਰਾਂ ਜਾਗਦਾ, ਸਿਖਰ ਦੁਪਹਿਰਾਂ ਵਿੱਚ ਸਿੰਘ ਫੇਰਾਂ ਦਾਗਦਾ। ਤੇਰੀਆਂ ਯਾਦਾਂ ਦੇ ਵਿੱਚ ਰਾਤਾਂ ਫੇਰਾਂ ਜਾਗਦਾ, ਸਿਖਰ ਦੁਪਹਿਰਾਂ ਵਿੱਚ ਸਿੰਘ ਫੇਰਾਂ ਦਾਗਦਾ। ਯਾਦ ਤੇਰੀ ਜਾਂਦੀ ਜਦੋਂ ਸਵੇਰੇ ਉੱਤੋਂ ਲੰਘਣੀ, ਉਹ ਦਈ ਦਾ ਝੋਟੇ ਦੇ ਇੱਕ ਟੀਕਾ ਫੇਰ ਛੰਡਣੀ। ਸਾਡਾ ਟੌਰ ਸਾਡਾ ਜ਼ੋਰ ਸਾਡਾ ਇਲਾਕੇ ਵਿੱਚ ਸ਼ੋਰ, ਜਿਵੇਂ ਹੁੰਦੇ ਇੰਸਪੈਕਟਰ ਦੇ ਦੂਰ ਦੂਰ ਤੱਕ ਚਰਚੇ। ਜਲੀ ਡੰਗਰ ਡਾਕਟਰ ਦੇ ਉਹ ਦੂਰ ਦੂਰ ਤੱਕ ਚਰਚੇ, ਤੇਰੇ ਡੰਗਰ ਡਾਕਟਰ ਦੇ ਆ ਦੂਰ ਦੂਰ ਤੱਕ ਚਰਚੇ, ਜਲੀ ਡੰਗਰ ਡਾਕਟਰ ਦੇ।
ਨਹੀਂ ਸਰਦਾ ਨਹੀਂ ਸਰਦਾ
ਨਾਕੇ ਤੋੜ ਕੇ ਆਤਮ ਸਮਰਪਣ ਕਰਨ ਪੁੱਜਾ ਲੰਗਾ, ਇਹ ਹੈ ਜੀ ਖਬਰ। ਇਸ ਤੋਂ ਪਹਿਲਾਂ ਗੀਤ ਸੁਣ ਰਹੇ ਸੀ ਡੰਗਰ ਡਾਕਟਰ ਦੇ ਦੂਰ ਦੂਰ ਤੱਕ ਚਰਚੇ, ਤੇ ਖਬਰ ਨਾਲ ਦੀ ਨਾਲ ਆਪਾਂ ਸੁਣਾ ਦੇਣੀ ਹੈ ਤੁਹਾਨੂੰ ਕਿ ਨਾਕੇ ਤੋੜ ਕੇ ਆਤਮ ਸਮਰਪਣ ਕਰਨ ਪੁੱਜਾ ਲੰਗਾ, ਇਹ ਖਬਰ ਹੈ ਜੀ ਫਰੰਟ ਪੇਜ ਦੀ। 7 ਮਿੰਟਾਂ ਦਲੀਲ ਸੁਣਨ ਤੋਂ ਬਾਅਦ ਅਦਾਲਤ ਨੇ 5 ਦਿਨਾਂ ਦਾ ਰਿਮਾਂਡ ਤੇ ਭੇਜਿਆ ਤੇ ਲੰਗਾ ਤੇ ਹਮਲੇ ਦੀ ਕੋਸ਼ਿਸ਼ ਕੀਤੀ। ਇਹ ਖਬਰ ਵੀ ਬਣਦੀ ਹੈ ਕਿ ਜਿਉਂ ਹੀ ਲੰਗਾਹ ਨੇ ਆਤਮ ਸਮਰਪਣ ਦੀ ਸੂਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰਾਂ ਨੂੰ ਮਿਲੀ ਤਾਂ ਉਹ ਤੁਰੰਤ ਕਚਹਿਰੀ ਵਿਚ ਪਹੁੰਚ ਗਏ, ਜਿੱਥੇ ਉਨ੍ਹਾਂ ਨੇ ਉਸ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਉਂ ਹੀ ਪੁਲਿਸ ਲੰਗਾਹ ਨੂੰ ਆਪਣੇ ਨਾਲ ਲਿਜਾਣ ਲੱਗੀ ਤਾਂ ਇਹ ਮੈਂਬਰ ਭੜਕ ਉੱਠੇ ਅਤੇ ਉਨ੍ਹਾਂ ਨੇ ਲੰਗਾਹ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚ ਹਲਕੀ ਜਿਹੀ ਧੱਕਾ ਮੁੱਕੀ ਵੀ ਹੋਈ ਤੇ ਕੁਝ ਪ੍ਰਦਰਸ਼ਨਕਾਰੀਆਂ ਨੇ ਲੰਗਾਹ ਨੂੰ ਲਿਜਾ ਰਹੀ ਗੱਡੀ ਤੇ ਤਲਵਾਰਾਂ ਤੇ ਲਾਠੀਆਂ ਨਾਲ ਹਮਲਾ ਵੀ ਕੀਤਾ। ਔਰ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਮੈਨੂੰ ਨਿਆਂ ਪ੍ਰਣਾਲੀ ਤੇ ਪੂਰਾ ਭਰੋਸਾ, ਅਦਾਲਤ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਵੇਗੀ। ਠੀਕ ਹੈ ਜੀ। ਇਧਰ ਸਰ ਮਹਾਬਾ ਸਿੰਘ ਹੋਣਾ ਨੇ ਇਕ ਮੈਸੇਜ ਭੇਜਿਆ, ਕਹਿੰਦੇ ਨੇ ਕਿ ਸੁੱਚਾ ਸਿੰਘ ਨੇ ਇਕ ਬਿਆਨ ਦਾਗਿਆ, ਕਹਿੰਦੇ ਉਹ ਭਾਈ ਸੁੱਚਾ ਸਿੰਘ ਦੇ ਨਾਲ ਲੰਗਾਹ ਜ਼ਰੂਰ ਲਾ ਲਿਆ ਕਰੋ, ਆਖਿਰ ਸਾਡੀ ਵੀ ਕੋਈ ਇੱਜ਼ਤ ਹੈ। ਸੁੱਚਾ ਸਿੰਘ ਛੋਟੇ ਪਰ ਨੇ ਕਿਹਾ। ਸੋ ਸੁੱਚਾ ਸਿੰਘ ਆਪਣਾ ਰੋਣਾ ਰੋ ਰਹੇ ਨੇ ਕਿ ਭਰਾਵਾ ਲੰਗਾਹ ਨਾਲ ਲਾ ਲਿਆ ਕਰੋ, ਲੋਕੀ ਸਮਝ ਜਾਂਦੇ ਨੇ ਸੁੱਚਾ ਸਿੰਘ ਛੋਟੇ ਪਰ ਹੈ ਕਿਤੇ। ਖੈਰ ਉਧਰ ਸੁੱਚਾ ਸਿੰਘ ਛੋਟੇ ਪਰ 5 ਦਿਨ ਦੇ ਡਰਾਮੇ ਤੋਂ ਬਾਅਦ ਆਖਿਰ ਜਬਰ ਜਨਾਹ ਦੇ ਦੋਸ਼ਾਂ ਚ ਘਿਰੇ। ਸੁੱਚਾ ਸਿੰਘ ਲੰਗਾਹ ਨੇ ਬੁੱਧਵਾਰ ਨੂੰ ਗੁਰਦਾਸਪੁਰ ਦੇ CGM ਅਦਾਲਤ ਅੱਗੇ ਆਤਮ ਸਮਰਪਣ ਕਰ ਦਿੱਤਾ। ਜੱਜ ਵੱਲੋਂ ਕਰੀਬ 7 ਮਿੰਟ ਤੱਕ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉਸ ਨੂੰ 9 ਅਕਤੂਬਰ ਤੱਕ 5 ਦਿਨਾਂ ਦੇ ਪੁਲਿਸ ਰਿਮਾਂਡ ਵਿਚ ਭੇਜ ਦਿੱਤਾ। ਜੱਜ ਵੱਲੋਂ ਲੰਗਾਹ ਦਾ ਹਰ ਦਿਨ ਮੈਡੀਕਲ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਹਨ। ਇਸ ਦੌਰਾਨ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰਾਂ ਨੂੰ ਲੰਗਾਹ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਔਰ ਦੇਖੋ ਇਹ ਜਿਹੜੀਆਂ ਖਬਰ ਨੇ ਨਾ ਸੁੱਚਾ ਸਿੰਘ ਲੰਗਾਹ ਦੀਆਂ, ਇਹਦੇ ਚਲੋ ਹੁਣ 5 ਦਿਨ ਰਿਮਾਂਡ ਰਹੂਗਾ, ਪਰ ਇਹਨਾਂ ਦੇ ਜਿਹੜੇ ਕਿਰਦਾਰ ਨੇ ਉਹ ਪਹਿਲਾਂ ਹੀ ਕਾਫੀ ਖਰਾਬ ਨੇ। ਹੁਣ ਇੱਦਾਂ ਹੈ ਕਿ ਕਹਿੰਦੇ ਸ਼ੇਰ ਆਇਆ ਸ਼ੇਰ ਆਇਆ ਸ਼ੇਰ ਆਇਆ, ਇੱਕ ਆਜੜੀ ਸੀ ਜਿਹੜਾ ਜੰਗਲ ਦੇ ਵਿਚ ਭੇਡਾਂ ਚਰਾਉਣ ਜਾਇਆ ਕਰਦਾ ਸੀ ਤੇ ਉਸ ਨੂੰ ਉਹ ਸਾਰਾ ਦਿਨ ਵਿਚਾਰਾ ਬੋਰ ਹੁੰਦਾ ਰਹਿੰਦਾ ਸੀ, ਭੇਡਾਂ ਚਰਾਈ ਜਾਂਦਾ ਸੀ, ਬੰਦਾ ਕੋਈ ਦੇਖਣ ਨੂੰ ਨਹੀਂ ਸੀ ਮਿਲਦਾ। ਉਸ ਨੂੰ ਇਲਤ ਸੁੱਝਦੀ ਹੁੰਦੀ ਸੀ ਕਿ ਰੌਲਾ ਪਾ ਦੇਵੇ ਕਿ ਸ਼ੇਰਾ ਸਾਰੇ ਪਿੰਡ ਵਾਲੇ ਨੱਠੇ ਆਣਗੇ। ਇਹ ਨਾ ਜਿਹੜੀ ਆ ਅਟੈਂਸ਼ਨ ਸੀਕਰ ਹੁੰਦੇ ਨੇ ਲੋਕ, ਤੁਹਾਨੂੰ ਪਤਾ ਕਿ ਕਈ ਵਾਰੀ ਵੈਸੇ ਹੀ ਟੱਬਰ ਦੇ ਵਿਚ ਕਲੇਸ਼ ਪਾਉਣਾ ਸ਼ੁਰੂ ਕਰ ਦਿੰਦੇ ਨੇ ਅਟੈਂਸ਼ਨ ਲੈਣ ਨੂੰ, ਸਿੰਪਥੀ ਲੈਣ ਨੂੰ, ਵਿਕਟਿਮ ਬਣਦੇ ਨੇ। ਸੋਸਾਇਟੀ ਦੇ ਵਿਚ ਵੀ ਇਹੋ ਜਿਹੇ ਲੋਕ ਹੁੰਦੇ ਨੇ ਜਿਹੜੇ ਇੱਦਾਂ ਕਹਿੰਦੇ ਨੇ ਕਿ ਸਾਨੂੰ ਤਾਂ ਜੀ ਉਹ ਫਲਾਨਾ ਬੰਦਾ ਧੱਕਾ ਕਰ ਰਿਹਾ, ਪੀੜਤ ਹੈ ਅਸੀਂ ਤਾਂ, ਹੁੰਦਾ ਕੁਝ ਵੀ ਨਹੀਂ, ਉਹ ਸਿਰਫ ਤਾਂ ਕਿ ਲੋਕ ਉਨ੍ਹਾਂ ਦੀ ਅੱਗੇ ਪਿੱਛੇ ਘੁੰਮਣ। ਸੋ ਇਹੀ ਜਿਹੜਾ ਸ਼ੇਰ ਆ ਸ਼ੇਰ ਵਾਲਾ ਕੰਮ ਮੈਨੂੰ ਲੱਗਦਾ ਸੁੱਚਾ ਸਿੰਘ ਲੰਗਾਹ ਨਾਲ ਹੋਇਆ। ਪਹਿਲਾਂ ਵੀ 2-3 ਕੇਸ ਇਨ੍ਹਾਂ ਦੇ ਪੈ ਚੁੱਕੇ ਨੇ ਧੱਕੜਬਾਜ਼ੀ ਕਰਨ ਦੇ ਚੱਕਰ ਦੇ ਵਿਚ, ਪਰ ਜਿਹੜਾ ਆਹ ਕੇਸ ਹੈ ਨਾ, ਮੈਂ ਇਹਦੇ ਬਾਰੇ ਮੇਰੇ ਵਿਚਾਰ ਰਾਖਵੇਂ ਨੇ ਹਜੇ ਕਿ ਵੈਸੇ ਜੇ ਦੇਖਿਆ ਜਾਵੇ ਤਾਂ ਪਹਿਲਾ ਕੇਸ ਤਾਂ ਉਹ ਜਨਾਨੀ ਤੇ ਬਣਦਾ ਹੈ ਜਿਹਨੇ ਮਤਲਬ ਇੰਨੇ ਸਾਲ ਇਹ ਕੁਕਰਮ ਕੀਤੇ ਨੇ ਉਤੇ ਬਣਦਾ ਆ। ਪਤਾ ਨੀ ਕਿੰਨੇ ਕੁ ਕੰਮ ਕਰਵਾਏ ਹੋਣੇ ਆ, ਗਲਤ ਕੰਮ ਮਤਲਬ ਉਹਨ ਵੀ ਮਤਲਬ ਕਿੰਨੇ ਕੁ ਵੀ ਹੋਰ ਮਤਲਬ ਤਰੱਕੀਆਂ ਲਈਆਂ ਹੋਣੀਆਂ, ਹੋਰ ਪੈਸੇ ਧੇਲੇ ਦਾ ਇਧਰ ਉਧਰ ਕੀਤਾ ਹੋਣਾ। ਸੋ ਉਤੇ ਕੇਸ ਬਣਦਾ ਪਹਿਲਾਂ। ਦੂਜਾ ਕੇਸ ਬਣਦਾ ਵੀਡੀਓ ਬਣਾਉਣ ਵਾਲੇ ਤੇ, ਕਿ ਇਹਦੇ ਵਿਚ ਰੇਪ ਵਾਲਾ ਤਾਂ ਕੋਈ ਚੱਕਰ ਹੀ ਨੀ ਹੈਗਾ ਵੀਡੀਓ ਦੇ ਵਿਚ, ਤੇ ਕੇਸ ਤਾਂ ਇਨ੍ਹਾਂ ਦੇ ਕੋਰਟ ਦਾ ਨੀ ਬਣਦਾ, ਸਗੋਂ ਕਿ ਸ਼੍ਰੋਮਣੀ ਕਮੇਟੀ ਦਾ ਬਣਦਾ ਹੈ ਕਿ ਜਿਹੜੀ ਸਤਿਕਾਰ ਕਮੇਟੀ ਆ ਉਹ ਕਕਾਰਾਂ ਦੀ ਬੇਅਦਬੀ ਦੇ ਸਬੰਧ ਵਿਚ ਕੇਸ ਬਣਦਾ ਹੈ। ਉਹ ਤਾਂ ਟੋਟਲੀ ਰਜਾਮੰਦੀ ਆ ਉਹਨਾਂ ਦੀ, ਤੇ ਵੀਡੀਓ ਵੀ ਉਹਨਾਂ ਨੇ ਰਜਾਮੰਦੀ ਨਾਲ ਬਣਾਇਆ ਲੱਗਦਾ, ਮੈਨੂੰ ਲੱਗਦਾ ਉਹ ਜਨਾਨੀ ਨੇ ਬਣਵਾਇਆ ਲੱਗਦਾ। ਸੋ ਇਸ ਕਰਕੇ ਉਹ ਜਨਾਨੀ ਦੇ ਉੱਤੇ ਦੋ ਕੇਸ ਬਣਦੇ ਆ, ਇੱਕ ਤਾਂ ਬਲੈਕਮੇਲਿੰਗ ਦਾ, ਦੂਜਾ ਉਹਤੇ ਬਣਦਾ ਹੈ ਜਿਹੜੇ ਬਿਨਾਂ ਦੱਸੇ ਤੋਂ ਵੀਡੀਓ ਰਿਕਾਰਡ ਕਰਨੀ ਆ। ਸੋ ਉਹ ਕੇਸ ਜਿਹੜੇ ਨੇ ਉਹ ਬਣਦੇ ਨੇ। ਇੱਥੇ ਮੈਨੂੰ ਥੋੜੀ ਜਿਹੀ ਸਿੰਪਥੀ ਹੈਗੀ ਆ ਸੁੱਚਾ ਸਿੰਘ ਲੰਗਵਾਹ ਦੇ ਨਾਲ। ਵੈਸੇ ਸਿੰਪਥੀ ਇੱਦਾਂ ਨਹੀਂ ਕਿ ਮੈਂ ਬਹੁਤ ਸਿੰਪਥੀ, ਸਿੰਪਥੀ ਇਹ ਹੈ ਕਿ ਦੂਜੀ ਗੱਲ ਇਹ ਵੀ ਹੈ, ਚਲੋ ਜਦੋਂ ਮਾੜੇ ਕੰਮ ਕਰਨੇ ਆ ਫਿਰ ਸਾਹਮਣੇ ਤਾਂ ਆਉਣਾ ਹੀ ਆ, ਤੇ ਐਵੇਂ ਤਾਂ ਨਹੀਂ ਅਸੀਂ ਕਹਿੰਦੇ ਹੁੰਦੇ ਕਿ, ਜਾਂ ਧਰਮ ਵੀ ਕਹਿ ਰਿਹਾ ਕਿ ਚਿੱਤਰ ਤੇ ਗੁਪਤ ਜਿਹੜੇ ਨੇ ਉਹ ਰਿਕਾਰਡਿੰਗ ਕਰਦੇ ਨੇ, ਉਹਨਾਂ ਦੀਆਂ ਰਿਕਾਰਡਿੰਗਾਂ ਚੱਲ ਰਹੀਆਂ, ਉਹ ਦੇਖ ਰਹੇ ਨੇ ਕਿ ਵਾਪਰ ਰਿਹਾ ਆ। ਸੋ ਇਸ ਕਰਕੇ ਨਾ ਆਪਣਾ ਜਿਹੜਾ ਕਿਰਦਾਰ ਹੈ ਸਾਰੇ ਵਧੀਆ ਰੱਖੀਏ, ਤੇ ਚਾਹੇ ਲੁਕ ਕੇ ਚਾਹੇ ਛੁਪ ਕੇ ਕੋਈ ਵੀ ਇਹੋ ਜਿਹਾ ਮਾੜਾ ਕੰਮ ਨਾ ਕਰੀਏ ਕਿ ਜਿਹਦੇ ਨਾਲ ਆਪਣਾ ਮਨ ਜਿਹੜਾ ਸਾਡਾ ਉਹ ਖਰਾਬ ਹੋ ਜਾਵੇ। ਸੋ ਇਹ ਸੀ ਖ਼ਬਰ। ਤੇ ਇੱਕ ਖ਼ਬਰ ਜਿਹੜੀ ਫਰੰਟ ਪੇਜ ਦੀ ਹੋਰ ਬਣਦੀ ਹੋਗੀ, ਵਧਦੀ ਮਹਿੰਗਾਈ ਨੇ ਸਸਤੇ ਕਰਜ਼ੇ ਦਾ ਰਾਹ ਰੋਕਿਆ, ਵਿਕਾਸ ਦਰ ਘਟੇਗੀ ਮਹਿੰਗਾਈ ਵਧੇਗੀ, ਇਹ ਖ਼ਬਰ ਹੈ। GST ਦਾ ਵੀ ਕਹਿੰਦੇ ਥੋੜਾ ਥੋੜਾ ਫਰਕ ਪਿਆ ਆ। ਔਰ ਇੱਕ ਹੋਰ ਖ਼ਬਰ ਤੁਹਾਨੂੰ ਸੁਣਾਉਣੀ ਆ, ਹੁਣ ਕਹਿੰਦੇ ਨੇ ਕਿ ਹਨੀਪ੍ਰੀਤ ਦੀਆਂ ਵੀ ਖ਼ਬਰਾਂ ਸੁਣਾ ਦਿਓ ਜੀ, ਫਰਮਾਇਸ਼ਾਂ ਆ ਰਹੀਆਂ ਨੇ। ਹਨੀਪ੍ਰੀਤ ਦੀ ਵੀ ਖ਼ਬਰ ਸੁਣਾਉਂਦੇ ਆ, ਪਰ ਤੁਹਾਨੂੰ ਪਹਿਲਾਂ ਨਾ ਇੱਕ ਗੀਤ ਸੁਣਾਉਣਾ। ਇਹ ਗੀਤ ਸਾਡੇ ਫਰਮਾਇਸ਼ ਕੀਤਾ ਸੀ, ਤੇ ਹਿੰਦੀ ਦਾ ਗੀਤ। ਚਲੋ ਮੈਨੂੰ ਲੱਗਦਾ ਇਹਦੇ ਨਾਲ ਹੀ ਮਿਲ ਜਾਣਾ ਜਿੱਦਾਂ ਪਹਿਲਾਂ ਗੀਤ ਮਿਲ ਗਏ ਸੀ। ਨਾਲੇ ਆਪਾਂ ਗੀਤ ਸੰਗੀਤ ਸੁਣੀ ਜਾਣਾ, ਤੇ ਨਾਲੇ ਅਸੀਂ ਖ਼ਬਰਾਂ ਤੁਹਾਨੂੰ ਦੱਸੀ ਜਾਣੀਆਂ, ਤੇ ਅੱਜ ਕੋਸ਼ਿਸ਼ ਕਰਾਂਗੇ ਤੁਹਾਡੀਆਂ ਕਾਲਸ ਵੀ ਲੈ ਲਈਏ ਜੇ ਤੁਸੀਂ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ। ਤੇ ਲਓ ਜੀ, ਤੁਹਾਨੂੰ ਫਿਰ ਮੈਂ ਅਰਾਧਨਾ ਫਿਲਮ ਦੇ ਵਿੱਚੋਂ ਖੂਬਸੂਰਤ ਗੀਤ ਸੁਣਾਉਣਾ, ਰੂਪ ਤੇਰਾ ਮਸਤਾਨਾ।
ਰੂਪ ਤੇਰਾ ਮਸਤਾਨਾ, ਪਿਆਰ ਮੇਰਾ ਦੀਵਾਨਾ। ਰੂਪ ਤੇਰਾ ਮਸਤਾਨਾ, ਪਿਆਰ ਮੇਰਾ ਦੀਵਾਨਾ। ਭੂਲ ਕੋਈ ਹਮਸੇ ਨਾ ਹੋ ਜਾਏ। ਰੂਪ ਤੇਰਾ ਮਸਤਾਨਾ, ਪਿਆਰ ਮੇਰਾ ਦੀਵਾਨਾ। ਭੂਲ ਕੋਈ ਹਮਸੇ ਨਾ ਹੋ ਜਾਏ। ਰਾਤ ਨਸ਼ੀਲੀ ਮਸਤ ਸਮਾਂ ਹੈ, ਆਜ ਨਸ਼ੇ ਮੇ ਸਾਰਾ ਜਹਾਂ ਹੈ। ਰਾਤ ਨਸ਼ੀਲੀ ਮਸਤ ਸਮਾਂ ਹੈ, ਆਜ ਨਸ਼ੇ ਮੇ ਸਾਰਾ ਜਹਾਂ ਹੈ। ਹਾਏ ਸ਼ਰਾਬੀ ਮੌਸਮ ਬਹਿਕਾਏ। ਰੂਪ ਤੇਰਾ ਮਸਤਾਨਾ, ਪਿਆਰ ਮੇਰਾ ਦੀਵਾਨਾ। ਭੂਲ ਕੋਈ ਹਮਸੇ ਨਾ ਹੋ ਜਾਏ। ਆਂਖੇ ਮਿਲਤੀ ਹੈ ਜੈਸੇ, ਬੇਚੈਨ ਹੋ ਕੇ ਤੂਫਾਨ ਜੈਸੇ। ਆਂਖੋਂ ਸੇ ਆਂਖੇ ਮਿਲਤੀ ਹੈ ਜੈਸੇ, ਬੇਚੈਨ ਹੋ ਕੇ ਤੂਫਾਨ ਜੈਸੇ। ਮੌਜ ਕੋਈ ਸਾਹਿਲ ਸੇ ਟਕਰਾਏ। कोई हमसे ना हो जाए। रहा है हमको जमाना, दूर ही रहना पास न आना। रोक रहा है हमको जमाना, दूर ही रहना पास न आना। कैसे मगर कोई दिल को समझाए, रूप तेरा
अपने भाई लार्स नू प्यो समझदा प्यो वो मरनी मर्जी अपना ट्रैक्टर नहीं बेचदा।
White Hill Production proudly presents by Laras, एक कहानी किसान ते उदे ट्रैक्टर दी।
सिद्धा मैं तल ले जे अपना भाई लार्स आके
स्टारिंग बिन्नू टिल्लो, करमजीत अनमोल, प्राची तहलान। एक मुकाबला जिगरे दा प्यार लई बाय लारस लई, क्योंकि ए सिर्फ ट्रैक्टर नहीं लाड़ीदार है। बाय लारस 6 अक्टूबर तो नजदीकी सिनेमा कराच। फॉर मोर इन्फो विजिट whitehillproduction.com।
मेरा आज बार डिनर करन दा मूड है बस।
जे तुसी भी वेजिटेरियन हो ता चिंता करने वाली कोई गल नहीं, क्योंकि बाबा स्वीट्स होमस्टोन वाले ना सिर्फ डिनर सगो ब्रेकफास्ट आते लंच दे लई भी खुलिया करनगे। सवेरे 9 बजे तो रात 9 बजे तक। जी हाँ, शुद्ध शाकाहारी खाने दे विच ढेर सारियां वनगियां ते पकवान। यही नहीं, पात पान दियां पार्टी आते पंजाबी मिठाइयां, छोले भटूरे, चाट पापड़ी, टिक्की चाट, समोसे, पकौड़े, जलेबियां, अमृतसरी नान दा स्वाद लैण दे लई अज ही पहुंचो। इस तो इलावा ताजा पनीर अते ताजा दही हर वेले तैयार मिलदा है। इथे एगलेस केक ऑर्डर ते बनाए जांदे ने। बाबा स्वीट 191 हाई स्ट्रीट थॉमस्टोन।
ते चलो फिर आज प्योर वेजिटेरियन फूड लई असी ता जावांगे बाबा स्वीट। तुहाडा घर नहीं बन सकदा कदे कीड़े मकौड़िया दा अड्डा, जे उथे पेस्ट कंट्रोल करन आउणगे बग बस्टर वाले ना पड्डा। जी हाँ, नापड्डा नूं संपर्क करन लई फोन नंबर नोट कर लो 0466-9684-36। इस तो इलावा तुसी उना दी वेबसाइट भी चेक कर सकते हो www.bugbuster.com.au। जी हाँ, बगबस्टर वाले नापड्डा तुहाडी मदद कर सकते ने।
टैक्स रिटर्न भरन ते अपने बिजनेस दे अकाउंट तैयार करन दी चिंता छड्डो। ए जिम्मेवारी लै रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्ना भी भरदे हन। किसी भी कारोबार दे बिजनेस प्लान ते कैश फ्लो दी सलाह दित्ती जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंटां लई स्पेशल डिस्काउंट, पता नोट कर लो 3/61 रॉबिनसन स्ट्रीट, डैंडीनोंग, मेलबोर्न। फोन नंबर 0387590629।
मोरिंडा मोटर्स पैलपंचर ट्रकां कारां ते ट्रेलरां दी संपूर्ण तसल्लीबख्श मुरम्मत करन दी पंजाबी भरावां दी वर्कशॉप। इत्थे ट्रकां कारां ते ट्रेलरां दी पूरी सर्विस, ट्रांसमिशन, बैटरियां, सस्पेंशन, हर किस्म दी मैकेनिकल ते इलेक्ट्रिकल रिपेयर, डेंटिंग, पेंटिंग ते रोडवेयर दी सर्टिफिकेट दा वी पूरा इंतजाम है। समां सवेरे 8 बजे तो शाम 6 बजे तक, सोमवार तो शनिवार। एमरजेंसी लई पूरे मेलबर्न च 24 घंटे 7 दिन ऑन स्पॉट उपलब्ध ने। टो सर्विस का भी प्रबंध है। फोन करो साबी नो मोबाइल नंबर 0430179890। पता नोट करो 15 ब्रुकलेन एवेन्यू, डैंडीनोंग, मेलबर्न। सानू कोटेशन भेजो, असी उस नु फीट करांगे।
नानक बेकरी डैंडीनोंग मेलबर्न वाले हरमन रेडियो नु स्पॉन्सर करदे हन। शुद्ध वेजिटेरियन केक, पेस्ट्री, कुलचे, छोले, पकौड़े, रस मलाई अते होर भी बहुत कुछ उपलब्ध है। पार्टी वास्ते ऑर्डर भी लाए जांदे हन। क्लेटन, क्रैनबोर्न, बेरिक या स्प्रिंग रेल वाले जरूर दर्शन देन। पता है 76 हेमिंग स्ट्रीट, डैंडीनोंग। फोन 0425-888-856।
रोटी हजम नहीं होंदी, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895 56
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Sahara Travels, international travel waste sab to badhiya naam. Flights, hotel bookings, travel insurance karwaun layi jaan kise bhi tarah de safar sambandhi jankari lain layi hune sampark karo 0394088466 ya fir mobile te phone karo 0430300771 website visit kar sakte ho saharatravels.com.au
ਸਹਾਰਾ ਟਰੈਵਲ ਨਾ ਕੀ ਗੱਲ ਭਾਜੀ ਇਨੋਵੇਟ ਲੂਜ਼ ਕਰ ਲਿਆ ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ ਇਹ ਸਭ ਕਮਾਲ ਹੈ ਹੈਲਥ ਡਰੌਪਸ ਦਾ ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰ
1-222-9631 या विजिट करो www.healthdrops.com.au।
ਕਰਨ ਆਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਜੀ ਸਵਾਗਤ ਹੈ ਸਾਰੇ ਸਰੋਤਿਆਂ ਦਾ ਇੱਕ ਵਾਰੀ ਫੇਰ, ਔਰ ਸਾਰੇ ਹੀ ਸਪਾਂਸਰ ਦਾ ਜਿਹੜੇ ਹਰਮਨ ਰੇਡੀਓ ਨੂੰ ਸਪੋਰਟ ਕਰਦੇ ਨੇ, ਪ੍ਰੋਗਰਾਮ ਨੂੰ ਚਲਾਉਣ ਦੇ ਵਿਚ ਮਦਦ ਕਰਦੇ ਨੇ। ਸੋ ਅੱਜ ਗੈਰ ਹਾਜ਼ਰ ਰਹਿਣਗੇ ਗੁਰਸੇਵਕ ਸਿੰਘ, ਉਨ੍ਹਾਂ ਦੀ ਟੀਮ, ਤੇ ਉਨ੍ਹਾਂ ਦੇ ਗੈਰ ਹਾਜ਼ਰੀ ਦੇ ਵਿਚ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਰਵਰ ਤੋਂ ਪ੍ਰੋਗਰਾਮ ਲਹਿਰਾਂ ਪੇਸ਼ ਕਰ ਰਿਹਾ। ਸੋ ਸਵਾਗਤ ਹੈ ਜੀ ਸਾਰਿਆਂ ਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜੇ ਨੇ, ਤੇ ਕਈ ਸੱਜਣ ਕਾਫੀ ਖੁਸ਼ ਹੋ ਰਹੇ ਨੇ। ਗੌਰਵ ਸ਼ਰਮਾ ਵੀ ਕਹਿੰਦੇ ਨੇ ਕਿ ਬੜਾ ਚੰਗਾ ਲੱਗਿਆ ਤੁਹਾਨੂੰ ਵੀਰਵਾਰ ਦੇ ਪ੍ਰੋਗਰਾਮ ਦੇ ਵਿਚ ਸੁਣ ਕੇ, ਤੇ ਉਨ੍ਹਾਂ ਨੇ ਵਿਨੀਪੈਗ ਤੋਂ ਇਕ ਫੋਟੋ ਵੀ ਭੇਜੀ ਹੈ ਜਿਹੜੀ ਕਿ ਮੈਂ ਲਾਈਵ ਬਲੌਗ ਤੇ ਸਾਂਝੀ ਕਰ ਦਿੱਤੀ ਆ। ਸੋ ਤੁਸੀਂ ਉਹ ਫੋਟੋ ਦੇਖ ਸਕਦੇ ਹੋ। ਗੁਰਵੀਰ ਸਿੱਧੂ ਹੁਣੀ ਧੰਨਵਾਦ ਕੀਤਾ ਗੀਤ ਵਾਸਤੇ, ਔਰ ਅੱਜ ਆਪਾਂ ਗੱਲਾਂ ਬਾਤਾਂ ਫੋਨ ਤੇ ਵੀ ਕਰਨੀਆਂ। ਮੈਂ ਤੁਹਾਨੂੰ ਫੋਨ ਦੱਸਦਾ ਥੋੜੀ ਦੇਰ ਬਾਅਦ, ਤੁਸੀਂ ਸਾਡੇ ਨਾਲ ਜੁਆਇਨ ਕਰ ਸਕਦੇ ਹੋ। ਗੁਰਿੰਦਰ ਸਿੰਘ ਬੈਂਸ ਮੈਲਬਨ ਵਾਲੇ ਸਾਡੇ ਨਾਲ ਸਾਂਝ ਪਾ ਰਹੇ ਨੇ ਹਰਨੇਕ ਸਿੰਘ ਹੋਣਾਂ ਦੇ ਵਿਚਾਰਾਂ ਦੀ, ਨਿਊਜ਼ੀਲੈਂਡ ਵਾਲਿਆਂ ਦੀ। ਖੈਰ ਇਹ ਕਾਫੀ ਲੰਬੇ ਵਿਚਾਰ ਨੇ ਜੀ, ਸੋ ਇਸ ਕਰਕੇ ਆਪਾਂ ਥੋੜੀ ਦੇਰ ਬਾਅਦ ਕਰਾਂਗੇ ਜੇ ਟਾਈਮ ਹੋਇਆ, ਕਿਉਂਕਿ ਇਹ ਥੋੜੇ ਜਿਹੇ ਨਾ ਤੁਹਾਨੂੰ ਪਤਾ ਹੀ ਆ ਵਾਦਾਂ ਵਿਵਾਦਾਂ ਵਾਲੇ ਆ, ਤੇ ਇਹ ਗੱਲਾਂ ਤਕਰੀਬਨ ਅਸੀਂ ਕਰ ਹੀ ਲਈਆਂ ਨੇ। ਸੋ ਦੋਸਤੋ ਪ੍ਰੋਗਰਾਮ ਅੱਗੇ ਵਧਾਉਂਦੇ ਆ, ਤੇ ਪ੍ਰੋਗਰਾਮ ਦੇ ਵਿਚ ਹੁਣ ਇਕ ਖ਼ਬਰ ਤੁਹਾਡੇ ਨਾਲ ਸਾਂਝੀ ਕਰਨੀ ਆ ਜਿਹੜੀ ਕਿ ਸਾਰਿਆਂ ਨੂੰ ਇੰਤਜ਼ਾਰ ਰਹਿੰਦਾ। ਹਨੀਪ੍ਰੀਤ ਦੀ, ਕਟਹਿਰੇ ਚ ਰੋਂਦੀ ਰਹੀ ਪਾਪਾ ਦੀ ਪਰੀ, ਇਹ ਹੈ ਜੀ ਖ਼ਬਰ ਲੱਗੀ ਹੋਈ ਫਰੰਟ ਪੇਜ ਦੇ ਉੱਤੇ। ਤੇ ਹਨੀਪ੍ਰੀਤ ਨੂੰ 6 ਦਿਨ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਉਸ ਤੋਂ ਪੁਲਿਸ ਨੇ ਮੋਬਾਈਲ, ਸਿਮ ਕਾਰਡ ਤੇ ਹੋਰ ਚੀਜ਼ਾਂ ਬਰਾਮਦ ਕਰਨੀਆਂ ਹਨ, ਹਜੇ ਕਰਨੀਆਂ ਹਨ। ਹਨੀਪ੍ਰੀਤ ਤੇ ਉਸ ਦੀ ਜਾਣਕਾਰ ਸੁਖਦੀਪ ਕੌਰ ਨੂੰ ਪੁਲਿਸ ਵੱਲੋਂ ਬੁੱਧਵਾਰ ਨੂੰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਲਗਭਗ ਇਕ ਘੰਟੇ ਦੀ ਅਦਾਲਤੀ ਕਾਰਵਾਈ ਦੌਰਾਨ ਪੁਲਿਸ ਨੇ ਅਦਾਲਤ ਤੋਂ ਹਨੀਪ੍ਰੀਤ ਦੇ 14 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਿਸ ਦਾ ਬਚਾਅ ਪੱਖ ਵਕੀਲਾਂ ਨੇ ਜ਼ਬਰਦਸਤ ਵਿਰੋਧ ਕੀਤਾ। ਹੁਣ ਦੇਖੋ ਖਬਰ ਦੇਖੋ ਕਿ ਕਹਿੰਦੇ ਕਿ ਉਸ ਤੋਂ ਹਜੇ ਫੋਨ ਤੇ ਹੋਰ ਜਿਹੜੇ ਸਿਮ ਕਾਰਡ ਬਰਾਮਦ ਕਰਨੇ ਨੇ, ਮਤਲਬ ਉਤੇ ਐਡਾ ਅਲਰਟ ਲੱਗਿਆ ਹੋਵੇ ਸਾਰੀ ਇੰਡੀਆ ਵਾਈਡ ਤੇ ਫੋਨ ਸਿਮ ਕਾਰਡ ਜਿਹੜੇ ਨੇ ਉਤੋਂ ਮਤਲਬ ਉਹਦਾ ਡਾਟਾ ਨਾ ਹੋਵੇ ਪੁਲਿਸ ਕੋਲ, ਮਤਲਬ ਕਿਹੜੀਆਂ ਗੱਲਾਂ ਕਰ ਰਹੇ ਨੇ ਬੰਦੇ, ਮਤਲਬ ਪੁਲਿਸ ਨੂੰ ਸਾਰਾ ਕੁਝ ਪਤਾ ਹੀ ਸੀ ਕਿੱਥੇ ਆ ਕੀ ਆ ਸਾਰਾ ਕੁਝ, ਇਕ ਹਾਈ ਪਿਚ ਡਰਾਮਾ ਮੈਨੂੰ ਲੱਗ ਰਿਹਾ। ਤੇ ਦੇਖੋ ਛੁਪੀ ਵੀ ਉਹ ਆਪਣੇ ਪਿੰਡ ਹੀ ਰਹੀ ਆ, ਕਿਤੇ ਬਾਹਰ ਨਹੀਂ ਗਈ। ਤਾਂ ਹੁਣ ਕਹਿੰਦੇ ਨੇ ਕਿ ਮਤਲਬ ਉਹਨੂੰ ਨੇਪਾਲ ਦੇ ਵਿਚ ਲੱਭੀ ਜਾਂਦੇ, ਕਦੇ ਬੰਬੇ ਚ ਲੱਭੀ ਜਾਂਦੇ, ਕਦੇ ਕਹੀ ਜਾਂਦੇ ਜੀ ਆਸਟ੍ਰੇਲੀਆ ਦਾ ਨਾਂ ਉਦੇ ਵਿਚ ਬਦਨਾਮ ਕਰੀ ਗਿਆ ਸਾਡੇ ਦੇਸ਼ ਦਾ, ਉਹ ਜੀ ਬੰਬੇ ਨੂੰ ਚੜਨ ਲੱਗੀ ਸੀ, ਆਸਟ੍ਰੇਲੀਆ ਨੂੰ ਚੜਨ ਲੱਗੀ ਸੀ। ਅਸੀਂ ਤਾਂ ਉਦੋਂ ਵੀ ਕਿਹਾ ਸੀ ਵੀ ਆਸਟ੍ਰੇਲੀਆ ਹੈਗੀ ਉੱਥੇ ਮਿੰਨੀ ਬੱਸ ਚੱਲਦੀ ਜਾਂ ਟੈਂਪੂ ਚੱਲਦਾ ਆ ਅੱਡੇ ਤੋਂ ਬਠਿੰਡੇ ਦੇ ਜਾਂ ਬੰਬੇ ਦੇ ਅੱਡੇ ਤੋਂ, ਜਿਹੜਾ ਕਿ ਆਸਟ੍ਰੇਲੀਆ ਨੂੰ ਜਹਾਜ਼ ਚੜ ਜਾਣਾ, ਦੇਖੋ ਵੀਜ਼ਾ ਲੈਣਾ ਪੈਣਾ, ਕਈ ਕੁਛ ਕਰਨਾ ਪੈਣਾ। ਇੱਥੇ ਤਾਂ ਆਸਟ੍ਰੇਲੀਅਨ ਸਿਟੀਜ਼ਨਾਂ ਨੂੰ ਚੜਨ ਵੇਲੇ ਲਾਲੇ ਪਏ ਹੁੰਦੇ ਇੰਡੀਆ ਤੋਂ ਇਧਰ ਨੂੰ ਆਉਣ ਵੇਲੇ ਵੀ ਚੜਨ ਦਊਗੇ ਜਾਂ ਨਹੀਂ ਦਊਗੇ, ਤੇ ਉਹਦਾ ਕਿੱਥੇ ਵੀਜ਼ਾ ਲੱਗੂਗਾ, ਕਿਹੜੀਆਂ ਗੱਲਾਂ। ਮਤਲਬ ਮੀਡੀਆ ਵੀ ਉਹੋ ਜਿਹਾ ਤੇ ਗਾਂ ਪੁਲਿਸ ਵਾਲੇ ਜਿਹੜੇ ਆ ਜਿਹੜੇ ਰਨ ਕਰ ਰਹੇ ਉਹ ਵੀ ਉਹੋ ਜਿਹੇ, ਪਰ ਅੰਦਰੋਂ ਅੰਦਰੀ ਜਨਾਬ ਸਾਰਾ ਕੁਝ ਪਤਾ ਹੀ ਹੁੰਦਾ ਆ ਜਦੋਂ ਐਡੇ ਹਾਈ ਅਲਰਟ ਹੋਣ, ਇੱਦਾਂ ਨਹੀਂ ਹੁੰਦੀ, ਇਹ ਸਿਰਫ ਡਰਾਮਾ ਆ। ਤੇ ਸੁਖਦੀਪ ਕੌਰ ਦਾ ਰਿਮਾਂਡ ਵੀ ਲਿਆ ਗਿਆ ਹੈ। ਸੋ ਸੁਖਦੀਪ ਕੌਰ ਪੁਲਿਸ ਵੱਲੋਂ ਹਨੀਪ੍ਰੀਤ ਨਾਲ ਫੜੀ ਗਈ, ਸੁਖਦੀਪ ਕੌਰ ਦਾ ਵੀ 14 ਦਿਨ ਦਾ ਰਿਮਾਂਡ ਹੋਇਆ ਜੀ। ਤੇ ਉਧਰ ਕਹਿੰਦੇ ਜਦੋਂ ਫੜ ਕੇ ਲੈ ਕੇ ਗਏ ਤਾਂ ਹਨੀਪ੍ਰੀਤ ਬਿਮਾਰ ਹੋ ਗਈ, ਇਹ ਬਾਬਾ ਜੀ ਵੀ ਹੋਏ ਸੀ ਉਨ੍ਹਾਂ ਦੇ ਪਿਤਾ ਜੀ। ਕਹਿੰਦੇ ਹਨੀਪ੍ਰੀਤ ਦੀ ਹਵਾਲਾਤ ਚ ਪਹਿਲੀ ਰਾਤ ਅੱਖਾਂ ਦੇ ਵਿਚ ਹੀ ਲੰਘੀ, ਉਸ ਦੀ ਤਬੀਅਤ ਵੀ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਹਾਲਤ ਸੁਧਰਨ ਤੇ ਮੁੜ ਹਵਾਲਾਤ ਲਿਆਂਦਾ ਗਿਆ। ਤੇ ਉਧਰ ਡੇਰਾ ਮੁਖੀ ਦੀ ਸਜ਼ਾ ਵਧਾਉਣ ਦੇ ਲਈ ਗੱਲਬਾਤ ਚੱਲ ਰਹੀ ਆ, ਤੇ ਪੀੜਤ ਸਾਧਵਾਂ ਨੇ ਗੁਰਮੀਤ ਸਿੰਘ ਦੀ ਸਜ਼ਾ ਨੂੰ ਉਮਰ ਕੈਦ ਦੇ ਵਿਚ ਤਬਦੀਲ ਕਰਨ ਦੀ ਮੰਗ ਕੀਤੀ ਆ। ਸੋ ਇਹ ਸੀ ਜੀ ਖਬਰਾਂ। ਤੇ ਟਾਈਮਸ ਆਫ ਇੰਡੀਆ ਸ਼ਾਇਦ ਮੀਡੀਆ ਵਾਲਿਆਂ ਨੇ ਉਨ੍ਹਾਂ ਨੂੰ ਫੜਿਆ ਜੀ, ਤੇ ਪੁਲਿਸ ਵਾਲਿਆਂ ਨੂੰ ਮਗਰੋਂ ਪਤਾ ਲੱਗਾ, ਤੇ ਦੇਖੋ ਕਿਹੋ ਜਿਹਾ ਮਤਲਬ ਡਰਾਮਾ ਚੱਲ ਰਿਹਾ। ਤੇ ਐਡੇ ਹੁਣ ਤੁਸੀਂ ਦੇਖੋ ਭਾਈ ਇੱਦਾਂ ਦੀਆਂ ਗੱਲਾਂ ਦੇ ਨਾਲ ਦੂਸਰੇ ਦੇਸ਼ਾਂ ਨੂੰ ਹੌਸਲਾ ਮਿਲਦਾ ਵੀ ਉੱਥੇ ਜੋ ਮਰਜ਼ੀ ਕਰ ਦੋ ਜਾ ਕੇ, ਉੱਥੇ ਕਿਹੜੇ ਕੋਈ ਪੁੱਛਦਾ ਆ, ਉਨ੍ਹਾਂ ਨੂੰ ਤਾਂ ਹਨੀਪ੍ਰੀਤ ਨਹੀਂ ਲੱਭਦੀ, ਕਦੇ ਕੋਈ ਨਹੀਂ ਲੱਭਦਾ 15-15 ਦਿਨ। ਸੋ ਇੰਨਾ ਕੁ ਖੁੱਲਾ ਡੁੱਲਾ ਕੰਮ ਹੈ ਉੱਥੇ, ਜਿਹੜੀ ਆ ਕੋਈ ਜੋਬ ਨਹੀਂ ਆਪਣੇ ਕਰ ਰਹੇ। ਸੋ ਇਹ ਤੋਂ ਇਹੀ ਅੰਦਾਜ਼ਾ ਲੱਗ ਰਿਹਾ, ਪਰ ਇਹੋ ਜਿਹੀਆਂ ਗੱਲਾਂ ਨਹੀਂ ਹੈਗੀਆਂ। ਸਾਨੂੰ ਪਤਾ ਮੋਸਟਲੀ ਪਤਾ ਹੀ ਆ ਕਿ ਬੜਾ ਹੀ ਆਲਾ ਦਰਜੇ ਦਾ ਨੈਟਵਰਕ ਭਾਰਤ ਦੇ ਵਿਚ ਚੱਲਦਾ ਆ, ਖਾਸ ਕਰਕੇ ਖੁਫੀਆ ਏਜੰਸੀਆਂ ਦਾ। ਸੋ ਇਹ ਜਿਹੜਾ ਸਾਰਾ ਕੁਝ ਹੌਲੀ ਹੌਲੀ ਕਿੱਦਾਂ ਲਪੇਟਣਾ ਆ, ਇਹ ਸਾਰਾ ਯੋਜਨਾਬੱਧ ਤਰੀਕੇ ਦੇ ਨਾਲ ਕੀਤਾ ਜਾ ਰਿਹਾ। ਸੋ ਇਹ ਮੇਰੀ ਆਪਣੀ ਟਿੱਪਣੀ ਆ, ਹੋ ਸਕਦਾ ਤੁਸੀਂ ਸਹਿਮਤ ਨਾ ਵੀ ਹੋਵੋ। ਸੋ ਇਹ ਸੀ ਜੀ ਹਨੀਪ੍ਰੀਤ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ। ਸੋ ਤੁਸੀਂ ਮੈਨੂੰ ਹੁਣ ਕਾਲ ਕਰ ਸਕਦੇ ਹੋ, ਲਾਈਨ ਮੇਰੀ ਖੁੱਲੀ ਹੈ, ਤੇ ਅਗਰ ਕਿਸੇ ਵੀ ਮਸਲੇ ਤੇ ਕੋਈ ਵੀ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤਾਂ ਜੁਆਇਨ ਕਰ ਸਕਦੇ ਹੋ ਕਾਲ ਕਰਕੇ। ਤੇ ਧਨੀ ਸਾਹਿਬ ਵੀ ਜੁੜੇ ਨੇ, ਉਨ੍ਹਾਂ ਨੇ ਵੀ ਕੁਛ ਫੋਟੋਆਂ ਭੇਜੀਆਂ ਨੇ। ਤੇ ਅੱਜ ਕਹਿੰਦੇ ਮੇਰਾ ਬਰਥਡੇ ਆ, ਸਾਡੇ ਕੰਪਨੀ ਮੈਨੇਜਰ ਨੇ ਦੇਖੋ ਕੀ ਗਿਫਟ ਦਿੱਤਾ। ਓ ਅੱਛਾ, ਤੇ ਸਪੋਟਲੈਸ, ਕਿਆ ਬਾਤ ਹੈ, ਮੈਨੂੰ ਲੱਗਦਾ ਕੁਛ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਦਿੱਤੀਆਂ। ਤੇ ਅੱਛਾ, ਮੈਨੂੰ ਲੱਗਦਾ ਇਹਨਾਂ ਨੂੰ ਅੱਛਾ ਉਹ ਦੂਜੀਆਂ ਦੇ ਦਿੱਤੀਆਂ ਸਕ੍ਰੈਚਿਸ, ਠੀਕ ਹੈ ਜੀ। ਸੋ ਹੈਪੀ ਬਰਥਡੇ ਜੀ ਪਹਿਲਾਂ ਤਾਂ ਬਹੁਤ ਬਹੁਤ, ਤੇ ਉਮੀਦ ਰੱਖਦੇ ਹਾਂ ਕਿ ਤੁਹਾਡਾ ਦਿਨ ਬਹੁਤ ਵਧੀਆ ਲੰਘੇਗਾ। ਤੇ ਆਪਣੇ ਜਨਮ ਦਿਨ ਦੇ ਆਹ ਬੋਤਲ ਵਾਲਾ ਕੰਮ ਨਾ ਕਰਿਓ, ਨਾਲ ਬੋਤਲ ਦਿੱਤੀ ਹੈ ਤੇ ਨਾਲ ਸਕ੍ਰੈਚਿਸ, ਜੂਏ ਦਾ ਤਾਂ ਸ਼ਰਾਬ ਦਾ ਕੰਮ ਦਿੱਤਾ ਇਹਨਾਂ ਨੇ। ਦੇਖੋ ਗੋਰੇ ਨੇ ਉਹ, ਇਹਨਾਂ ਲਈ ਇਹ ਨਾਰਮਲ ਜਿਹੀਆਂ ਚੀਜ਼ਾਂ ਨੇ, ਤੇ ਤੁਸੀਂ ਥੋੜਾ ਜਿਹਾ ਗਰੇਜ ਕਰਨਾ, ਤੁਸੀਂ ਇਹਨਾਂ ਨੂੰ ਵਾਪਸ ਮੋੜ ਦਿਓ ਇਹਨਾਂ ਦੇ ਜਨਮ ਦਿਨ ਤੇ ਫਿਰ ਕਿਤੇ। ਖੈਰ ਗੌਰਵ ਸ਼ਰਮਾ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਜੀ ਹਰਮਨ ਚੀਮਾ ਕਹਿੰਦੇ ਨੇ ਕਿ ਮੈਲਬਨ ਆ ਗਿਆ ਤੇ ਉਸਦੇ ਸ਼ੋਅ ਬਾਰੇ ਵੀ ਕੁਝ ਜਾਣਕਾਰੀ ਦਿਓ। ਦਵਾਂਗੇ ਜੀ, ਦਵਾਂਗੇ ਜੀ। ਤੇ ਤਨੀ ਸਾਹਿਬ ਮੈਂ ਦੇਖ ਲਈ ਜੀ ਬੋਤਲ। ਤੇ ਚਲੋ ਇਧਰ ਆਪਣੇ ਸੱਜਣ ਮਿੱਤਰ ਕਾਲ ਤੇ ਜੁੜੇ ਨੇ, ਸਿਮਰਨਜੀਤ ਸਿੰਘ ਸਿੰਮੀ ਸ਼ੈਪਟਨ ਤੋਂ, ਤੇ ਮੈਂ ਉਨ੍ਹਾਂ ਨੂੰ ਪ੍ਰੋਗਰਾਮ ਚ ਲੈਣਾ। ਸਤਿ ਸ੍ਰੀ ਅਕਾਲ ਸਿਮਰਨਜੀਤ ਸਿੰਘ ਜੀ।
ਸਤਿ ਸ੍ਰੀ ਅਕਾਲ ਭਾਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਹਾਂਜੀ, ਤੁਹਾਡੀ ਥੋੜੀ ਜਿਹੀ ਡਿਸਟਰਬੈਂਸ ਆ ਰਹੀ ਆ, ਤੇ ਪਿੱਛੇ ਮੇਰਾ ਖਿਆਲ ਕੰਮ ਚੱਲ ਰਿਹਾ।
ਹਾਂਜੀ ਹੁਣ ਠੀਕ ਆ ਭਾਜੀ?
ਹਾਂਜੀ ਹਾਂਜੀ ਹੁਣ ਬਿਲਕੁਲ ਠੀਕ ਆ। ਤੇ ਹੋਰ ਸੁਣਾਓ, ਠੀਕ ਠਾਕ ਹੋ? ਤੁਹਾਡਾ ਇਲਾਕੇ ਸਾਰੇ ਵਧੀਆ?
ਹਾਂਜੀ ਹਾਂਜੀ, ਬਹੁਤ ਵਧੀਆ ਜੀ. ਬੱਦਲ ਛਾਏ ਹੋਏ ਆ, ਸ਼ਾਇਦ ਅੱਜ ਰੇਨ ਹੋਵੇ. ਪ੍ਰੂਨਿੰਗ ਕਰ ਰਹੇ ਆ ਜੀ.
ਤੇ ਪ੍ਰੂਨਿੰਗ ਚੱਲ ਰਹੀ ਆ, ਠੀਕ ਹੈ.
ਹਾਂਜੀ,
ਇਸ ਵੇਲੇ ਪ੍ਰੂਨਿੰਗ ਕਿਹੜੀ ਕਿਹੜੀ ਫਸਲ ਦੀ ਚੱਲ ਰਹੀ ਆ?
ਉਹ ਪੇਰਸ ਵੀ ਕਰ ਰਹੇ ਆ ਜੀ, ਫੁੱਲਾਂ ਚ ਹੀ ਕਰੀ ਜਾਂਦੇ ਆ ਜੀ. ਪ੍ਰੂਨਿੰਗ ਥੋੜੀ ਲੇਟ ਹੋ ਗਈ ਆ.
ਅੱਛਾ, ਥਿਨਿੰਗ ਚੱਲ ਰਹੀ ਆ ਫਿਰ?
ਨਹੀਂ ਨਹੀਂ, ਪ੍ਰੂਨਿੰਗ ਚੱਲਦੀ ਹੈ ਜੀ ਹਜੇ ਤਾਂ.
ਅੱਛਾ, ਕਿਆ ਬਾਤ,
ਪ੍ਰੂਨਿੰਗ ਲੇਟ ਹੋ ਗਈ ਹੈ ਨਾ, ਫੁੱਲਾਂ ਵਿਚ ਹੀ ਕਰਦੇ ਹੈਗੇ.
ਚਲੋ ਕੋਈ ਗੱਲ ਨੀ, ਉਹ ਤਾਂ ਜਦ ਤੱਕ ਫਰੂਟ ਦਾ ਛੋਟਾ ਛੋਟਾ ਉਦੋਂ ਵੀ ਕਰ ਸਕਦੇ, ਉਹਨੂੰ ਥਿਨਿੰਗ ਕਹਿ ਦਿੰਦੇ ਆ. ਖੈਰ,
ਹਾਂਜੀ
ਹਾਂਜੀ, ਕਿਹੜੀ ਗੱਲਬਾਤ ਅੱਜ ਤੁਸੀਂ ਕਰਨਾ ਚਾਹੋਗੇ?
ਭਾਜੀ ਮੇਰਾ ਇਹ ਸੀਗਾ ਵੀ ਗੁਰਬਾਣੀ ਵਿਚ ਕਰਾਮਾਤ ਦੀ ਕਿੰਨੀ ਕੁ ਜਗ੍ਹਾ, ਜਿਵੇਂ ਆਪਣਾ ਇਤਿਹਾਸ ਆ, ਕਈ ਜਗ੍ਹਾ ਇਤਿਹਾਸਿਕ ਗੁਰਦੁਆਰੇ ਬਣੇ ਆ, ਸਭ ਕਰਾਮਾਤਾਂ ਤੇ ਬਣੇ ਹੋਏ ਆ ਕਈ.
ਹਾਂਜੀ,
ਜਿਵੇਂ ਪੰਜਾ ਸਾਹਿਬ ਹੋ ਗਿਆ, ਚਾਹੇ ਜਿੱਥੇ ਰੀਸੇ ਮਿੱਠੇ ਕੀਤੇ ਆ, ਤੇ ਜਿੱਥੇ ਨਾਲੇ ਗੁਰੂ ਨਾਨਕ ਸਾਹਿਬ ਜੀ ਦਾ ਅੰਤਿਮ ਟਾਈਮ ਜਿਵੇਂ ਦੱਸਿਆ ਜਾਂਦਾ ਵੀ ਉਹ ਉਹਨਾਂ ਦੀ ਦੇਹ ਨਹੀਂ ਮਿਲੀ.
ਹਾਂਜੀ,
ਤੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਵੀ ਕਿਹਾ ਜਾਂਦਾ ਜਦੋਂ ਉਹਨਾਂ ਦੀ ਚਿਤਾ, ਜਦੋਂ ਉਹਨਾਂ ਜਿਵੇਂ ਅੱਗ ਨੂੰ ਫਰੋਲਿਆ ਤਾਂ ਉਹਨਾਂ ਦਾ ਸਰੀਰ ਨਹੀਂ ਮਿਲਿਆ.
ਜੀ,
ਤੇ ਇਸ ਬਾਰੇ ਗੁਰਬਾਣੀ ਦਾ ਕੀ ਕਹਿਣਾ ਜੀ, ਐਵੇਂ ਹੁੰਦਾ ਆ?
ਗੁਰਬਾਣੀ ਤਾਂ ਨਹੀਂ ਕਹਿ ਰਹੀ ਇਹ ਕੁਛ. ਦੇਖੋ, ਇਹ ਜਿਹੜੀਆਂ ਤੁਸੀਂ ਗੁਰੂ ਘਰਾਂ ਦੇ ਜ਼ਿਕਰ ਕੀਤੇ ਨਾ, ਇਹ ਇਹ ਇਤਿਹਾਸਿਕ ਨੇ. ਇਤਿਹਾਸ ਜਿਹੜਾ ਆ, ਪਹਿਲਾਂ ਤਾਂ ਇਹ ਸਮਝਣਾ ਹੁੰਦਾ ਕਿ ਇਤਿਹਾਸ ਜਿਹੜਾ ਨੇ ਉਹ ਦੂਸਰਾ ਬੰਦਾ ਲਿਖਦਾ ਹੁੰਦਾ. ਕਿ ਕਈ ਵਾਰੀ ਇਤਿਹਾਸ ਨਾ ਸੈਕੰਡ ਪਰਸਨ ਦਾ ਹੁੰਦਾ, ਆਪ ਨਹੀਂ ਲਿਖਦਾ ਹੁੰਦਾ. ਕਿਉਂਕਿ ਸਿੱਖ ਧਰਮ ਦੇ ਵਿਚ ਕਿਸੇ ਵੀ ਗੁਰੂ ਸਾਹਿਬ ਨੇ ਇਤਿਹਾਸ ਨਹੀਂ ਲਿਖਿਆ, ਨਾ ਹੀ ਮਿਥਿਹਾਸ ਲਿਖਿਆ. ਉਨ੍ਹਾਂ ਨੇ ਗੁਰਬਾਣੀ ਲਿਖੀ ਹੈ, ਜੋ ਉਨ੍ਹਾਂ ਦੇ ਆਪਣੇ ਵਿਚਾਰ ਸੀ, ਜੋ ਉਨ੍ਹਾਂ ਦੇ ਅੰਦਰ ਆਨੰਦਮਈ ਸਥਿਤੀ ਸੀ, ਉਸ ਦਾ ਉਨ੍ਹਾਂ ਨੇ ਵਰਣਨ ਕੀਤਾ ਹੈ, ਨਾਮ ਦੀ ਸ਼ਬਦ ਦੀ ਹੀ ਗੱਲ ਕੀਤੀ ਹੈ. ਤੇ ਜਿਹੜਾ ਇਤਿਹਾਸ ਲਿਖਿਆ, ਜਾਂ ਅਸੀਂ ਜਾਣਦੇ ਹਾਂ ਵੀ ਇੱਥੇ ਪੰਜਾ ਸਾਹਿਬ ਦੀ ਘਟਨਾ ਵਾਪਰੀ, ਤੇ ਰੀਠਿਆਂ ਦੀ ਘਟਨਾ ਵਾਪਰੀ, ਤੇ ਅੰਤਿਮ ਵੇਲੇ ਦੀ ਘਟਨਾ ਵਾਪਰੀ, ਉਹ ਬੰਦਿਆਂ ਦੇ ਪਰਸਪੈਕਟਿਵ ਦੇ ਤੌਰ ਤੇ ਹੈ, ਕਿਉਂਕਿ ਦੂਸਰਾ ਬੰਦਾ ਕਿਸ ਤਰ੍ਹਾਂ ਦੇਖ ਰਿਹਾ ਉਸ ਚੀਜ਼ ਨੂੰ. ਠੀਕ ਹੈ ਨਾ, ਉਹ ਗੁਰੂ ਸਾਹਿਬ ਵੱਲੋਂ ਪ੍ਰਮਾਣਿਤ ਥਾਮ ਨਹੀਂ ਹੈਗੇ. ਤੇ ਵੈਸੇ ਤਾਂ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ ਤਾਂ ਉਸ ਦੇ ਵਿਚ ਕਿਤੇ ਵੀ ਗੁਰੂ ਸਾਹਿਬ ਨੇ ਆਪਣਾ ਜਨਮ ਤਿਥੀ ਵੀ ਨਹੀਂ ਲਿਖੀ, ਆਪਣਾ ਪਿਤਾ ਦਾ ਨਾਮ ਵੀ ਨਹੀਂ ਲਿਖਿਆ, ਮਾਤਾ ਦਾ ਨਾਮ ਵੀ ਨਹੀਂ ਲਿਖਿਆ, ਹੈ ਨਾ. ਸੋ ਇਸ ਕਰਕੇ ਉਹ ਇਨ੍ਹਾਂ ਚੀਜ਼ਾਂ ਨੂੰ ਕੋਈ ਵੀ ਉਨ੍ਹਾਂ ਨੇ ਤਰਜੀਹ ਨਹੀਂ ਦਿੱਤੀ ਹੋਈ. ਬਾਕੀ ਜਿਹੜੀ ਕਰਾਮਾਤ ਹੈ, ਕਰਾਮਾਤ ਗੁਰਬਾਣੀ ਕੀ ਕਹਿੰਦੀ ਹੈ, ਤੁਹਾਡਾ ਇਹ ਸਵਾਲ ਹੈ ਨਾ ਮੇਨ, ਹੈ ਨਾ. ਤੇ
ਹਾਂਜੀ ਹਾਂਜੀ
ਹਾਂਜੀ, ਗੁਰਬਾਣੀ ਤਾਂ ਇਹ ਕਹਿੰਦੀ ਹੈ ਕਿ ਬਿਨ ਨਾਵੇਂ ਪਹਿਨਣ ਖਾਣ ਸਭ ਬਾਦ ਹੈ, ਤਿਗ ਸਿੱਧੀ ਤਿਗ ਕਰਾਮਾਤ. ਕਹਿੰਦੇ ਕਿ ਇੱਕ ਨਾਮ ਜਪਣਾ, ਸਿੱਖੀ ਦੇ ਵਿਚ ਇੱਕੋ ਇੱਕ ਕਰਾਮਾਤ ਹੈ ਜਿਹੜੀ ਮਨਜੂਰ ਹੈ, ਉਹ ਹੈਗੀ ਨਾਮ ਦੀ, ਸੱਚੇ ਨਾਮ ਦੀ. ਸੋ ਕਹਿੰਦੇ ਕਿ ਨਾਨਕ ਗੁਰਮੁਖੇ ਹਰ ਨਾਮ ਵਸੇ, ਇਹਾ ਸਿੱਧ ਇਹਾ ਕਰਾਮਾਤ. ਕਿ ਗੁਰਮੁਖ ਦੇ ਮਨ ਦੇ ਵਿਚ ਜਿੱਦਣ ਨਾਮ ਆ ਕੇ ਪ੍ਰਗਟ ਹੋ ਗਿਆ, ਇਹੀ ਸਿੱਧੀ ਹੈ ਤੇ ਇਹੀ ਕਰਾਮਾਤ ਹੈ. ਇੱਕੋ ਇੱਕ ਕਰਾਮਾਤ ਸਿੱਖੀ ਦੇ ਵਿਚ ਗੁਰਬਾਣੀ ਮੁਤਾਬਕ ਜਿਹੜੀ ਆ ਉਹ.
ਅਸਲ ਵਿਚ ਭਾਜੀ, ਜੇ ਮੈਂ ਥੋੜਾ ਜਿਵੇਂ ਆਪਣੇ ਸਿੱਧੀ ਭਾਸ਼ਾ ਚ ਕਹਿ ਦਵਾਂ ਵੀ ਗੁਰਬਾਣੀ ਦੇ ਮੁਤਾਬਕ ਜੀਵਨ ਜਿਉਣਾ, ਸਹੀ ਕਰ ਲੈਣਾ, ਇਹੀ ਕਰਾਮਾਤ ਨਾ ਜੀ? ਇਹੀ
ਨਹੀਂ 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 ਨਹੀਂ, ਇੱਦਾਂ ਤਾਂ
ਥੋੜਾ ਜਿਹਾ
ਨਹੀਂ. ਜਿਹੜੀ ਜਿਹੜੀ ਕਰਾਮਾਤ ਹੈ, ਜਿਹੜੇ ਚੰਗੇ ਚੰਗਾ ਨਾਂ ਰਖਾਏ ਕਿ ਜਸ ਕੀਰਤ ਜੱਗ ਲੈ, ਸਾਰਾ ਜੱਗ ਬੱਲੇ ਬੱਲੇ ਤੁਹਾਡੀ ਕਰੇ, ਵਧੀਆ ਕਵੇ, ਇਹ ਕੋਈ ਕਰਾਮਾਤ ਨਹੀਂ ਹੈਗੀ. ਕਹਿੰਦੇ ਜੇ ਤਿਸ ਨਦਰ ਨਾ ਆਵੇ ਬਾਤ ਨਾ ਪੁੱਛੇ. ਜੇ ਉਹ ਨਾਮ ਅਕਾਲ ਪੁਰਖ ਦੇ ਨਾਲ ਨਹੀਂ ਜੁੜਿਆ ਇਸ ਮਨੁੱਖੀ ਜਾਮੇ ਦੇ ਵਿਚ, ਉਹ ਨਾਮ ਜਿਹੜਾ ਤੁਹਾਡੇ ਅੰਦਰ ਪ੍ਰਗਟ ਨਹੀਂ ਹੋਇਆ, ਤੇ ਉਹ ਫਿਰ ਸਭ ਵਿਅਰਥ
ਹੈ.
ਸੋ ਇੱਦਾਂ ਦਾ ਬਹੁਤ ਮਤਲਬ ਵੱਡੇ ਵੱਡੇ ਰਾਜੇ ਜਿਹੜੇ ਆ ਵਧੀਆ ਜਿਉਂਦੇ ਸੀ. ਰਾਜਾ ਹਰੀਸ਼ ਚੰਦ ਬੜਾ ਮਤਲਬ ਧਰਮੀ ਹੋਇਆ, ਬੜੇ ਧਰਮੀ ਰਾਜੇ ਹੋਏ ਨੇ, ਉਹਨਾਂ ਨੇ ਧਰਮ ਕਮਾਇਆ. ਪਰ ਅਸਲ ਦੇ ਵਿਚ ਚੰਗੇ ਕੰਮ ਕਰਨਾ ਵੀ ਮਤਲਬ ਮਨ ਚ ਮਤਲਬ ਮੋਟਿਵ ਨਹੀਂ ਹੈਗਾ ਗੁਰਬਾਣੀ ਦਾ. ਉਹ ਕਹਿੰਦੇ ਕਿ ਨਾਨਕ ਗੁਰਮੁਖੇ ਹਰ ਨਾਮ ਮਨ ਵਸੇ, ਗੁਰੂ ਵੱਲ ਮੁੱਖ ਕੀਤਿਆਂ ਹੋਇਆ ਹਰੀ ਦਾ ਨਾਮ ਮਨ ਦੇ ਵਿਚ ਆ ਕੇ ਵਸ ਜਾਵੇ. ਹੁਣ ਕਈ ਸਾਡੇ ਵਰਗੇ ਹੁੰਦੇ ਆ ਕਿ ਗੁਰੂ ਵੱਲ ਨੂੰ ਮੁੱਖ ਤਾਂ ਕਰੀ ਬੈਠੇ ਹੁੰਦੇ ਨੇ, ਪਰ ਨਾਮ ਨਹੀਂ ਆਪਣੇ ਮਨ ਚ ਵਸਾਉਂਦੇ. ਅਸੀਂ ਗੁਰਦੁਆਰੇ ਤਾਂ ਜਾਂਦੇ ਆ, ਗੁਰਬਾਣੀ ਤਾਂ ਪੜ੍ਹੀ ਜਾਂਦੇ, ਪਰ ਆਪਣੇ ਮਨ ਦੇ ਵਿਚ ਨਾਮ ਸਾਡੇ ਪ੍ਰਗਟ ਨਹੀਂ ਹੁੰਦਾ. ਉਹ ਤਾਂ ਉਹ ਵੀ ਗੱਲ ਕੰਪਲੀਟ ਨਹੀਂ ਹੈਗੀ. ਉਹ ਕਹਿੰਦੇ ਇਹ ਦੋਨੋਂ ਚੀਜ਼ਾਂ ਹੋਣੀਆਂ ਚਾਹੀਦੀਆਂ, ਇੱਕ ਤਾਂ ਗੁਰੂ ਵੱਲ ਮੁੱਖ ਹੋਵੇ ਤੁਹਾਡਾ, ਦੂਸਰਾ ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਤੁਹਾਡੇ ਮਨ ਦੇ ਵਿਚ ਵਸ ਜਾਵੇ ਗੁਰੂ ਦੀ ਕਿਰਪਾ ਨਾਲ. ਇਹਾ ਸਿੱਧ ਇਹਾ ਕਰਾਮਾਤ, ਇਹੀ ਸਿੱਧੀ ਹੈ, ਇਹੀ ਕਰਾਮਾਤ ਹੈ, ਹੋਰ ਕੋਈ ਕਰਾਮਾਤ ਨਹੀਂ ਹੈਗੀ. ਸੋ
ਬਾਕੀ ਫਿਰ ਭਾਜੀ ਇਹਨੂੰ ਸਿੱਖ ਕੌਮ ਵਿਚ ਬਹੁਤ ਜਿਆਦਾ ਦੁਵਿਧਾ ਪਈ ਹੋਈ ਹੈ ਵੀ ਹੁਣ ਜਿਆਦਾਤਰ ਇਤਿਹਾਸ ਨੂੰ ਮੰਨਿਆ ਜਾਂਦਾ ਕਿ ਗੁਰਬਾਣੀ ਦਾ ਅਧਿਐਨ ਲੋਕ ਆਪ ਕਰਦੇ ਨੇ ਜਿਵੇਂ ਤਾਂ ਉਹ ਜਿਵੇਂ ਬਹੁਤ ਜਿਆਦਾ ਸਾਖੀ ਵੱਲ ਮੇਰੇ ਹਿਸਾਬ ਨਾਲ ਵੀ ਜਿਵੇਂ ਵੀ ਇਤਿਹਾਸਕ ਗੁਰਦੁਆਰੇ ਵੱਲ ਵੇਖ ਕੇ ਇਹਨਾਂ ਨੂੰ ਮੰਨਦੀ ਆ
ਦੁਵਿਧਾ ਤਾਂ ਦੇਖੋ ਇਹਦਾ ਹਰ ਧਰਮ ਦੇ ਵਿਚ ਇਸ ਤਰ੍ਹਾਂ ਪੈਦਾ ਹੁੰਦੀ ਹੈ ਕਿ ਜਿਦਾਂ ਮੇਰੀ ਆਪਣੀ ਥਿੰਕਿੰਗ ਹੈ ਕਿ ਗੁਰੂ ਘਰ ਦੀ ਮਹਾਨਤਾ ਵਧਾਉਣ ਦੇ ਲਈ ਉੱਥੇ ਲੋਕਾਂ ਨੂੰ ਖਿੱਚਣ ਦੇ ਲਈ ਉਨ੍ਹਾਂ ਦੇ ਨਾਲ ਕੋਈ ਨਾ ਕੋਈ ਸਾਖੀ ਜੋੜੀ ਜਾਂਦੀ ਆ ਉਨ੍ਹਾਂ ਦੇ ਵਿਚ ਜੇ ਵੱਡੀ ਕਰਾਮਾਤ ਜੋੜਦੇ ਤਾਂ ਲੋਕੀ ਵੱਡੇ ਆਉਂਦੇ ਨੇ ਉਨ੍ਹਾਂ ਦੇ ਪਿੱਛੇ ਪਰ ਜਿਹੜੀ ਅਸਲੀ ਸਿਧਾਂਤ ਹੈ ਵੈਸੇ ਗੁਰਬਾਣੀ ਦੇ ਮੁਤਾਬਕ ਜਾਂ ਗੁਰੂ ਸਾਹਿਬ ਜਿੱਦਾਂ ਜੀਵਨ ਜੀਵ ਕੇ ਗਏ ਆ ਤੇ ਜਾਂ ਉਨ੍ਹਾਂ ਦੀ ਗੁਰਬਾਣੀ ਦੱਸਦੀ ਆ ਤਾਂ ਉਹ ਤਾਂ ਗੁਰੂ ਉਹ ਕਹਿੰਦੇ ਵੀ ਲੋੜ ਹੀ ਨਹੀਂ ਹੈਗੀ ਤੁਹਾਨੂੰ ਮੇਰੇ ਬਾਰੇ ਜਾਣਨ ਦੀ ਲੋੜ ਨਹੀਂ ਹੈਗੀ ਮੈਂ ਜਦੋਂ ਸਰੀਰਕ ਜਾਮੇ ਵਿਚ ਆਇਆ ਸੀ ਤੁਹਾਨੂੰ ਮੇਰੇ ਬਾਰੇ ਕੋਈ ਜਾਣਨ ਦੀ ਲੋੜ ਨਹੀਂ ਠੀਕ ਹੈ ਇਰਰੈਲੇਵੈਂਟ ਹੈ ਚੀਜ਼ਾਂ ਤੁਸੀਂ ਜਾਣਨਾ ਕੀ ਆ ਜੋ ਗੁਰਬਾਣੀ ਜੀ
ਹਾਂਜੀ ਹਾਂਜੀ ਸ਼ਰਧਾ ਬੜੀ ਜੁੜੀ ਹੋਈ ਹੈ ਨਾ ਲੋਕਾਂ ਦੀ ਜਿਵੇਂ ਇੱਥੇ ਨਾ ਸ਼ਿਫਟ ਨੇ ਗੁਰਦੁਆਰਾ ਸਾਹਿਬ ਇਤਿਹਾਸ ਸੁਣਾਇਆ ਗਿਆ ਕਿਸੇ ਵੱਲੋਂ ਤਾਂ ਉਹ ਕਹਿੰਦੇ ਵੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਜਦੋਂ ਚੇਤਾ ਪਰੋਲੀ ਗਈ ਤਾਂ ਉਹਦੇ ਵਿਚੋਂ ਉਹਨਾਂ ਦੀ ਇੱਕ ਛੋਟੀ ਕਿਰਪਾਨ ਲੱਭੀ ਉਹਨਾਂ ਦਾ ਸਰੀਰ ਨੀ ਲੱਭਿਆ ਜਿਵੇਂ ਹੱਡੀਆਂ ਨੀ ਲੱਭੀਆਂ ਤਾਂ ਉਹ ਜਿਵੇਂ ਸਰੀਰ ਸਮੇਤ ਸੱਚਖੰਡ ਚਲੇ ਗਏ ਇਹ ਗੱਲ ਗੁਰਬਾਣੀ ਦੇ ਨਾਲ ਜੋੜੀ ਜਾਵੇ ਤਾਂ ਬਿਲਕੁਲ ਅਟਕਤ ਨਹੀਂ ਲੱਗਦੀ ਆ
ਗੁਰਬਾਣੀ ਗੁਰਬਾਣੀ ਇਸ ਦੀ ਤਸਦੀਕ ਨਹੀਂ ਕਰਦੀ ਗੁਰਬਾਣੀ ਇਸ ਦੇ ਬਾਰੇ ਕੋਈ ਜ਼ਿਕਰ ਵੀ ਨਹੀਂ ਕਰਦੀ ਤੇ ਉਹ ਤਾਂ ਮਤਲਬ ਉਹ ਤਾਂ ਫਿਰ ਹਿਊਮਨ ਪਰਸਪੈਕਟਿਵ ਆ ਗਿਆ ਨਾ ਕਿ ਜਿਹੜਾ ਕਥਾਕਾਰ ਹੈ ਉਹ ਕਿਸ ਐਂਗਲ ਤੋਂ ਇਮੋਸ਼ਨਲ ਕਰਕੇ ਸੁਣਾ ਰਿਹਾ ਗੱਲ
ਉਹੀ ਗੱਲ ਹੈ ਜਿਆਦਾ ਸੰਗਤ ਨੂੰ ਜੋੜਨ ਲਈ ਵੀ ਕੋਈ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਣ ਵੀ ਜਿਹੜੀ ਆਮ ਸੰਗਤ ਆ ਉਹ ਬੰਨੀ ਬੱਝੀ ਰਹੇ ਵੱਧ ਤੋਂ ਵੱਧ ਸਾਨੂੰ ਸੁਣੇ
ਹਾਂਜੀ ਵੈਸੇ ਜਿਹੜੇ ਪ੍ਰਚਾਰਕ ਹੈ ਉਹਨਾਂ ਦਾ ਮਕਸਦ ਤਾਂ ਇਹੀ ਹੁੰਦਾ ਕਿ ਜੋੜਨਾ ਪਰ ਕਈ ਵਾਰੀ ਕੀ ਕਰਦੇ ਨੇ ਕਿ ਉਹ ਜੋੜਨ ਦੇ ਚੱਕਰ ਦੇ ਵਿੱਚ ਜਿਹੜੇ ਗੁਰਬਾਣੀ ਦਾ ਸਿਧਾਂਤ ਹੈ ਉਸ ਨੂੰ ਛਿੱਕੇ ਟੰਗ ਦਿੰਦੇ ਨੇ ਉਸ ਦੇ ਵਿਰੋਧਾਭਾਸ ਹੋ ਜਾਂਦੇ ਨੇ ਗਲਤ ਸਿਧਾਂਤ ਜਿਹੜਾ ਆ ਉਹ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਉਹਨਾਂ ਦਾ ਮਕਸਦ ਮਤਲਬ ਉਹਨਾਂ ਦੇ ਮਨ ਦੀ ਮਨਸ਼ਾ ਹੁੰਦੀ ਆ ਵੀ ਆਪਾਂ ਵੱਧ ਤੋਂ ਵੱਧ ਸਿੱਖਾਂ ਨੂੰ ਜੋੜੀਏ ਸੰਗਤ ਨੂੰ ਜੋੜੀਏ ਪਰ ਇਹ ਜੋੜਨ ਦੇ ਚੱਕਰ ਦੇ ਵਿੱਚ ਕਈ ਵਾਰੀ ਉਹ ਲਾਈਨ ਨੂੰ ਕਰਾਸ ਕਰ ਜਾਂਦੇ ਨੇ ਤੇ ਉਹ ਜਦੋਂ ਲਾਈਨ ਕਰਾਸ ਕਰਦੇ ਨੇ ਤਾਂ ਉੱਥੇ ਗੁਰਬਾਣੀ ਦਾ ਸਿਧਾਂਤ ਜਿਹੜਾ ਉਹਨਾਂ ਦੇ ਅਗੇਂਸਟ ਚੱਲਣ ਲੱਗ ਪੈਂਦਾ ਤੇ ਫਿਰ ਜਿਹੜੇ ਸੂਝਵਾਨ ਅੱਜ ਕੱਲ ਸੰਗਤ ਬਹੁਤ ਸੂਝਵਾਨ ਹੈ ਜੀ ਉਨ੍ਹਾਂ ਨੂੰ ਪਤਾ ਆ ਉਹ ਅੱਜ ਕੱਲ ਅਨਪੜ੍ਹ ਨਹੀਂ
ਹੈ
ਜੋ ਕਹੋ ਮਗਰ ਵਾਹਿਗੁਰੂ ਕਹਿ ਕੇ ਉਹਨੇ ਮੰਨੀ ਜਾਣਾ ਹੈ ਹੁਣ ਅੱਜ ਕੱਲ ਦੇਖੋ ਸਾਰੇ ਗੁਰੂ ਗ੍ਰੰਥ ਸਾਹਿਬ ਘਰ ਘਰ ਹੈ
ਥੋੜਾ ਜਿਹਾ ਇੱਕ ਮੈਂ ਦੇਖਿਆ ਭਾਜੀ ਜਿੰਨੀ ਕੁ ਮੇਰੀ ਦੇਖਣੀ ਚਾਹ ਵੀ ਜਿਹੜੇ ਪੁਰਾਣੇ ਲੋਕ ਆ ਨਾ ਜਿਹੜੇ ਨਵੇਂ ਜੁੜਦੇ ਆ ਜਿਵੇਂ ਯੰਗ ਜਨਰੇਸ਼ਨ ਆ ਇਹ ਤਾਂ ਸਮਝ ਜਾਂਦੇ ਆ ਪਰ ਜਿਵੇਂ ਸਾਡੇ ਬਜੁਰਗ ਹੋ ਗਏ ਜਿਹੜੇ ਉਹਨਾਂ ਨੂੰ ਸਮਝਾਉਣਾ ਬੜਾ ਔਖਾ ਉਹ ਸਾਥੀ ਆ ਨਾ ਤੇ ਇਤਿਹਾਸ ਨਾਲ ਬਹੁਤ ਜੁੜੇ ਹੋਏ ਆ
ਇਹ ਦੇਖੋ ਹਾਂਜੀ ਇਹ ਆਉਂਦੀ ਹੈ ਸਿਚੁਏਸ਼ਨ ਹਰੇਕ ਧਰਮ ਚ ਆਉਂਦੀ ਆ ਕਿ ਇਹਦੀ ਜਿਹੜੀ ਨਵੀਂ ਨਵੀਂ ਇੰਟਰਪ੍ਰਿਟੇਸ਼ਨ ਜਿਹੜੀ ਆ ਉਹਨੂੰ ਜਿਹੜੀਆਂ ਊਣਕਤਾਈਆਂ ਆ ਗਈਆਂ ਨੇ ਜਾਂ ਜਿਹੜੀਆਂ ਮਤਲਬ ਹੁਣ ਸਾਡੇ ਕੋਲ ਤਾਂ ਰੈਫਰੈਂਸ ਗ੍ਰੰਥ ਹੈਗਾ ਨਾ ਗੁਰੂ ਗ੍ਰੰਥ ਸਾਹਿਬ ਹੈਗਾ ਆ ਅਸੀਂ ਤਾਂ ਉਹ ਤੋਂ ਰੈਫਰੈਂਸ ਦੇਖ ਕੇ ਅਸੀਂ ਤਾਂ ਕਹਿ ਸਕਦੇ ਹਾਂ ਵੀ ਇਹ ਇਹਦੇ ਵਿੱਚ ਕਿੰਨੀ ਕੁ ਸੱਚਾਈ ਆ ਦੂਜੀ ਸਾਰਿਆਂ ਨੂੰ ਵੱਡੀ ਰੈਫਰੈਂਸ ਹੁੰਦੀ ਆ ਕਿ ਜਿਹੜੀ ਕੁਦਰਤੀ ਤੌਰ ਤੇ ਇਹ ਚੀਜ਼ ਹੋ ਸਕਦੀ ਆ ਜਾਂ ਨਹੀਂ ਹੋ ਸਕਦੀ ਕਿ ਕੁਦਰਤੀ ਤੌਰ ਤੇ
ਉੱਥੇ ਕਹਿ ਦਿੰਦੇ ਨਾ ਗੁਰੂ ਸਾਹਿਬ ਚਾਹੁਣ ਤਾਂ ਕੁਛ ਵੀ ਕਰ ਸਕਦੇ ਆ ਕੁਦਰਤੀ ਤੌਰ ਨੂੰ ਉਹ ਕੁਦਰਤ ਦੇ ਨਿਯਮ ਦੀ ਤੋੜਨ ਤਾਂ ਹੀ ਆ ਜਾਂਦੇ
ਨਹੀਂ ਉਹ ਫਿਰ ਜੇ ਆਪਾਂ ਮੈਂ ਇੱਥੇ ਗੱਲ ਕਰਦਾ ਕਿ ਜੇ ਗੁਰੂ ਸਾਹਿਬ ਚਾਹਣ ਤਾਂ ਕੁਛ ਵੀ ਕਰ ਸਕਦੇ ਪਰ ਆਪ ਵੀ ਉਹ ਕੁਦਰਤ ਦੇ ਭਾਣੇ ਤੋਂ ਕਿੱਦਾਂ ਬਾਹਰ ਹੋ ਸਕਦੇ ਆ ਜਦੋਂ ਉਹ ਸਾਨੂੰ ਕਹਿ ਰਹੇ ਨੇ ਆਪਣੇ ਸਿੱਖਾਂ ਨੂੰ ਕਹਿ ਰਹੇ ਨੇ ਕਿ ਕੁਦਰਤ ਜਿਹੜੀ ਆ ਰੱਬ ਨੇ ਬਣਾਈ ਹੋਈ ਆ ਕੁਦਰਤ ਦੇ ਨਿਯਮ ਰੱਬ ਨੇ ਬਣਾਏ ਹੋਏ ਨੇ ਤੇ ਫਿਰ ਦੇਖੋ ਕੈਪੇਬਿਲਟੀ ਹੈਗੀ ਆ ਕੈਪੇਬਿਲਟੀ ਹੁੰਦੀ ਹੈ ਕਿ ਉਹ ਕਰਾਮਾਤ ਦਿਖਾ ਸਕਦੇ ਹੋਣ ਕਿਉਂਕਿ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਨੇ ਬੰਦੇ ਕੋਲ ਉਹ ਸ੍ਰਿਸ਼ਟੀ ਦਾ ਰਾਜਾ ਬਣ ਜਾਂਦਾ ਹੈ ਗੁਰੂ ਸ੍ਰਿਸ਼ਟੀ ਦਾ ਰਾਜਾ ਬਣ ਗਿਆ ਸੀ ਪਰ ਉਹ ਸ੍ਰਿਸ਼ਟੀ ਨੂੰ ਤੋੜ ਮਰੋੜ ਕੇ ਥੋੜਾ ਪੇਸ਼ ਕਰ ਸਕਦਾ ਹੈ ਜਦੋਂ ਆਪ ਉਹ ਪ੍ਰਚਾਰ ਕਰ ਰਿਹਾ ਹਨਾ ਸੋ ਇਸ ਕਰਕੇ ਉਹ ਆਪਣੀ ਕਹੀ ਉਹ ਗੱਲ ਤੇ ਆਪ ਵਿਰੋਧ ਕਿੱਦਾਂ ਕਰ ਸਕਦੇ ਨੇ ਹਨਾ ਸੋ ਇਸ ਕਰਕੇ ਗੁਰੂ ਦੇ ਨਾਮ ਲਾ ਲਾ ਕੇ ਬਹੁਤ ਲੋਕ ਜਿਹੜੇ ਨੇ ਮਤਲਬ ਇਹ ਜੀ ਗੁਰੂ ਸਾਹਿਬ ਕਰ ਗਏ ਜਾਂ ਗੁਰੂ ਸਾਹਿਬ ਨੇ ਕੀਤਾ ਉੱਥੇ ਹੁਣ ਉਹ ਕੀਤਾ ਪਰ ਜੋ ਕਹਿ ਰਹੇ ਨੇ ਉਹ ਤਾਂ ਹੁਣ ਗੁਰਬਾਣੀ ਦੇ ਵਿਚ ਤਾਂ ਦੇਖੋ ਸਪਸ਼ਟ ਕਿਹਾ ਹੋਇਆ ਨਾਨਕ ਗੁਰਮੁਖ ਹਰ ਨਾਮ ਮਨ ਵਸੇ ਇਹਾ ਸਿੱਧ ਇਹਾ ਕਰਾਮਾਤ ਇੱਕੋ ਹੀ ਕਰਾਮਾਤ ਹੈ ਹਨਾ ਸੋ ਹੁਣ ਦੂਜੇ ਪਾਸੇ ਇਹਨੂੰ ਭੰਡਿਆ ਵੀ ਹੋਇਆ ਕਹਿੰਦੇ ਬਿਨ ਨਾਮੇ ਨਾਮ ਤੋਂ ਬਿਨਾਂ ਪਹਿਨਣ ਖਾਣ ਸਭ ਬਾਦ ਹੈ ਚਾਹੇ ਜੋ ਮਰਜ਼ੀ ਪਹਿਨੇ ਜਾਓ, ਜਿੱਦਾਂ ਦੇ ਮਰਜ਼ੀ ਧਾਰਮਿਕ ਦਿੱਖ ਬਣਾਈ ਜਾਈਏ, ਅਸੀਂ ਜੋ ਅਸੀਂ ਖਾਣਾ ਮਾਸ ਖਾਣਾ ਛੱਡ ਦਈਏ ਜਾਂ ਨਾ ਛੱਡ ਦਈਏ, ਇਹ ਸਭ ਨਾ ਬਾਦ ਹੈ, ਸਭ ਬੈਂਸਣ ਦੇ ਤਰੀਕੇ ਨੇ ਨਾਮ ਤੋਂ ਬਿਨਾਂ। ਤਿੱਗ ਸਿੱਧੀ ਤਿੱਗ ਕਰਾਂ ਮਾਤ,
ਮਤਲਬ
ਥੂਹ ਕਹਿੰਦੇ ਥੂਹ ਥੁੱਕਦਾ ਮੈਂ ਉਹਨਾਂ ਉਹਨਾਂ ਸਿੱਧੀਆਂ ਤੇ ਕਰਾਂ ਮਾਤਾਂ ਦੇ ਉੱਤੇ। ਸੋ ਗੁਰਬਾਣੀ ਤਾਂ ਇਹ ਕਹਿ ਰਹੀ ਹੈ, ਪਰ ਹੁਣ ਬਾਕੀ ਹੁਣ ਤੁਸੀਂ ਸਾਰੇ ਆਪ ਹੀ ਸਿਆਣੇ ਹੋ ਜੀ।
ਨਹੀਂ ਨਹੀਂ ਮੈਂ ਥੋੜੇ ਜਿਹਾ ਤੁਹਾਡੇ ਵਿਊ ਜਾਣਨਾ ਚਾਹੁੰਦਾ ਜੀ ਬਾਕੀ। ਚਲੋ ਚਲੋ ਬਹੁਤ ਵਧੀਆ ਦੱਸਿਆ ਭਾਜੀ ਤੁਸੀਂ, ਕਰੋ ਪ੍ਰੋਗਰਾਮ।
ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੀ,
ਸ਼ੁਕਰੀਆ। ਓਕੇ ਭਾਜੀ।
ਹਾਂਜੀ ਦੋਸਤੋ, ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ ਤੇ ਕਾਲ ਕਰ ਸਕਦੇ ਹੋ। ਤੇ ਲਓ ਜੀ, ਸਾਡੇ ਨਾਲ ਇੰਦਰਜੀਤ ਕੈਲੀਫੋਰਨੀਆ ਤੋਂ ਹੁਣ ਜੁਆਇਨ ਕਰ ਰਹੇ ਨੇ। ਕੈਲੀਫੋਰਨੀਆ ਵਾਲਿਓ, ਕੀ ਹਾਲ ਚਾਲ ਹੈ? ਸਤਿ ਸ੍ਰੀ ਅਕਾਲ ਇੰਦਰਜੀਤ ਜੀ। ਹਾਂਜੀ ਬਹੁਤ ਠੀਕ ਠਾਕ ਹੈ। ਅਮਰੀਕਾ ਠੀਕ ਹੈ? ਉੱਥੇ ਬੜੀ ਮਾੜੀ ਘਟਨਾ ਵਾਪਰੀ ਹੈ ਤੁਹਾਡੇ। ਹਾਂਜੀ ਹਾਂਜੀ
ਹਾਂਜੀ ਬਾਜੀ, ਉਹ ਨੇੜੇ ਹੀ ਇੱਥੋਂ, ਤੁਹਾਨੂੰ ਪਤਾ ਹੋਵੇ ਬੰਦੇ ਕਈ ਤਰ੍ਹਾਂ ਦੇ ਹੁੰਦੇ ਵਿੱਚ ਉਹਦੇ, ਇੱਥੇ ਗੰਨ ਹੁਣ ਖੁੱਲੀਆਂ ਮਿਲਦੀਆਂ ਤਾਂ ਇਹਨਾਂ ਨੂੰ ਥੋੜਾ ਜਿਹਾ ਚਾਹੀਦਾ ਬਈ ਜਦੋਂ ਗੰਨ ਰੱਖ ਲਓ ਇੱਕ ਰੱਖ ਲਓ, ਜਦੋਂ ਪਤਾ ਲੱਗਦਾ ਵੀ ਰੈਕਟ ਤੇ ਹੁਣ ਇੰਨੀਆਂ ਗੰਨਾਂ ਬਾਏ ਕਰ ਰਿਹਾ ਬੰਦਾ ਵੀ, ਤੁਹਾਨੂੰ ਪਤਾ ਪੈਸੇ ਦਾ ਚੱਕਾ ਜਿੱਦਾਂ ਕਹਿ ਦਈਏ ਕਈ ਸਟੇਟਾਂ ਚ।
ਹਾਂਜੀ ਹਾਂਜੀ, ਉਹ ਬਸ ਸੌਦਾ ਵੇਚਣਾ, ਇਹ ਨੀ ਤਾਂ ਚਾਹੇ ਮੌਤ ਦਾ ਹੀ ਸਮਾਨ ਵੇਚਣ।
ਹੁਣ ਜਿਦਾਂ ਅਲੱਗ ਅਲੱਗ ਸਟੇਟ ਦਾ ਆਪਣਾ ਲੋਸ ਵਗੈਰਾ, ਉੱਥੇ ਤੁਹਾਨੂੰ ਪਤਾ ਜੂਆ ਚੱਲਦਾ, ਸਭ ਕੁਝ ਚੱਲਦਾ, ਪੈਸਾ ਹੀ ਪੈਸਾ ਉੱਥੇ।
ਹਾਂਜੀ ਹਾਂਜੀ,
ਉਹ ਕੇਅਰ ਨੀ ਕਰਦੇ ਇੰਨੇ।
ਜੀ ਜੀ, ਤੇ ਕੀ ਕਹਿਣਾ ਚਾਹੋਗੇ ਅੱਜ, ਕੀ ਸਾਡੇ ਨਾਲ ਸ਼ੇਅਰ ਕਰੋਗੇ?
ਭਾਈ ਸ਼ੇਅਰ ਨੀ ਬਾਈ, ਤੁਹਾਡੇ ਤਾਂ ਸ਼ੰਕਾ ਦੂਰ ਕਰਨਾ ਇੱਕ ਜਾਣੀ ਕਿ ਸਹੀ ਹੈ ਜਾਂ ਕਿੱਦਾਂ। ਆਪਾਂ ਤੁਸੀਂ ਗੁਰਬਾਣੀ ਬਾਰੇ ਜਿੱਦਾਂ ਸੋਹਣਾ ਦੱਸਦੇ ਆ, ਵਧੀਆ ਲੱਗਦਾ। ਤੁਸੀਂ 2D ਪੁਆਇੰਟ ਦੱਸਦੇ ਜਿੱਦਾਂ ਜਾਣੀ ਕਿ ਜਿਹੜੀ ਸਿੱਧੀ ਜਾਣੀ ਕਿ ਆਲੇ ਦੁਆਲੇ ਨੀ ਘੁੰਮਦੇ, ਉਹ ਜਾਣੀ ਕਿ ਵਧੀਆ ਲੱਗਦਾ ਕਹਿਣ ਦਾ ਮਤਲਬ।
ਜੀ ਜੀ,
ਤੇ ਸ਼ੰਕਾ ਜਿਹਾ ਜਿੱਦਾਂ ਬਾਬਾ ਜੀ ਨੇ, ਗੁਰੂ ਨਾਨਕ ਦੇਵ ਜੀ ਨੇ ਕਹਿੰਦੇ ਨਾਮ ਜਪੋ ਵੰਡ ਛਕੋ, ਹੈ ਨਾ, ਨਾਮ ਤਾਂ ਆਪਣੇ ਚਲੋ ਨਾਮ ਗੁਰਬਾਣੀ ਸਿਮਰਨ ਸ਼ਬਦ ਗੁਰੂ ਕਹਿ ਲਈਏ,
ਹਾਂਜੀ,
ਵੰਡ ਛਕਣਾ ਹੋ ਗਿਆ ਜਿਹੜੀ ਕਿਰਤ ਆ ਭਾਜੀ। ਉਹਦੇ ਵਿੱਚ ਹੁਣ ਇੱਕ ਬੰਦਾ ਨਾਰਮਲ ਕਿਰਤ ਕਰਦਾ, ਇੱਕ ਬੰਦਾ ਪ੍ਰਚਾਰਕ ਕਹਿ ਲਈਏ ਜਾਂ ਗੁਰਬਾਣੀ ਨੂੰ ਸੁਣਾ ਕੇ ਜਾਂ ਪੜ੍ਹ ਕੇ ਮਾਇਆ ਲੈਂਦੇ ਆ
ਜੀ,
ਉਹ ਕਿਰਤ ਵਿੱਚ ਆਉਂਦੀ ਆ ਨਹੀਂ ਆਉਂਦੀ? ਜਿੱਦਾਂ ਮੈਂ ਮਤਲਬ ਮੈਂ ਮੰਨਦਾ ਜੋ ਵੀ ਤੁਸੀਂ ਕਹੋਗੇ, ਪਹਿਲਾਂ ਜਾਣੀ ਕਹਿ ਦਾ ਮੈਂ ਉਹ ਚ ਕੋਈ ਚੈਲੰਜ ਆ ਕੋਈ ਮੇਰੇ ਮਨ ਚ ਕੋਈ ਇੱਦਾਂ ਦਾ ਨੀ ਹੈਗਾ, ਜਸਟ ਕਲੀਅਰ ਕਰਨਾ ਚਾਹੁੰਦਾ ਮੈਂ ਬਈ ਉਹ ਕਿਰਤ ਵਿੱਚ ਆਉਂਦੀ ਆ। ਤੇ ਦੂਜਾ ਮੇਰਾ ਕੁਐਸਚਨ ਹੈ ਵੀ ਜਿੱਦਾਂ ਹੁਣ ਆਪਾਂ ਕੋਈ ਕਾਪੀ ਰਾਈਟ ਆ, ਕੋਈ ਮੈਂ ਪੋਇਮ ਲਿਖੀ ਆ ਜਾਂ ਕਿਸੇ ਨੇ ਵੀ ਕੋਈ ਲਿਖਤ ਲਿਖੀ ਆ,
ਹਾਂਜੀ,
ਆਪਾਂ ਤਾਂ ਕਾਪੀ ਰਾਈਟ ਲੀਗਲੀ ਤੌਰ ਤੇ ਕਰ ਨੀ ਸਕਦੇ।
ਹਾਂਜੀ,
ਕਿਤੇ ਬਾਈ ਚਾਂਸ ਆਪਾਂ ਐਗਜ਼ਾਮਪਲ ਦੇ ਸਕਦੇ ਉਸ ਬੰਦੇ ਦੀ, ਵਿਆਹ ਉਹਦੀ ਸੋਹਣੀ ਚੀਜ਼ ਲਿਖੀ ਆ,
ਹਾਂਜੀ,
ਪਰ ਉਹ ਚੀਜ਼ ਨੂੰ ਸੁਣਾ ਕੇ ਪੜ੍ਹ ਕੇ ਆਪਾਂ ਮੈਂ ਪੈਸਾ ਨੀ ਮੈਂ ਕਮਾ ਸਕਦਾ, ਇਲੀਗਲ ਹੋ ਜਾਂਦਾ।
ਤੇ
ਜਿਹੜੀ ਸਾਡੀ ਗੁਰਬਾਣੀ ਆ ਉਹ ਕਿੰਨੀ ਵੈਲਿਊਏਬਲ ਆ, ਉਹਦਾ ਕੋਈ ਮਤਲਬ ਮੁੱਲ ਨੀ ਹੈਗਾ
ਜੀ।
ਤੇ ਇਹਦੇ ਵਿੱਚ ਗੁਰਬਾਣੀ ਨੂੰ ਆਪਾਂ ਸੁਣਾ ਕੇ ਪੜ੍ਹ ਕੇ ਆਪਣੇ ਜਾਣੀ ਕਿ ਕਹਿਣ ਦਾ ਮਤਲਬ, ਕਈ ਵਾਰੀ ਪੈਸੇ ਕਹਿ ਲਈਏ ਮਾਇਆ ਕਹਿ ਲਈਏ ਸੇਵਾ ਕਹਿ ਲਈਏ, ਉਹ ਲੈਣੇ ਆ ਜਾਣੀ ਕਾਫੀ ਹੱਦ ਤੇ ਚੱਲਦਾ ਕੰਮ ਇਹ। ਤੇ ਦੋ ਕੁਐਸਚਨ ਹੈ ਵੀ ਉਹ ਕਿੰਨਾ ਕੁ ਸਹੀ ਆ ਤੇ ਕਿੰਨਾ ਕੁ ਮਤਲਬ ਠੀਕ ਆ ਜਾਂ ਗਲਤ, ਕੁਛ ਵੀ ਕਹਿ ਲਈਏ, ਮੈਂ ਤਾਂ ਪੁੱਛਣਾ ਤੁਹਾਨੂੰ।
ਹਾਂਜੀ, ਗੁਰਬਾਣੀ ਤਾਂ ਇਹੀ ਕਹਿ ਰਹੀ ਹੈ ਸਿੱਧੀ ਗੁਰੂ ਨਾਨਕ ਦੇਵ ਜੀ ਦਾ ਕਿ ਤ੍ਰਿਗਤ ਨਾ ਕਾ ਜੀਵਿਆ ਜੇ ਲਿਖ ਲਿਖ ਵੇਚੇ ਨਾਉ। ਤੇ ਕਹਿੰਦੇ ਨੇ ਕਿ ਖੇਤੀ ਜਿਨ ਕੀ ਉਜੜੇ ਖਲਵਾੜੇ ਕਿਆ ਥਾਉ, ਸੱਚੇ ਸਰਮੇ ਬਾਹਰੇ ਅੱਗੇ ਲਹੇ ਨਾ ਦਾਦ, ਅਕਲ ਇਹ ਨਾ ਆਖੀਏ ਅਕਲ ਗਵਾਈਏ ਬਾਦ, ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ, ਅਕਲੀ ਪੜ ਕੇ ਬੁੱਝੀਏ ਅਕਲੀ ਕੀਚੇ ਦਾਨ, ਨਾਨਕ ਆਖੇ ਰਾਹ ਇਹੋ ਹੋਰ ਗੱਲਾਂ ਸ਼ੈਤਾਨ। ਤੇ ਜਿਹੜੇ ਕਹਿੰਦੇ ਨੇ ਕਿ ਇਸ ਚੀਜ਼ ਨੂੰ ਬਿਜ਼ਨਸ ਬਣਾ ਰਹੇ ਨੇ ਜਾਂ ਇਸ ਚੀਜ਼ ਨੂੰ ਰੋਜ਼ੀ ਰੋਟੀ ਦਾ ਕੰਮ ਕਰ ਰਹੇ ਨੇ ਨਾਮ ਸੱਚੇ ਨਾਮ ਦਾ ਪ੍ਰਚਾਰ ਦੇ ਲਈ, ਉਹਨਾਂ ਦਾ ਕਹਿੰਦੇ ਤ੍ਰਿਗਤ ਨਾ ਕਾ ਜੀਵਿਆ, ਕਹਿੰਦੇ ਮਤਲਬ ਬੜਾ ਉਹਨਾਂ ਦਾ ਜੀਵਨ ਹੈ ਜਿਹੜਾ ਬੜਾ ਮਾੜਾ ਆ। ਸੋ ਇਸ ਕਰਕੇ ਜਿਹੜੀ ਪੁਰਾਤਨ ਉਹਨਾਂ ਤੋਂ ਵੀ ਪਹਿਲਾਂ ਜਿਸ ਤਰ੍ਹਾਂ ਇਸ ਚੀਜ਼ ਨੂੰ ਬਿਜ਼ਨਸ ਬਣਾਇਆ ਜਾ ਰਿਹਾ ਸੀ ਕਾਜ਼ੀਆਂ ਵੱਲੋਂ ਬ੍ਰਾਹਮਣਾਂ ਵੱਲੋਂ ਕਿ ਧਰਮ ਨੂੰ ਬਿਜ਼ਨਸ ਬਣਾ ਲਿਆ ਸੀਗਾ ਕਿ ਰੋਜ਼ੀ ਰੋਟੀ ਦਾ ਸਬੰਧ ਬਣਾ ਲਿਆ ਸੀ ਪ੍ਰੋਫੈਸ਼ਨਲ, ਉਹੀ ਕੰਮ ਜਿਹੜਾ ਅੱਜ ਕੱਲ ਸਾਡੇ ਪ੍ਰਚਾਰਕ ਕਰ ਰਹੇ ਨੇ ਉਹ ਵੀ ਮਤਲਬ ਮੈਂ ਸ਼ੁਰੂ ਤੋਂ ਇਸ ਚੀਜ਼ ਤੇ ਪ੍ਰਚਾਰ ਕਰ ਰਿਹਾ ਕਿ ਇਹ ਚੀਜ਼ ਤਾਂ ਤੁਸੀਂ ਘਾਲ ਘਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਵੀ ਉਹ ਤੁਸੀਂ ਆਪਣੀ ਮਿਹਨਤ ਕਰੋ, ਮਿਹਨਤ ਕਰਕੇ ਜੇ ਤੁਹਾਡੇ ਕੋਲ ਹਫ਼ਤੇ ਦੇ ਵਿੱਚ ਇੱਕ ਦਿਨ ਹੈ ਪ੍ਰਚਾਰ ਕਰਨ ਦੇ ਲਈ ਤਾਂ ਇੱਕ ਦਿਨ ਕਰਿਆ, ਉਹ ਬਾਕੀ 5 ਦਿਨ ਆਪਣੀ ਜੋਬ ਕਰੋ। ਜਿਹੜੇ ਫੁੱਲ ਟਾਈਮ ਇਹ ਕੰਮ ਕਰਦੇ ਨੇ ਫੁੱਲ ਟਾਈਮ ਕਰੋ, ਜਿੱਦਾਂ ਹੁਣ ਸਾਡੇ ਇੱਥੇ ਇੰਦਰਜੀਤ ਸਿੰਘ ਜੀ ਗਿਆਨੀ ਸੰਤੋਖ ਸਿੰਘ ਜੀ ਆ, ਠੀਕ ਹੈ, ਉਹਨਾਂ ਨੇ ਕਿਹਾ ਹੋਇਆ ਬਈ ਕਿਸੇ ਗੁਰੂ ਘਰ ਦੇ ਵਿਚ ਕੋਈ ਪਾਠੀ ਦੀ ਲੋੜ ਹੈ ਜਾਂ ਕਿਸੇ ਨੂੰ ਛੁੱਟੀ ਤੇ ਜਾਣਾ ਹੈ ਤਾਂ ਤੁਸੀਂ ਮੈਨੂੰ ਸੱਦ ਲਿਆ ਕਰੋ, ਮੈਂ ਵਿਹਲਾ ਹੀ ਹਾਂ। ਤੇ ਉਹ ਕੋਈ ਪੈਸਾ ਨੀ ਲੈਂਦੇ, ਕੋਈ ਪੈਸਾ ਨੀ ਲੈਂਦੇ ਉੱਥੇ, ਮਹੀਨਾ 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 ਜਾ ਕੇ ਸੇਵਾ ਕਰਦੇ ਨੇ। ਹੁਣ ਮੈਂ ਇੱਥੇ ਬਲਗੁਲ ਗਏ ਇਹੋ ਜਿਹੇ ਪਰਿਵਾਰ ਨੂੰ ਜਾਣਦਾ ਆ ਜਿਹੜੇ ਪਿਛਲੇ 30 ਸਾਲ ਤੋਂ ਮਤਲਬ ਗੁਰੂ ਘਰ ਦੇ ਸੇਵਾਦਾਰ ਨੇ ਤੇ ਨਾਲ ਆਪਣੀ ਖੇਤੀ ਵੀ ਕਰਦੇ ਨੇ, ਸਵੇਰੇ ਸ਼ਾਮ ਆਪਣੀ ਸੇਵਾ ਸੰਡੇ ਨੂੰ ਵੀ ਪੂਰੀ ਨਿਭਾਉਂਦੇ ਨੇ, ਠੀਕ ਹੈ ਨਾ। ਸੋ
ਅਸਲੀ ਅਸਲੀ ਸਿੱਖੀ ਨਾਲ ਉਹ ਜੁੜੇ ਹੋਏ ਕਹਿੰਦੇ, ਮੈਂ ਉਹਨਾਂ ਨੂੰ ਸਲਾਮ ਕਰਦਾ, ਬੰਦੇ ਸ਼ਲਾਘਾ ਮਤਲਬ ਸਲਾਮ ਜੋ ਹੋ ਗਿਆ।
ਬਿਲਕੁਲ ਅਸਲੀ ਸਿੱਖੀ ਇਹ ਹੈ, ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਅਸਲੀ ਸਿੱਖੀ ਇਹ ਹੈ। ਜਿਹੜੇ ਹੁਣ ਜਾ ਕੇ ਜਿੱਦਾਂ ਹੁਣ ਪ੍ਰਚਾਰ ਕਰਨਾ ਚਾਹੀਦਾ ਹੈ, ਗੁਰੂ ਸਾਹਿਬ ਆਪ ਪ੍ਰਚਾਰ ਕਰਨ ਗਏ ਆ, ਪਰ ਉਹਨਾਂ ਨੇ ਜਾ ਕੇ ਉੱਥੇ ਭੇਟਾ ਨਹੀਂ ਲਈ। ਉਹਨਾਂ ਨੇ ਇੱਦਾਂ ਨਹੀਂ ਜਾ ਕੇ ਮੱਕੇ ਜਾ ਕੇ ਕਿਹਾ ਵੀ ਮੈਨੂੰ ਵੀ ਇੱਕ ਤੇਲ ਦਾ ਖੂਹ ਦੇ ਦਿਓ ਜਾਂ ਮੈਨੂੰ ਕੁਝ ਦੇ ਦਿਓ, ਮੈਂ ਇੰਡੀਆ ਜਾ ਕੇ ਉੱਥੇ ਆਪਣੇ ਜਾ ਕੇ ਜ਼ਮੀਨ ਲੈਣੀ ਹੈ ਜਾਂ ਉਹ ਲੈਣੀ, ਮੇਰੇ ਪੁੱਤ ਹੈ ਪਿੱਛੇ ਦੋ। ਉਹਨਾਂ ਨੇ ਇਹ ਕੰਮ ਨਹੀਂ ਕੀਤਾ, ਉਹ ਗਏ ਨੇ, ਉਹ ਆਪਣਾ ਸੈਕਰੀਫਾਈਸ ਕਰਕੇ ਗਏ ਆਪਣਾ ਮਤਲਬ। ਸੋ ਇਸ ਕਰਕੇ ਇਹ ਚੀਜ਼ ਵੀ ਬਿਲਕੁਲ ਮਤਲਬ ਸਿਧਾਂਤ ਦੇ ਬਿਲਕੁਲ ਵਿਰੁੱਧ ਹੈ ਗੁਰਬਾਣੀ ਦੇ, ਇਹ ਹੈ ਗੁਰਬਾਣੀ ਇਹ ਕਹਿ ਰਹੀ ਹੈ।
ਥੈਂਕ ਯੂ ਭਾਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੈਂ ਚਲੋ ਹੁਣ ਜਿਹੜਾ ਕਹਿਣ ਦਾ ਮਤਲਬ, ਇੱਕ ਆਮ ਬੰਦਾ ਆਪਣੀ ਕਿਰਤ ਕਰਦਾ, ਹੱਕ ਦੀ ਕਮਾਈ ਕਰਦਾ, ਉਹ ਨਾਲ ਗੁਰਬਾਣੀ ਆਪਣਾ ਜਿੰਨਾ ਵੀ ਉਹਨੂੰ ਟਾਈਮ ਮਿਲਦਾ ਆ ਨਿਤਨੇਮ ਕਰਨ ਲਈ, ਮਤਲਬ ਸਮਾਂ ਮਿਲਦਾ ਆ, ਤੇ ਕਹਿਣ ਦਾ ਮਤਲਬ ਉਹ ਲਾਈਫ ਵਧੀਆ ਜੀ ਰਿਹਾ, ਠੀਕ ਹੈ ਕਹਿਣ ਦਾ ਮਤਲਬ।
ਹਾਂਜੀ ਹਾਂਜੀ ਜੀ ਰਿਹਾ, ਪਰ ਜੇ ਤੁਹਾਨੂੰ ਲੱਗਿਆ ਵੀ ਤੁਸੀਂ ਇੱਕ ਦੋ ਬੰਦਿਆਂ ਨੂੰ ਹੋਰ ਵੀ ਮੋਟੀਵੇਟ ਕਰ ਸਕਦੇ ਹੋ, ਦਸਾਂ ਨੂੰ ਕਰ ਸਕਦੇ ਹੋ, ਤਾਂ ਇਹਨੂੰ ਬਿਜ਼ਨਸ ਬਣਾਉਣ ਦੀ ਨਾ ਸੋਚੋ। ਇਹ ਕਹੋ ਵੀ ਤੁਸੀਂ ਆਪਣਾ ਦਸਵੰਧ ਦੇ ਰਹੇ ਹੋ, ਮਤਲਬ ਤੁਸੀਂ ਇੱਦਾਂ ਵੀ ਇੱਕ ਦਿਨ ਜਾ ਕੇ ਤੁਸੀਂ ਕਿਤੇ ਪ੍ਰਚਾਰ ਦੇ ਵਿੱਚ ਜਾਂ ਉੱਥੇ ਹਿੱਸਾ ਪਾ ਦਿੱਤਾ, ਤੁਸੀਂ ਉਹ ਚੋਂ ਪੈਸੇ ਨਹੀਂ ਲੈ ਰਹੇ, ਠੀਕ ਹੈ ਨਾ। ਇਸ ਕਰਕੇ ਮਤਲਬ ਇਹ ਵੀ ਕਰਨਾ, ਜੇ ਪਹਿਲੀ ਗੱਲ ਤਾਂ ਆਪ ਕਰਨਾ ਚਾਹੀਦਾ, ਆਪ ਕਰਕੇ ਜੇ ਤੁਹਾਡੇ ਚ ਕਪੈਸਿਟੀ ਹੈ ਤੁਸੀਂ ਹੋਰਨਾਂ ਨੂੰ ਵੀ ਮੋਟੀਵੇਟ ਕਰ ਸਕਦੇ ਹੋ, ਨਾਮ ਨਾਲ ਜੋੜ ਸਕਦੇ ਹੋ ਗੁਰਬਾਣੀ ਨਾਲ, ਤਾਂ ਤੁਸੀਂ ਜੋੜੋ, ਪਰ ਪੈਸੇ ਦੀ ਮਨਸ਼ਾ ਨਾ ਰੱਖੋ ਉਹਦੇ ਵਿੱਚ।
ਭਾਈ ਇਹਦਾ ਮਤਲਬ ਇਹ ਤੁਹਾਡਾ ਪੁਆਇੰਟ ਮੈਂ ਦੂਜੇ ਪਾਸੇ ਜੋੜਦਾ, ਜੋ ਤੁਸੀਂ ਦੱਸ ਰਹੇ ਪਹਿਲਿਆਂ ਸਮਿਆਂ ਦੇ ਵਿੱਚ ਜਿਹੜੇ ਪੁਰਾਣੇ ਮਹਾਂਪੁਰਸ਼ ਕਹਿ ਲਓ ਜਾਂ ਪ੍ਰਚਾਰਕ ਕਹਿ ਲਈਏ, ਉਹ ਪੈਸੇ ਦਾ ਨਾ ਪਿਆਰ ਇੰਨਾ ਨਹੀਂ ਰੱਖਦੇ ਸੀ, ਉਹ ਮੋਟੀਵੇਟ ਕਰਦੇ ਸੀ ਤਾਂ ਦੁਨੀਆ ਜ਼ਿਆਦਾ ਉਹਨਾਂ ਨਾਲ ਜੁੜਦੀ ਸੀ, ਕਹਿਣ ਦਾ ਮਤਲਬ ਹੈ ਨਾ।
ਜੀ ਬਿਲਕੁਲ,
ਅੱਜ ਦੀ ਡੇਟ ਚ ਹੁਣ ਉਲਟ ਹੋ ਗਿਆ ਤਾਂ ਲੋਕ ਘੱਟ ਜੁੜ ਰਹੇ,
ਇਸੇ ਕਰਕੇ ਨੀ ਉਹ ਜਾਂਦੇ ਸੀਗੇ ਤਾਂ ਪ੍ਰਚਾਰ ਕਰਨ ਜਾਂਦੇ ਸੀ। ਦੇਖੋ ਹੁਣ ਜਿੱਥੇ ਪ੍ਰਚਾਰ ਕਰਨ ਜਾਣਾ ਉਸ ਇਲਾਕੇ ਦੇ ਵਿੱਚ ਕੋਈ ਸੱਜਣ ਉਹਨਾਂ ਨੂੰ ਰੋਟੀ ਖਿਲਾ ਦਿੰਦਾ ਸੀ, ਠੀਕ ਹੈ, ਕੋਈ ਉਹਨਾਂ ਨੂੰ ਬਿਸਤਰਾ ਦਿੰਦਾ ਸੀ, ਕੱਪੜਾ ਦਿੰਦਾ ਸੀ, ਉਹ ਉਨੀ ਕੁ ਉਹਨਾਂ ਦੀ ਲੋੜ ਸੀ, ਉਨੀ ਕੁ ਉਹ ਲੈ ਲੈਂਦੇ ਸੀ। ਪਰ ਇੱਦਾਂ ਨਹੀਂ ਸੀ ਵੀ ਉਹਨਾਂ ਦੀ ਇੱਕ ਫੀਸ ਬੰਨੀ ਹੋਈ ਸੀ ਜਾਂ ਉਹ ਲੈ ਕੇ ਮੁੜ ਕੇ ਨਾਲ ਪੰਡਾ ਮੰਨ ਮੰਨ ਕੇ ਵਾਪਸ ਲੈ ਕੇ ਆਉਂਦੇ ਹੁੰਦੇ ਸੀ। ਸੋ ਇੱਦਾਂ ਨਹੀਂ ਸੀਗਾ, ਉਹ ਜਾਇਜ਼ ਆ ਜੇ ਉੱਥੇ ਜਾ ਕੇ ਤੁਹਾਨੂੰ ਰੋਟੀ ਪਾਣੀ ਮਿਲ ਰਿਹਾ, ਉਹ ਤਾਂ ਚਲੋ ਉੱਥੇ ਹੀ ਖਾਣਾ ਹੋਰ ਆਪਣੇ ਕੋਲ ਤੋਂ ਨਹੀਂ ਲੈ,
ਬਣਦਾ ਵੀ ਆ,
ਉਹ ਤਾਂ ਬਣਦਾ ਵੀ ਆ,
ਉਹ ਤਾਂ ਸੰਗਤ ਦਾ ਵੀ ਆਮ ਬੰਦੇ ਦਾ ਹੀ ਬਣਦਾ ਆ, ਸਾਡੇ ਜੇ ਕੌਮ ਦਾ ਕੋਈ ਬੰਦਾ ਕੁਛ ਸੇਵਾ ਕਰ ਰਿਹਾ ਮਤਲਬ ਨਿਸ਼ਵਲ ਕਹਿੰਦੇ ਹੁੰਦੇ ਬਗੈਰ, ਉਹਦਾ ਤਾਂ ਸਾਡਾ ਬਣਦਾ ਵੀ ਨਹੀਂ ਲੱਗਦਾ।
ਜੀ 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 ਓਕੇ ਜੀ, ਬਹੁਤ ਬਹੁਤ ਧੰਨਵਾਦ ਇੰਦਰਜੀਤ ਜੀ, ਸ਼ੁਕਰੀਆ।
ਚਲੋ ਥੈਂਕ ਯੂ ਭਾਈ ਤੁਹਾਡਾ ਵੇ ਬਹੁਤ ਬਹੁਤ ਇੱਕ ਵਾਰੀ, ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਜੀ। ਸੋ ਦੋਸਤੋ, ਵਿਚਾਰਾਂ ਚੱਲ ਰਹੀਆਂ ਨੇ ਤੇ ਕਈ ਵਾਰੀ ਦੇਖੋ ਜਦੋਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਤਾਂ ਵੱਧ ਘੱਟ ਵੀ ਕਿਹਾ ਹੋ ਜਾਂਦਾ, ਗਲਤ ਵੀ ਉਚਾਰਨ ਹੋ ਜਾਂਦਾ, ਉਸ ਲਈ ਅਸੀਂ ਪਹਿਲੇ ਮਾਫ਼ੀ ਚਾਹੁੰਦੇ ਹਾਂ। ਤੇ ਸਾਡੇ ਨਾਲ ਹਰਵਿੰਦਰ ਸਿੰਘ ਸਵਾਨ ਹਿੱਲ ਤੋਂ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਰਹੇ ਨੇ। ਹਰਵਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਸਿੰਘ ਜੀ, ਕੀ ਹਾਲ ਚਾਲ ਆ?
ਠੀਕ ਠਾਕ ਜੀ, ਤੁਸੀਂ ਸੁਣਾਓ?
ਬਸ ਠੀਕ ਠਾਕ ਆ ਜੀ, ਥਿਨਿੰਗ ਕਰ ਰਹੇ ਹਾਂ ਕੰਮ ਤੇ, ਤੁਹਾਡਾ ਪ੍ਰੋਗਰਾਮ ਸੁਣ ਰਹੇ, ਬਹੁਤ ਵਧੀਆ ਚੱਲ ਰਿਹਾ ਜੀ।
ਅੱਛਾ ਅੱਛਾ, ਚਲੋ ਤੁਹਾਡੇ ਵੀ ਅੱਛਾ, ਤੁਹਾਡੇ ਥਿਨਿੰਗ ਹੋ ਰਹੀ ਆ, ਮੈਂ ਉਧਰ ਕੋਬਰਮ ਹਜੇ ਪ੍ਰੂਨਿੰਗ ਲੇਟ ਹੋ ਗਈ ਆ।
ਅੱਛਾ ਜੀ, ਸਾਡੇ ਤਾਂ ਹੁਣ ਫਰੂਟ ਹੋ ਗਿਆ, ਥਿਨਿੰਗ ਹੋ ਰਹੀ ਆ।
ਅੱਛਾ ਅੱਛਾ, ਤੇ ਵਧੀਆ ਸੈੱਟ ਹੋਇਆ ਕਿ ਫਰੂਟ?
ਫਰੂਟ ਠੀਕ ਆ, ਬਹੁਤ ਵਧੀਆ ਫਰੂਟ ਆ ਜੀ।
ਚਲੋ ਠੀਕ ਠਾਕ, ਕੀ ਕਹਿਣਾ ਚਾਹੋਗੇ ਅੱਜ, ਕੀ ਸਾਂਝ ਪਾਉਂਗੇ ਸਾਡੇ ਨਾਲ?
ਹਾਂ ਜੀ, ਮੈਂ ਇੱਕ ਸਵਾਲ, ਮੈਂ ਬਾਕੀ ਕਈ ਵਾਰੀ ਪੁੱਛਿਆ ਕਈ ਬੰਦਿਆਂ ਦਾ, ਥੋੜਾ ਮੇਰਾ ਸਵਾਲ ਇੱਦਾਂ ਆ ਕਿ ਜਿੱਦਾਂ ਆਪਣੇ ਸਿੱਖ ਧਰਮ ਦੇ ਅੰਦਰ ਆ ਤੇ ਆਪਾਂ ਰਹਿਤ ਮਰਿਆਦਾ ਪੜ੍ਹਦੇ ਜਦੋਂ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਗੁਰਦੁਆਰੇ ਮੈਂ ਪੜ੍ਹਿਆ ਸੀਗਾ, ਉਹ ਕਹਿੰਦੇ ਆਪਣੇ ਚ ਹਲਾਲ ਖਾਣਾ ਮਨਾ ਆ, ਮਤਲਬ ਹਲਾਲ ਮੀਟ, ਤੇ ਇਹਦਾ ਮਤਲਬ ਆਪਾਂ ਝਟਕਾ ਖਾ ਸਕਦੇ ਆ ਫਿਰ?
ਦੇਖੋ ਇਹ ਬੜਾ ਇਹ ਸਵਾਲ ਵਾਰ ਵਾਰ ਆਉਂਦਾ ਰਹਿੰਦਾ ਆ। ਗੱਲ ਇਹ ਹੈ ਕਿ ਤੁਸੀਂ ਕਰਨਾ ਮਤਲਬ ਇਹ ਹੈ ਕਿ ਤੁਹਾਡੀ ਮਨਸ਼ਾ ਕੀ ਹੈ, ਕਿ ਜੇ ਤਾਂ ਤੁਸੀਂ ਮਤਲਬ ਅਧਿਆਤਮ ਵੱਲ ਨੂੰ ਜਾਣਾ ਆ, ਫਿਰ ਤਾਂ ਤੁਹਾਨੂੰ ਜਿਹੜਾ ਨਾ ਕਿ ਥੋੜਾ ਜਿਹਾ ਇਹਨਾਂ ਚੀਜ਼ਾਂ ਤੋਂ ਗਰੇਜ ਕਰਨਾ ਚਾਹੀਦਾ, ਕਿ ਜਿਹੜੇ ਫੂਡ ਜਿਹੜਾ ਪਹਿਨਣ ਤੁਹਾਡੀ ਬਿਰਤੀ ਨੂੰ ਭੰਗ ਕਰੇ, ਠੀਕ ਹੈ ਨਾ। ਜਿੱਦਾਂ ਹੁਣ ਤੁਸੀਂ ਥੋੜਾ ਆਪ ਅੰਦਾਜ਼ਾ ਲਾ ਲਓ, ਆਪਾਂ ਖਾਣ ਪੀਣ ਦੀ ਗੱਲ ਬਾਅਦ ਚੋਂ ਕਰਾਂਗੇ, ਪਹਿਨਣ ਦੀ ਗੱਲ ਦੇ ਵਿੱਚ ਆ ਕੇ ਜਿੱਤ ਪਹਿਨਿਆ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ, ਹੈ ਨਾ। ਕਿ ਜਿਹੜਾ ਧਰਮ ਹੈ ਉਹਦਾ ਕੰਮ ਹੈ ਕਿ ਮਨ ਨੂੰ ਸਟੇਬਲ ਕਰਨਾ। ਜੇ ਜਾਣੇ ਆ ਕਿਤੇ ਤਾਂ ਤੁਹਾਨੂੰ ਮੋਹਰੇ ਮਤਲਬ ਬੜੇ ਵਲਗਰ ਕੱਪੜੇ ਪਾਇਓ, ਕੋਈ ਇਸਤਰੀ ਜਾਂ ਪੁਰਸ਼ ਮਿਲਦਾ ਆ, ਉਹ ਤੁਹਾਡੇ ਮਨ ਦੇ ਅੰਦਰ ਗਲਤ ਭਾਵਨਾਵਾਂ ਚੱਲਣ ਲੱਗ ਜਾਂਦੀਆਂ ਨੇ। ਠੀਕ ਹੈ, ਉਦਾਂ ਤਾਂ ਤੁਹਾਡੀਆਂ ਮਤਲਬ ਕਾਮ ਵਾਸ਼ਨਾ ਨੂੰ ਤਾਂ ਬਹੁਤ ਚੰਗੇ ਲੱਗਦੇ ਆ, ਪਰ ਮਨ ਦੀਆਂ ਭਾਵਨਾ ਨੂੰ ਉਹ ਖਰਾਬ ਕਰਦੇ ਆ, ਤਾਂ ਉਹ ਤੁਹਾਨੂੰ ਮਤਲਬ ਉਹ ਕੱਪੜੇ ਨਹੀਂ ਪਹਿਨਣੇ ਚਾਹੀਦੇ। ਇਸੇ ਤਰ੍ਹਾਂ ਜਿਹੜਾ ਖਾਣਾ ਆ, ਜੇ ਇਹੋ ਜਿਹੇ ਖਾਣੇ ਖਾ ਕੇ ਤੁਹਾਡੇ ਮਨ ਦੇ ਅੰਦਰ ਵਿਕਾਰ ਚੱਲਦੇ ਨੇ, ਜਿਸ ਤਰ੍ਹਾਂ ਹੁਣ ਅੱਜ ਕੱਲ ਤਾਂ ਹਰਵਿੰਦਰ ਜੀ ਸੁਪਰ ਮਾਰਕਿਟਾਂ ਤੋਂ ਤੁਸੀਂ ਸ਼ੈਲਫ ਤੋਂ ਚੱਕ ਲਿਓ ਮੀਟ, ਉਹ ਤਾਂ ਏਦਾਂ ਲੱਗਦਾ ਜਿੱਦਾਂ ਤੁਸੀਂ ਸਬਜ਼ੀ ਚੱਕ ਲਿਆ ਆ, ਤੁਸੀਂ ਕਿਹੜੇ ਕੋਈ ਵੱਡੇ ਆਪ ਹਨਾ। ਠੀਕ ਆ, ਹੁਣ ਪਹਿਲੇ ਸਮੇਂ ਦੇ ਵਿੱਚ ਕੀ ਉਹ ਤੁਹਾਨੂੰ ਮੁਰਗਾ ਵੀ ਆਪ ਵੱਢਣਾ ਪੈਂਦਾ ਸੀ, ਬੱਕਰਾ ਵੀ ਆਪ ਵੱਢਣਾ ਪੈਂਦਾ ਸੀ, ਸੂਰ ਵੀ ਆਪ ਮਾਰਨਾ ਪੈਂਦਾ ਸੀ, ਉਹ ਜੀ ਦਾ ਘਾਣ ਕਰਨਾ ਪੈਂਦਾ ਸੀ ਆਪ, ਤੇ ਉਹ ਜਦੋਂ ਤੜਫਦਾ ਆ ਮਰਦਾ ਆ ਤਾਂ ਦਿਲ ਨੂੰ ਦੁੱਖ ਤਾਂ ਦੇਖੋ ਲੱਗਦਾ ਹੀ ਆ, ਐਸੀ ਗੱਲ ਨੀ, ਚਾਹੇ ਉਹ ਜਿਹੜਾ ਵੀ ਕਿਸ ਕੋਈ ਜੀਵ ਦੀ ਬੰਦੇ ਨੂੰ ਬੰਦਾ ਮਾਰਦਾ ਤਾਂ ਆਪ ਆਪਣੇ ਆਪ ਨੂੰ ਮਾਰ ਕੇ ਹੀ ਮਾਰਦਾ ਨਾ ਦੂਜੇ ਨੂੰ।
ਇੰਡੀਆ ਜਦੋਂ ਆਪਾਂ ਲੈਣੇ ਮੀਟ ਹਜੇ ਵੀ ਇੱਦਾਂ ਹੀ ਸਾਹਮਣੇ ਬੈਠੇ ਹੁੰਦੇ ਆ ਉਹ,
ਹਾਂਜੀ ਜਿਹੜੇ, ਸੋ ਇਸ ਕਰਕੇ ਉਹ ਇੱਕ ਨਾ ਤਰਸ ਆਉਂਦਾ ਆ ਕਿ ਜੀਵ ਹੈ, ਤੇ ਇਸ ਕਰਕੇ ਨਾ ਮਤਲਬ ਉਹ ਤੁਹਾਡੇ ਮਨ ਨੂੰ ਜਿਹੜਾ ਨਾ ਡਿਸਟਰਬ ਕਰਦਾ ਆ, ਸੋ ਉਹ ਤੁਹਾਨੂੰ ਜਿਹੜੇ ਰੱਬ ਦੇ ਨਾਮ ਨਾਲ ਜਾਂ ਸਟੇਬਿਲਟੀ ਨੂੰ ਜੁੜਨ ਦੇ ਵਿੱਚ ਨਾ ਵਾਧਾ ਪਾਉਂਦਾ ਆ, ਇਸ ਕਰਕੇ ਨਾ ਉਹ ਚੀਜ਼ ਨਹੀਂ ਖਾਣੀ ਚਾਹੀਦੀ ਜਿਹੜੀ ਪਤਾ ਹੀ ਆ ਵੀ ਇਹ ਵਾਧਾ ਪਾਏਗੀ, ਹਨਾ। ਸੋ ਇਸ ਕਰਕੇ ਹਲਾਲ ਹੋਵੇ ਜਾਂ ਕੋਈ ਵੀ ਹੋਵੇ, ਮਤਲਬ ਜੇ ਤਾਂ ਗੁਰਬਾਣੀ ਨਾਲ ਜੁੜਨਾ ਹੈ, ਅਕਾਲ ਪੁਰਖ ਨਾਲ ਜੁੜਨਾ ਹੈ, ਤਾਂ ਬਿਲਕੁਲ ਸਾਦਾ ਖਾਣਾ ਚਾਹੀਦਾ, ਥੋੜਾ ਖਾਣਾ ਚਾਹੀਦਾ, ਥੋੜਾ ਸੌਣਾ ਚਾਹੀਦਾ, ਇਹ ਆ ਮਤਲਬ ਗੁਰਬਾਣੀ ਦੇ ਵਿੱਚ। ਗੁਰਬਾਣੀ ਦੇ ਵਿੱਚ ਇਹ ਲਿਖਿਆ ਕਿ ਉਹਨਾਂ ਮਤਲਬ ਮੰਦੇ ਪੈਰ ਨਾ ਰੱਖਿਓ, ਅੰਨ ਪਾਣੀ ਥੋੜਾ ਖਾਇਆ, ਇਹ ਫਰਮਾਨ ਹੈ ਜੀ ਗੁਰਬਾਣੀ ਦਾ।
ਥੈਂਕ ਯੂ ਬਹੁਤ ਬਹੁਤ ਤੁਹਾਡੀ ਜਾਣਕਾਰੀ ਲਈ,
ਧੰਨਵਾਦ ਜੀ, ਸ਼ੁਕਰੀਆ। ਸੋ ਦੋਸਤੋ, ਪ੍ਰੋਗਰਾਮ ਚੱਲ ਰਿਹਾ ਲਹਿਰਾਂ, ਤੇ ਅੱਜ ਗੁਰਸੇਵਕ ਸੋਹਣੀ ਗੈਰ ਹਾਜ਼ਰ ਨੇ, ਤੇ ਉਨ੍ਹਾਂ ਦੀ ਗੈਰ ਹਾਜ਼ਰੀ ਦੇ ਵਿਚ ਮੈਂ ਪ੍ਰੋਗਰਾਮ ਕਰ ਰਿਹਾ। ਇਕ ਹੋਰ ਪ੍ਰੋਗਰਾਮ ਦੇ ਵਿਚ ਸੱਜਣ ਜੁੜੇ ਨੇ, ਮੈਂ ਉਨ੍ਹਾਂ ਨੂੰ ਵੀ ਪ੍ਰੋਗਰਾਮ ਦੇ ਨਾਲ ਜੋੜ ਲਵਾਂ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਸੋਰੀ ਤੁਹਾਡਾ ਨਾਮ ਨੀ ਆਇਆ ਮੇਰੇ ਕੋਲ।
ਬਾਈ ਜੀ, ਮੇਰਾ ਨਾਮ ਹਰੀਸ਼ ਆ ਜੀ, ਮੈਂ ਲਿਵਰਪੂਲ ਨਿਊ ਸਾਊਥ ਵੇਲਸ ਤੋਂ ਬੋਲਦਾ ਜੀ।
ਹਾਂਜੀ ਹਰੀਸ਼ ਜੀ, ਕੀ ਹਾਲ ਚਾਲ ਹੈ?
ਬਸ ਸ਼ੁਕਰ ਆ ਜੀ, ਸੁਣਾਓ ਠੀਕ ਹੋ?
ਹਾਂਜੀ ਬਹੁਤ ਵਧੀਆ ਜੀ। ਤੇ
ਲਿਵਰਪੂਲ ਬਾਈ, ਮੇਰੀ ਪੁੱਛਣਾ ਇਹ ਸੀਗਾ
ਜੀ,
ਤੇ ਮੈਂ ਇੱਕ ਹਿੰਦੂ ਪਰਿਵਾਰ ਚ ਹਾਂ, ਤੇ ਮੇਰਾ ਸਾਡਾ ਧਰਮ ਸਿੱਖੀ ਆ
ਜੀ,
ਤੇ ਮੇਰੇ ਘਰ ਸਾਰੇ ਸਿੱਖੀ ਦੇ ਵਿੱਚ ਸਿਸਟਮ ਚੱਲਦਾ, ਪਰ ਉਹਨਾਂ ਨੂੰ ਨਾ ਜਿੱਦਾਂ ਮੈਂ ਤੁਹਾਨੂੰ ਕਾਫੀ ਚੰਦ ਰੀਡਰ ਸੁਣਦਾ, ਤਾਂ ਉਹਨਾਂ ਨੂੰ ਨਾ ਬਾਣੀ ਬਾਰੇ ਨੌਲੇਜ ਨਹੀਂ ਆਉਂਦੀ, ਪੜ੍ਹਦੇ ਜ਼ਰੂਰ ਆ
ਜੀ,
ਪੜ੍ਹਦੇ ਜ਼ਰੂਰ ਆ, ਸਵੇਰੇ ਸ਼ਾਮੀ ਪਾਠ ਹੁੰਦਾ
ਜੀ,
ਤੇ ਮੈਂ ਇਹ ਪੁੱਛਣਾ ਚਾਹ ਰਿਹਾ ਸੀ ਵੀ ਆਪਣੇ ਉੱਥੇ ਜਿੱਦਾਂ ਕਈ ਵਾਰੀ ਪੰਜਾਬ ਚ ਜਾਂ ਹਿੰਦੀਆਂ ਚ ਸਾਰੀਆਂ ਪਾਸੇ ਮੈਡੀਟੇਸ਼ਨ ਦੀ ਕਲਾਸਾਂ ਹੁੰਦੀਆਂ, ਦੂਜੇ ਪਾਸੇ ਦੂਜੇ ਧਰਮਾਂ ਨੂੰ ਸਮਝਾਇਆ ਜਾਂਦਾ, ਤੇ ਆਪਣੇ ਪੰਜਾਬ ਚ ਕਿੱਥੇ ਹੁੰਦੀਆਂ?
ਪੰਜਾਬ ਦੇ ਵਿਚ ਮੈਨੂੰ ਲੱਗਦਾ ਸਿੱਖ ਧਰਮ ਦੇ ਵਿਚ ਇਹੋ ਜਿਹੀਆਂ ਕੋਈ ਕਲਾਸਾਂ ਨਹੀਂ ਲੱਗਦੀਆਂ ਕਿ ਜਿੱਥੇ ਮਤਲਬ ਮੈਡੀਟੇਸ਼ਨ ਜਾਂ
ਬਾਣੀ ਨੂੰ ਕਿਸ ਤਰ੍ਹਾਂ ਪੜ੍ਹਨਾ ਜੀ, ਕਿਸ ਤਰ੍ਹਾਂ ਸਮਝਾਇਆ ਜਾਵੇ, ਕਿਸ ਤਰ੍ਹਾਂ ਉਹਦੇ ਮੀਨਸ ਨਿਕਾਲੇ ਜਾਣ?
ਹਾਂਜੀ ਹਾਂਜੀ, ਉਹ
ਕਿੱਦਾਂ ਸਮਝਾ ਜਾਵੇ, ਕਿੱਦਾਂ ਕਿੱਥਾਂ ਪਤਾ ਲੱਗੇਗਾ?
ਹਾਂਜੀ ਦੇਖੋ,
ਪੜ੍ਹੀ ਤਾਂ ਜਾ ਹੀ ਰਹੇ ਸਾਰੇ, ਅਸੀਂ ਵੀ ਪੜ੍ਹ ਰਹੇ ਹਾਂ, ਗੁਰਸੁਖਮੀ ਸਾਹਿਬ ਦਾ ਪਾਠ ਮੇਰੇ ਘਰ ਡੇਲੀ ਹੋ ਰਿਹਾ ਜੀ, ਉਹ ਸਵੇਰੇ ਸ਼ਾਮੀ ਉਹੀ ਕਾਟੋ ਕਲੇਸ਼ ਵੀ ਚੱਲਦਾ।
ਦੇਖੋ ਇਹਦਾ ਪਹਿਲੀ ਗੱਲ ਤਾਂ ਤੁਸੀਂ ਭਾਗਾਂ ਵਾਲੇ ਹੋ ਜੀ, ਕਿ ਤੁਸੀਂ ਗੁਰਬਾਣੀ ਨਾਲ ਜੁੜੇ ਹੋ, ਠੀਕ ਹੈ, ਆਪਣੇ ਚਾਹੇ ਹਿੰਦੂ ਪਰਿਵਾਰ ਚੋਂ ਚਾਹੇ ਕੋਈ ਵੀ ਮਤਲਬ ਬੈਕਗ੍ਰਾਉਂਡ ਆਪਣੀ ਹੈਗੀ ਆ,
ਤੇ ਮੇਰੇ ਪੁਰਖਾਂ ਤੋਂ ਚੱਲਦਾ ਆਉਂਦਾ ਜੀ, ਮੇਰੇ ਪੁਰਖਾਂ ਤੋਂ ਚੱਲਦਾ ਆਉਂਦਾ।
ਦੂਜੀ ਗੱਲ ਇਹ ਕਿ ਗੁਰੂ ਗ੍ਰੰਥ ਸਾਹਿਬ
ਸਾਡੇ ਪਾਕਿਸਤਾਨ ਤੋਂ ਪਿੱਛੋਂ ਦੀ,
ਹਾਂਜੀ, ਗੁਰੂ ਗ੍ਰੰਥ ਸਾਹਿਬ ਸਾਰੇ ਸਰਬ ਸਾਂਝੀ ਗੁਰਬਾਣੀ ਇਸ ਕਰਕੇ ਗਿਆ ਕਿ ਹਰ ਤੁਸੀਂ ਹਰ ਧਰਮ ਦੇ ਲਈ, ਹਰ ਮਤਲਬ ਫਿਰਕੇ ਦੇ ਲਈ ਇਹਦੇ ਵਿੱਚ ਸੇਧਾ ਹੈ, ਈਵਨ ਕਿ ਅੱਲਾ ਦੀ ਵੀ ਬਹੁਤ ਵਧੀਆ ਡੈਫੀਨੇਸ਼ਨ ਦਿੱਤੀ ਹੋਈਆਂ ਨੇ, ਸੋ ਮੁਸਲਮਾਨ ਭਾਈਚਾਰਾ ਵੀ ਇਹਦੇ ਵਿੱਚ ਬੜਾ ਵਧੀਆ ਲੈ ਰਿਹਾ। ਦੂਜੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਸਾਰਿਆਂ ਨਾਲੋਂ ਵਧੀਆ ਤਾਂ ਇਹ ਹੈ ਕਿ ਤੁਹਾਨੂੰ ਤੁਹਾਡੇ ਤਾਂ ਵੈਸੇ ਹਿੰਦੂ ਬੈਕਗ੍ਰਾਉਂਡ ਦੇ ਵਿੱਚੋਂ ਤੁਹਾਨੂੰ ਟਰਮੀਨੋਲੋਜੀ ਪਤਾ ਹੈ, ਜਿੱਦਾਂ ਰਾਮ ਦੀ ਜਾਂ ਮੋਕਸ਼ ਦੀ ਜਾਂ ਹਰੀ ਦੀ ਜਾਂ ਨਿਰਵਾਣ ਦੀ, ਇਹ ਟਰਮੀਨੋਲੋਜੀ
ਸਾਰਾ ਕੁਝ ਪੜਿਆ ਜੀ, ਪੜ੍ਹਦੇ ਪਤਾ ਜੀ, ਹਾਂਜੀ ਹਾਂ ਇਹ ਤਾਂ ਪਤਾ ਹੀ ਹੈ ਜੀ, ਸਾਰੇ ਮੋਸਟਲੀ ਕਰਦੇ ਨੇ,
ਹਾਂਜੀ
ਪੜਿਆ ਵੀ ਹੈ ਜੀ, ਮੈਂ ਵੀ ਧਰਮ ਕਾਫੀ ਪੜਿਆ ਜੀ,
ਹਾਂਜੀ। ਹੁਣ ਇਹ
ਉਹ ਬਾਈ ਗੱਲ ਉਹ ਮੇਰੀ ਕਹਿਣ ਦਾ ਮਤਲਬ ਇਹ ਆ ਵੀ ਹੁਣ ਮੇਰੇ ਘਰ ਦੇ ਵਿੱਚ ਜੀ ਜਦੋਂ ਵੀ ਹੈ ਨਾ ਮੇਰੀ ਦਾਦੀ ਹੁੰਦੀ ਸੀ ਜਾਂ ਮੇਰੇ ਦਾਦਾ ਹੁੰਦੇ ਸੀਗੇ, ਤੇ ਉਹਨੂੰ ਅਸੀਂ ਕਹਿਣਾ ਨਾ ਵੀ ਬਾਈ ਤੁਸੀਂ ਸਿੱਖ ਕਿਉਂ ਨੀ ਬਣਦੇ, ਉਹ ਕਹਿੰਦੇ ਸਾਡੇ ਤੇ ਕਿਰਪਾ ਨੀ ਹੋਈ ਜੀ, ਹਾਲੇ ਅਸੀਂ ਸਿੱਖ ਨੀ ਬਣ ਸਕਦੇ, ਧਰਮ ਅਸੀਂ ਹੈਗਾ ਅਸੀਂ ਸਿੱਖ ਨੀ ਬਣ ਸਕਦੇ, ਪੱਗ ਨੀ ਬੰਨਣ ਦਿੰਦੇ ਸੀ, ਵੀ ਪੱਗ ਆਮ ਨੀ ਹੈ, ਉਹ ਕਹਿੰਦੇ ਸੀ ਪੱਗ ਆਮ ਨੀ ਹੈ, ਹੁਣ ਲੋਕਾਂ ਨੂੰ ਕੀ ਕਹੀਏ ਸੀ ਪੱਗ, ਕਹਿੰਦੇ ਆਮ ਨੀ ਹੈ ਤੁਸੀਂ ਨੀ ਬਣ ਸਕਦੇ।
ਨਹੀਂ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ, ਮੈਂ ਇਹੋ ਜਿਹੇ, ਮੈਂ ਆਪਣੇ ਹਰੀ ਜੀ ਇਹੋ ਜਿਹੇ ਪਰਿਵਾਰ ਜਾਣਦਾ ਕਿ ਜਿਹੜੇ ਪੱਗ ਨੂੰ ਬੜਾ ਹੀ ਉੱਤਮ ਤੇ ਸੁੱਚਮ ਸਮਝਦੇ ਸੀ ਕਿ ਹਰ ਬੰਦਾ ਨੀ ਬਣਦਾ,
ਅੱਜ ਵੀ ਚੱਲਦੀ ਹੈ, ਅੱਜ ਵੀ ਇਹੀ ਚੱਲਦਾ
ਸਾਡੇ ਨਾਲ, ਹਰ ਹਰ ਇਹੀ ਚੱਲਦੇ ਹਾਂ, ਉਹ ਆਪਣੇ ਆਪ ਨੂੰ ਇਸ ਕਾਬਲ ਹੀ ਨਹੀਂ ਸਮਝਦੇ ਸੀ ਕਈ ਬੰਦੇ, ਵੀ ਅਸੀਂ ਅਜੇ ਇਸ ਕਾਬਲ ਨਹੀਂ ਹੋਏ ਬੰਨਣ ਦੇ। ਸੋ ਮੈਨੂੰ ਲੱਗਦਾ ਕਿ ਤੁਹਾਡੇ
ਬਾਈ ਜੀ ਇਹੀ ਮੇਰੀ ਇੱਕ ਕਾਫੀ ਦਿਨ ਤੋਂ ਗੱਲਾਂ ਦਿਮਾਗ ਦੇ ਵਿੱਚ ਆਈ ਵੀ ਹੈ, ਮਾਤਾ ਮੇਰੀ ਜਾਂਦੀ ਗੁਰਦੁਆਰੇ ਜੀ, ਕਈ ਗੱਲਾਂ ਚੋਂ ਚੱਕ ਕਰ ਕਰਾ ਕੇ ਜੀ, ਹੁਣ ਫਾਦਰ ਮੇਰੇ ਬਹੁਤ ਚਿੰਤਿਤ ਹੋਏ ਨੇ, ਉਹਨੇ ਅੰਮ੍ਰਿਤ ਛਕ ਲਿਆ ਜੀ, ਅੰਮ੍ਰਿਤ ਛਕ ਲਿਆ ਜੀ, ਉਹ ਗੁਰਦੁਆਰੇ ਜਾਂਦੀ ਸੀ, ਉਹਨਾਂ ਨੇ ਜਿੱਦਾਂ ਹੁੰਦਾ ਨਾ ਜੀ, ਰੋਜ਼ ਕਹੀ ਜਾਓ, ਰੋਜ਼ ਕਹੀ ਜਾਓ, ਰੋਜ਼ ਕਹੀ ਜਾਓ, ਇੱਕ ਅੱਧੇ ਬੰਦੇ ਦਿਮਾਗ ਚ ਆ ਹੀ ਜਾਂਦਾ ਜੀ, ਹਾਂ ਵੀ ਅਸੀਂ ਛਕ ਲਿਓ, ਪਰ ਸਾਡੀ ਤੇ ਨਾ ਇਹੋ ਜਿਹੀ ਗੁਰੂਆਂ ਦੀ ਕਿਰਪਾ ਨੀ ਸੀ ਜੀ ਵੀ ਅਸੀਂ ਅੰਮ੍ਰਿਤ ਛਕ ਸਕਦੇ ਸੀ ਕਿ ਨਹੀਂ, ਪਰ ਪੂਰਾ ਗੁਰਬਾਣੀ ਪੜਦੇ ਆ ਜੀ, ਉਹਨੂੰ ਪੂਰੀ ਤਰੀਕੇ ਸਾਡੇ ਘਰ ਦੇ ਸਿਸਟਮ ਚੇਂਜ ਹੋ ਗਿਆ, ਪਰ ਅੱਜ ਵੀ ਉਹਨਾਂ ਨੂੰ ਜੀ ਗੁਰਬਾਣੀ ਗੁਰਬਾਣੀ ਬਾਰੇ ਪਤਾ ਨੀ ਹੈ ਜੀ, ਗੁਰਬਾਣੀ ਕਿੱਦਾਂ ਪੜ੍ਹਨੀ ਹੈ ਤੇ ਉਹਦੇ ਮੀਨਿੰਗ ਕੀ ਹੈ।
ਹਾਂਜੀ, ਪਹਿਲਾਂ ਤਾਂ ਮੈਂ ਤਾਂ ਇਹੀ ਕਹਾਂਗਾ ਕਿ ਤੁਸੀਂ ਵਧੀਆ ਹੈ ਕਿ ਤੁਸੀਂ ਜਿਹੜੀ ਸਮੱਸਿਆ ਤੁਹਾਨੂੰ ਸਾਹਮਣੇ ਆ ਰਹੀ ਉਹਨੂੰ ਐਕਸੈਪਟ ਕਰ ਲਿਆ, ਉਹਨੂੰ ਪਛਾਣ ਤਾਂ ਲਿਆ ਨਾ ਕੀ ਸਮੱਸਿਆ, ਹੁਣ ਇਹਦੇ ਹੱਲ ਵੀ ਗੁਰੂ ਸਾਹਿਬ ਨੇ ਆਪੇ ਕੱਢ ਦੇਣੇ ਆ, ਤੇ ਉਹਦਾ ਮੈਂ ਤੁਹਾਨੂੰ ਕੁਛ ਭੇਜ ਦਿੰਦਾ ਮਟੀਰੀਅਲ, ਤੇ ਤੁਸੀਂ ਮੈਨੂੰ ਆਪਣਾ ਈਮੇਲ ਮੈਸੇਜ ਕਰ ਦਿਓ ਜੀ, ਤਾਂ
ਮੈਂ ਕੱਲ ਵੀ ਮੈਂ ਜੀ ਇਹੀ ਮਾਤਾ ਹੁਣ ਜਿੱਦਣ ਦੀ ਅੰਮ੍ਰਿਤ ਛਕਿਆ 2 ਮਹੀਨੇ ਹੋ ਗਏ ਜੀ, ਸਾਨੂੰ ਰੋਜ਼ ਗੱਲ ਕਰਨੀ ਪੈਂਦੀ ਵੀ ਅੱਜ ਤੂੰ, ਕਿਉਂਕਿ ਰਿਸਪੋਂਸੀਬਿਲਟੀ ਵੱਧ ਗਈ ਜੀ ਹੁਣ ਘਰ ਦੀ, ਅੰਮ੍ਰਿਤ ਛਕਣ ਦੇ ਨਾਲ ਫਾਦਰ ਮੇਰਾ ਕਹਿੰਦਾ ਵੀ ਸਾਡੀ ਰਿਸਪੋਂਸੀਬਿਲਟੀ ਵੱਧ ਗਈ ਹੈ, ਇਹਦੇ ਬਾਰੇ ਹੁਣ ਤਾਂ ਕੋਈ ਹੱਲ ਕੱਢ ਬਣ ਕਹਿੰਦੇ ਹੋ
ਜੀ ਜੀ। ਦੇਖੋ ਜੀ
ਸਿਸਟਮ ਚੇਂਜ ਹੋ ਗਿਆ ਜੀ ਉਹ,
ਹਾਂਜੀ ਹਾਂਜੀ, ਨਹੀਂ ਨਹੀਂ ਤੁਸੀਂ ਏਦਾਂ ਕਰੋ, ਕੋਈ ਐਡੀ ਗੱਲ ਨਹੀਂ, ਮੈਂ ਤੁਹਾਨੂੰ ਤੁਸੀਂ ਮੇਰਾ ਨੰਬਰ ਮੇਰੇ ਕੋਲ ਨੰਬਰ ਆ ਗਿਆ ਤੁਹਾਡਾ, ਤੇ ਮੈਂ ਤੁਹਾਨੂੰ ਥੋੜੀ ਦੇਰ ਬਾਅਦ ਫਿਰ ਫੋਨ ਕਰਾਂਗਾ, ਸ਼ਾਮ ਤੱਕ ਕਰਾਂਗਾ, ਤੇ ਆਪਾਂ ਫਿਰ ਥੋੜੀ ਆਫ ਏਅਰ ਗੱਲ ਕਰਾਂਗੇ, ਕਿਉਂਕਿ ਲੰਬੀ
ਗੱਲ ਹੀ ਹੁਣ ਕੱਲ ਹੀ ਡਿਸਕਸ ਹੋ ਰਹੀ ਸੀਗੀ, ਲੰਬੀ ਗੱਲ ਤਾਂ ਨਹੀਂ ਕਰੀ ਮੈਂ, ਕੱਲ ਇੱਕ ਛੋਟੀ ਜਿਹੀ ਗੱਲ ਕਰਨਾ ਚਾਹੁੰਦਾ, ਕੱਲ ਡਿਸਕਸ ਹੋ ਰਹੀ ਸੀਗੀ, ਕੋਈ ਘਰ ਆਇਆ ਤੇ ਉਸਦੇ ਗੱਲ ਵਿੱਚ ਝਗੜਾ ਹੋ ਗਿਆ, ਫਿਰ ਮਾਤਾ ਨੂੰ ਸਮਝਾ ਰਿਹਾ, ਮਾਤਾ ਜਹੀ ਕੱਲ ਇੱਕ ਲਾਈਨ ਵੀ ਆਪਣੀ ਆਈ ਸੀਗੀ ਗੁਰਬਾਣੀ, ਜਹੀ ਮੇਰਿਆ ਤੇਰਾ ਨਾਮ ਚਿੱਤ ਆਵੇ, ਉਹ ਫਿਰ ਉਹਨੇ ਹੀ ਸਮਝਾ ਸਮਝਾ ਕੇ ਸਕਿਆ, ਮਾਤਾ ਬੰਦਾ ਆਇਆ ਤਾਂ ਤੂੰ ਉਹਦੀ ਉਹ ਕਰ ਇੱਜ਼ਤ ਮਾਣ ਕਰ, ਇਹੀ ਸਾਡੀ ਗੁਰਬਾਣੀ ਚ ਲਿਖਿਆ ਵਾ, ਪਰ ਹੁਣ ਇਹੀ ਮੈਨੂੰ ਉੱਥੇ ਬੈਠੇ ਨੂੰ ਇੰਨੀ ਚਿੰਤਾ ਹੋ ਰਹੀ ਹੈ ਵੀ ਇਹ ਘਰ ਚ ਹੁਣ ਕੀ ਵਾਪਰੇਗਾ,
ਵਿਚਾਰ ਸ਼ੇਅਰ ਕੀਤੇ ਹਰੀ ਜੀ, ਤੁਸੀਂ ਥੋੜਾ ਮਤਲਬ ਗੁਰਬਾਣੀ ਨਾ ਤੁਸੀਂ ਆਪ ਵੀ ਪੜ੍ਹਦੇ ਹੋ?
ਹਾਂਜੀ ਹਾਂ, ਮੈਂ ਵੀ ਪੜ੍ਹਦਾ ਜੀ, ਮੈਂ ਵੀ ਪਾਠ ਕਰਦਾ ਜੀ।
ਠੀਕ ਹੈ ਜੀ, ਠੀਕ ਹੈ, ਚਲੋ ਮੈਂ
ਗੱਲ ਇਹੀ ਵੀ ਹੁਣ ਸਮਝ ਹੋਣੀ ਆਈ ਹੈ ਜੀ, ਸਿਆਣੇ ਹੁਣ ਮਾੜੇ ਮੋਟੇ ਮਾੜੇ ਸਿਆਣੇ ਹੋਣ ਲੱਗੇ ਜੀ ਗੁਰਬਾਣੀ ਬਾਰੇ, ਪਹਿਲਾਂ ਤਾਂ ਪਤਾ ਹੀ ਨਹੀਂ ਸੀ ਜੀ, ਪੜ੍ਹਦੇ ਵਾਸੀ ਆਉਂਦੇ ਆ ਜੀ, ਮੇਰੇ ਪੁਰਖ ਵੀ ਪੜ੍ਹਦੇ ਆ ਰਹੇ ਆ, ਮੇਰੇ ਘਰ ਦੇ ਹੀ ਪੜ੍ਹਦੇ ਆ ਰਹੇ ਆ, ਪਤਾ ਹੀ ਨਹੀਂ ਭਾਜੀ, ਸੁਖਨੀ ਸਾਹਿਬ ਦਾ ਪਾਠ ਵੀ ਹੁੰਦਾ ਜੀ, ਜਪਜੀ ਸਾਹਿਬ ਦਾ ਪਾਠ ਵੀ ਹੁੰਦਾ ਘਰ ਸਾਡੇ, ਪਰ ਪਤਾ ਨੀ ਨਾ ਜੀ।
ਹਰੀ ਜੀ ਇੱਦਾਂ ਹੈ ਕਿ
ਸੁਖਨੀ ਸਾਹਿਬ ਜੀ ਕਿੰਨਾ ਕੁਛ ਲਿਖਿਆ ਵਾ ਪਤਾ ਨੀ ਨਾ,
ਹੁਣ ਦੇਖੋ ਹਰੀ ਜੀ ਸਾਧਨ ਬਹੁਤ ਵੱਧ ਗਏ ਨੇ, ਇੰਟਰਨੈਟ ਆ ਗਿਆ ਆ, ਘਰ ਘਰ ਗੁਰਬਾਣੀ ਜਾ ਸਕਦੀ, ਕਿਤਾਬਾਂ ਜਾ ਸਕਦੀਆਂ, ਸੋ ਹੁਣ ਬੜੇ ਮਤਲਬ ਭਾਗਾਂ ਵਾਲੇ ਆ ਕਿ ਹੁਣ ਵਧੀਆ ਮਾਹੌਲ ਹੈ, ਆਪਾਂ ਇਹਦੇ ਨਾਲ ਜੁੜੀਏ, ਤੇ ਕੋਈ ਗੱਲ ਨੀ, ਮੈਂ ਤੁਹਾਡੀ ਮੇਰੇ ਤੇ ਮਦਦ ਹੋ ਸਕੀ ਆਪਾਂ ਜ਼ਰੂਰ ਆਪਾਂ ਗੱਲਾਂ ਬਾਤਾਂ ਕਰਕੇ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ, ਹੈ ਨਾ, ਮੇਰੇ ਕੋਲ ਕਾਫੀ ਮਟੀਰੀਅਲ ਪਿਆ, ਮੈਂ ਤੁਹਾਡੇ
ਨਾਲ,
ਹਾਂਜੀ ਬਹੁਤ ਬਹੁਤ ਧੰਨਵਾਦ ਜੀ ਹਰੀ
ਜੀ।
ਸੋ ਦੋਸਤੋ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ, ਤੇ ਤੁਹਾਡੇ ਵੀ ਦਿਲ ਦੇ ਵਿਚ ਕੋਈ ਗੱਲਬਾਤ ਹੈ, ਸਵਾਲ ਹੈ, ਤੁਸੀਂ ਸਾਡੇ ਨਾਲ ਫੋਨ ਕਰਕੇ ਸਾਂਝਾ ਕਰ ਸਕਦੇ ਹੋ, ਸਾਡੀ ਲਾਈਨ ਖੁੱਲੀ ਹੈ ਜੀ, ਤੇ ਨਾਲ ਦੀ ਨਾਲ ਕੁਛ ਸੁਨੇਹੇ ਵੀ ਸਾਂਝੇ ਕਰਨੇ ਆ ਜੀ, ਤੇ ਗੁਰਪ੍ਰੀਤ ਸੰਧੂ ਸਾਡੇ ਨਾਲ ਜੁੜੇ ਨੇ, ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤਾਂ ਸੁਨੇਹੇ ਦੇ ਵਿਚ ਉਨ੍ਹਾਂ ਨੇ, ਹਾਂਜੀ ਗੈਰੀ ਸੰਧੂ ਸ਼ਿਕਾਗੋ ਵਾਲੇ ਪ੍ਰੋਗਰਾਮ ਚ ਆਏ ਨੇ, ਸੋ ਜੱਸੀ ਗਰੇਵਾਲ ਜੀ ਵੀ ਸਾਡੇ ਨਾਲ ਸਾਂਝੇ ਕਰ ਰਹੇ ਨੇ, ਕਹਿੰਦੇ ਇੱਕ ਸਵਾਲ ਆਇਆ ਸੀ ਮਨ ਦੇ ਵਿਚ ਤੁਹਾਡੀਆਂ ਵਿਚਾਰਾਂ ਸੁਣ ਕੇ, ਇੱਕ ਪੂਜਣਾ ਤੇ ਇੱਕ ਸਤਿਕਾਰ ਕਰਨਾ ਹੁੰਦਾ, ਅਸੀਂ ਗੁਰਬਾਣੀ ਨੂੰ ਪੂਜਦੇ ਹਾਂ ਤੇ ਗੁਰੂਆਂ ਦਾ ਸਤਿਕਾਰ ਕਰਦੇ ਹਾਂ, ਤੁਹਾਡੇ ਮੁਤਾਬਕ ਗੁਰਬਾਣੀ ਗੁਰੂ ਸਾਹਿਬਾਂ ਨੇ ਗੁਰਬਾਣੀ ਆਪਣੇ ਤਜਰਬਿਆਂ ਨਾਲ ਲਿਖੀ ਹੈ? ਬਿਲਕੁਲ ਜੀ, ਉਨ੍ਹਾਂ ਨੇ ਜਿਹੜੇ ਜੋ ਕੁਛ ਵੀ ਉਨ੍ਹਾਂ ਨੇ ਮਹਿਸੂਸ ਕੀਤਾ ਆ ਆਨੰਦਮਈ, ਤੁਸੀਂ ਜਦ ਗੁਰਬਾਣੀ ਨਾਲ ਜੁੜੋਗੇ ਤਾਂ ਕਈ ਵਾਰੀ ਇੱਕ ਸ਼ਬਦ ਜਿਹੜਾ ਕਈ ਕਈ ਮਹੀਨੇ ਇਹੋ ਜਿਹੇ ਮਤਲਬ ਆਨੰਦਮਈ ਭਾਵ ਤੁਹਾਡੇ ਅੰਦਰ ਪੈਦਾ ਕਰਦਾ ਰਹਿੰਦਾ ਹੈ, ਤੁਹਾਨੂੰ ਇਉਂ ਲੱਗਦਾ ਕਿ ਗੁਰੂ ਸਾਹਿਬ ਨੇ ਵੀ ਇਹੋ ਜਿਹੇ ਭਾਵ ਜਿਹੜੇ ਨੇ ਉਹ ਮਹਿਸੂਸ ਕੀਤੇ ਹੋਣਗੇ। ਸੋ ਲਓ ਜੀ ਆਪਾਂ ਗੱਲਬਾਤ ਜਾਰੀ ਰੱਖਾਂਗੇ, ਤੇ ਜਗਵੀਰ ਸਿੰਘ ਸਿਡਨੀ ਵਾਲਿਆਂ ਦਾ ਸੁਨੇਹਾ ਲੈਣੇ ਆ, ਉਹ ਵੀ ਕਾਲ ਤੇ ਆ ਗਏ ਨੇ ਸਾਡੇ ਨਾਲ, ਸਤਿ ਸ੍ਰੀ ਅਕਾਲ ਜਗਵੀਰ ਸਿੰਘ ਜੀ।
ਸਤਿ ਸ੍ਰੀ ਅਕਾਲ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ ਜੀ। ਫਤਿਹ ਜੀ,
ਹੋਰ ਸੁਣਾਓ ਜੀ, ਕਿੱਦਾਂ ਜੀ?
ਠੀਕ ਠਾਕ ਜੀ, ਤੁਸੀਂ ਸੁਣਾਓ, ਸਿਡਨੀ ਦਾ ਹਾਲ ਚਾਲ ਠੀਕ ਠਾਕ?
ਹਾਂ ਜੀ, ਬਹੁਤ ਵਧੀਆ ਜੀ। ਦਿਨ ਚ ਹੋ ਜਾਂਦੀ ਹੈ ਗਰਮੀ ਤੇ ਰਾਤ ਠੰਡ ਜੀ।
ਅੱਛਾ, ਚਲੋ ਇਹ ਅੱਸੂ ਵਾਲਾ ਟਾਈਮ ਆ ਗਿਆ ਜਿਹੜਾ ਇੰਡੀਆ
ਨੀ ਬਈ, ਨਿਊ ਸਾਊਥ ਵੇਲਸ ਕਾਫੀ ਚਿਰ ਹੋ ਗਿਆ।
ਹਾਂਜੀ ਹਾਂਜੀ, ਤੇ ਜਿੱਦਾਂ ਇੰਡੀਆ ਅੱਸੂ ਦਾ ਮਹੀਨਾ ਹੁੰਦਾ ਸੀ ਤੇ ਇਸ ਤਰ੍ਹਾਂ। ਹਾਂਜੀ ਹਾਂਜੀ, ਕੀ ਕਹਿਣਾ ਚਾਹੋਗੇ ਜੀ ਪ੍ਰੋਗਰਾਮ ਚ? ਅੱਜ
ਇੱਕ ਵਿਚਾਰ ਹੈ ਤੇ ਇੱਕ ਉਹ ਹੈ ਤੇ ਪਹਿਲੀ ਗੱਲ, ਕਿਸੇ ਵੀਰ ਜੀ ਦੀ ਕਾਲ ਆਈ ਸੀਗੀ, ਉਹਨਾਂ ਨੇ ਪੁੱਛਿਆ ਸੀਗਾ ਤੁਹਾਡੇ ਕੋਲੋਂ
ਜੀ
ਕਿ ਪ੍ਰਚਾਰਕ ਵੀ ਉਹ ਮਾਇਆ ਲੈ ਸਕਦੇ ਆ ਨਹੀਂ ਲੈ ਸਕਦੇ, ਉਹ ਫੁੱਲ ਟਾਈਮ ਕੰਮ ਕਰ ਸਕਦੇ ਆ ਨਹੀਂ ਕਰ ਸਕਦੇ
ਜੀ।
ਤੇ ਤੁਸੀਂ ਗੁਰਬਾਣੀ ਦੀ ਉਹ ਦੇਈ ਤੇ ਚਲੋ ਮੈਂ ਤੁਹਾਡੀ ਗੱਲ ਨਾਲ ਉਸ ਟਾਈਮ ਸਹਿਮਤ ਸੀਗਾ, ਪਰ ਫੇਰ ਮੈਂ ਆਇਆ ਪ੍ਰੈਕਟੀਕਲ ਪੱਖ ਤੇ। ਹੁਣ ਮੈਂ ਆਪਣੇ ਪੇਰੈਂਟਸ ਤੇ ਸਾਰਿਆਂ ਦੇ, ਜਿਹੜੀ ਆ ਹਰੀਸ਼ ਜੀ ਵੀਰ ਜੀ ਨੇ ਜਿਹੜੀ ਗੱਲ ਕੀਤੀ ਹੈ ਨਾ, ਉਹੀ ਗੱਲ ਕਿ ਅਸੀਂ ਵੀ 25 ਸਾਲ ਹੋ ਗਏ, ਮੇਰੇ ਮੰਮਾ ਵੀ ਕਰਦੇ ਆ, ਸਾਰੇ ਪਾਠ ਕਰਦੇ ਆ, ਵੀ ਉਹਨਾਂ ਨੂੰ ਪਤਾ ਨੀ ਸੀਗਾ। ਤੇ ਉਹ ਜੇ ਉਹਨਾਂ ਨੂੰ ਮੈਂ ਦੱਸਾਂ ਕਿ ਇਹ ਇੱਥੋਂ ਅਰਥ ਪੜ੍ਹ ਦੋ ਇੱਥੋਂ, ਉਹ ਨਹੀਂ ਕਰ ਸਕਦੇ
ਜੀ।
ਤੇ ਫੇਰ ਇੱਕ ਪ੍ਰਚਾਰਕ ਸੀਗੇ ਜਿਹੜੇ ਮੈਂ ਇੱਥੋਂ ਜਾ ਕੇ ਨਾ ਓਰਗਨਾਈਜ਼ ਕੀਤਾ ਸਾਰਾ ਕੰਮ ਤੇ ਬੁਲਾਇਆ, ਪਰਮਜੀਤ ਸਿੰਘ ਉੱਤਰਾਖੰਡ ਤੋਂ ਹੈ ਜੀ। ਉਹਨਾਂ ਪ੍ਰਚਾਰਕਾਂ ਨੂੰ ਬੁਲਾਇਆ ਤੇ ਮੈਂ ਕਿਹਾ ਵੀ ਗੁਰਬਾਣੀ ਦੀ ਤੁਸੀਂ ਵਿਆਖਿਆ ਕਰਨੀ ਹੈ, ਵੀ ਉਹ ਜ਼ਿਆਦਾਤਰ ਗੁਰੂ ਗ੍ਰੰਥ ਸਾਹਿਬ ਤੇ ਫੋਕਸ ਕਰਦੇ ਨੇ ਬੰਦੇ
ਜੀ।
ਤੇ ਉਹਨਾਂ ਨੇ ਜਦ ਵਿਆਖਿਆ ਕਰੀ ਤਾਂ ਜਿਹੜੇ ਲੋਕ ਯਾਨੀ ਕਿ ਕਦੇ ਅੰਦਰ ਨਹੀਂ ਬੈਠਦੇ ਨਾ, ਉਹਨਾਂ ਦੀ ਆਵਾਜ਼ ਚ ਮਹਾਰਾਜ ਦੀ ਕਿਰਪਾ ਹੁੰਦੀ ਹੈ ਜੀ। ਬਹੁਤ ਲੋਕ ਬੋਲਦੇ, ਹੁਣ ਤੁਹਾਡੀ ਆਵਾਜ਼ ਚ ਵੀ ਥੋੜੀ ਗੱਲ ਹੈ ਕਿ ਬੰਦਾ ਅਟ੍ਰੈਕਟ ਹੁੰਦਾ
ਜੀ।
ਜਦ ਉਹਨਾਂ ਨੇ ਗੁਰਬਾਣੀ ਪੜ੍ਹੀ ਨਾ ਜੀ, ਮੈਂ ਜਾਣਦਾ ਕਿਉਂਕਿ ਅਸੀਂ ਜਿਸ ਟਾਈਮ ਪਾਠ ਹੁੰਦਾ ਉਹਨਾਂ ਪਾਠ ਦੇ ਭੋਗ ਤੇ ਬਾਅਦ ਜ਼ਿਆਦਾਤਰ ਮੁੰਡੇ ਕਿਆ ਕਰਦੇ ਆ, ਬਾਹਰ ਜਿੱਥੇ ਚਾਹ ਪਾਣੀ ਚੱਲਦਾ ਹੈ ਨਾ, 10 ਜਣੇ ਉੱਥੇ ਬੈਠ ਕੇ ਗੱਲਾਂ ਕਰਦੇ ਰਹਿੰਦੇ ਆ, ਜਿਸ ਟਾਈਮ ਲੰਗਰ ਚੱਲਦਾ ਉਸ ਟਾਈਮ ਆ ਜਾਂਦੇ ਆ। ਉਹਨਾਂ ਨੇ ਜਿਸ ਟਾਈਮ ਗੁਰਬਾਣੀ ਪੜ੍ਹੀ ਨਾ, ਮੇਰੇ ਜਿਹੜੇ ਤਾਏ ਚਾਚਿਆਂ ਦੇ ਮੁੰਡੇ ਸੀਗੇ ਨਾ, ਮੈਂ ਉਹਨਾਂ ਨਾਲ ਉੱਥੇ ਬੈਠਾ ਤਾ, ਮੈਂ ਜਾਣ ਕੇ ਬੈਠਾ ਸੀਗਾ, ਮੈਂ ਜਾਣ ਕੇ ਬੈਠਾ ਸੀਗਾ ਜੀ, ਦੇਖਦਾ। ਉਹ ਕਹਿੰਦੇ ਯਾਰ ਜਗਵੀਰ ਅੰਦਰ ਚੱਲੀਏ। ਮੈਂ ਕਿਹਾ ਕਿਆ ਗੱਲ ਹੋ ਗਈ? ਕਹਿੰਦੇ ਬਾਬਾ ਜੀ ਦੀ ਗੱਲ ਨਾ ਇੰਨੀ ਗੁਰਬਾਣੀ ਕਲੀਅਰ ਤੇ ਇੰਨੀ ਖਿੱਚ ਹੈ ਨਾ ਕਿ ਅੰਦਰ ਜਾਣਾ ਪਊਗਾ
ਜੀ। ਜੀ,
ਅੰਦਰ ਚਲੇ ਗਏ, ਉਹਨਾਂ ਨੇ ਗੁਰਬਾਣੀ ਦੀ ਚਲੋ ਵਿਆਖਿਆ ਕਰੀ, ਉਹ ਤੇ ਬਾਅਦ ਆਪਾਂ ਸੈਸ਼ਨ ਰੱਖ ਲਿਆ ਸਵਾਲ ਜਵਾਬ ਦਾ
ਜੀ।
ਤੇ ਖੁੱਲਾ ਸੱਦਾ ਦੇਤਾ ਵੀ ਜਿਹਦੇ ਕੋਲ ਜਿਹੜਾ ਸਵਾਲ ਹੈ ਨਾ ਉਹ ਆ ਜਾਓ, ਤੇ ਸਿੱਧਾ ਯਾਨੀ ਕਿ ਪੰਡਾਲ ਚ ਯਾਨੀ ਕਿ ਓਪਨ ਕਰਤਾ ਵੀ ਕੋਈ ਕਿਸੇ ਦਾ ਪਰਦਾ ਨੀ ਹੈਗਾ, ਵੀ ਕਿਸੇ ਨੂੰ ਕੋਈ ਸੰਗ ਨੀ ਹੈਗੀ। ਤੇ 5 ਸਵਾਲ ਮੈਂ ਆਪਣੇ ਵੱਲੋਂ ਪਹਿਲਾਂ ਰੱਖਤੇ ਕਿ ਲੋਕਾਂ ਦਾ ਹੌਸਲਾ ਖੁੱਲ ਜੇ
ਜੀ।
ਉਹ ਤੇ ਇੱਕ ਗੱਲ ਇਹ ਸੀਗੀ ਕਿ ਜਿਹੜੀ ਮੈਂ ਮੇਰੇ ਸਾਰੇ ਘਰ ਦੇ ਜਿਹੜੇ ਸਾਰੇ ਤੇ ਨਾ ਉਹ ਵਿਚਾਰਧਾਰਾ ਦੂਜੀ ਵਾਲੇ ਤੇ, ਉਹ ਗੁਰਬਾਣੀ ਬਹੁਤ ਪੜ੍ਹਦੇ, ਅੰਮ੍ਰਿਤ ਵੀ ਛਕੇ ਆ, ਪਰ ਉਹ ਯਾਨੀ ਕਿ ਕਿਸੇ ਸੰਤ ਨੂੰ ਫੋਲੋ ਕਰਦੇ, ਏਦਾਂ ਫੋਲੋ ਕਰਦੇ, ਗੁਰੂ ਗ੍ਰੰਥ ਸਾਹਿਬ ਨੂੰ ਇਨਡਾਇਰੈਕਟ ਫੋਲੋ ਕਰਦੇ। ਮੈਂ ਇੱਥੋਂ ਪੜ੍ਹ ਕੇ ਗਿਆ ਸੀਗਾ ਜੀ, ਮੈਂ ਇੱਥੋਂ ਪੜ੍ਹ ਕੇ ਗਿਆ ਸੀ, ਥੋੜੀ ਮੇਰੀ ਗੱਲ ਲੰਬੀ
ਹੋਣੀ, ਕੋਈ ਗੱਲ ਨਹੀਂ।
ਇੱਥੋਂ ਪੜ੍ਹ ਕੇ ਕਿਹਾ ਤਾ ਤੇ ਮੈਂ ਵਿਚਾਰਧਾਰਾ ਬੰਦਾ ਸੀਗਾ ਤੇ ਮੈਂ ਇਕੱਲਾ ਸੀਗਾ, ਤੇ ਅਸੀਂ ਇੱਕ ਪਰਮਜੀਤ ਸਿੰਘ ਉੱਤਰਾਖੰਡ ਜਿਹਨਾਂ ਨੂੰ ਮੈਂ ਜਾਣਦਾ ਨੀ ਸੀਗਾ, ਪਹਿਲੀ ਵਾਰ ਮਿਲਿਆ ਤਾ ਉਹਨਾਂ ਨੂੰ, ਤੇ ਉਹ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਭਾਜੀ ਏਦਾਂ ਵੀ ਹੋ ਸਕਦਾ ਵੀ ਸਾਡਾ ਕੋਈ ਚਪੇੜਾ ਮਾਰ ਜੇ, ਠੀਕ ਹੈ। ਉਹ ਕਹਿੰਦੇ ਵੀ ਹੱਥ ਜੋੜ ਦੂੰਗੇ ਮਹਾਰਾਜ ਅੱਗੇ, ਵੀ ਜੇ ਸੱਚ ਬੋਲਣ ਲੱਗਿਆ ਫਿਰ ਘਬਰਾਈ ਦਾ ਨਹੀਂ ਹੁੰਦਾ, ਉਹਨਾਂ ਨੇ ਮਤਲਬ ਇਹ ਗੱਲ ਕਹੀ। ਤੇ ਅਸੀਂ ਕੁਰਸੀਆਂ ਲੈ ਕੇ ਬਹਿ ਗਏ ਤੇ ਮੈਨੂੰ ਡਰ ਵੀ ਲੱਗੇ ਕਿਉਂਕਿ ਮੇਰਾ ਪਰਿਵਾਰ ਜੁਆਇੰਟ ਫੈਮਿਲੀ ਚ ਹੋਇਆ, ਬੰਦੇ ਬਹੁਤ ਹੈ ਹਨਾ
ਜੀ।
ਤੇ ਜਦ ਉੱਥੇ ਫਾਲੋ ਫਾਲੀ ਹੋਇਆ, ਬੜਾ ਗਰਮੋ ਗਰਮੀ ਵੀ ਹੋਇਆ ਕਈ ਗੱਲਾਂ ਤੇ, ਪਰ ਉਹਨਾਂ ਦਾ ਸੁਭਾਅ ਬਹੁਤ ਚੰਗਾ ਸੀਗਾ ਪਰਮਜੀਤ ਸਿੰਘ ਜੀ ਦਾ
ਜੀ।
ਤੇ ਗੱਲਾਂ ਚਲੋ ਉਹ ਸਾਡੀ ਗੱਲਾਂ ਕੋਈ ਮੰਨਿਆ ਨੀ, ਪਰ ਅਸੀਂ ਆਪਣੀ ਵਿਚਾਰਧਾਰਾ ਰੱਖ ਕੇ ਮੁੜ ਕੇ, ਠੀਕ ਹੈ। ਤੇ ਹੁਣ ਉਹ ਗੱਲ ਨੂੰ ਭਾਜੀ ਤਕਰੀਬਨ 2-2.5 ਸਾਲ ਹੋ ਗਏ, ਠੀਕ ਹੈ। ਪਰ ਉਹ ਗੱਲਾਂ ਜਦ ਤੁਸੀਂ ਜਿਹੜੀਆਂ ਉਹਨਾਂ ਨੇ ਗੱਲਾਂ ਕਹੀਆਂ ਤੇ ਨਾ, ਉਹਨਾਂ ਦਾ ਬਹੁਤ ਫਰਕ ਪਿਆ ਤੇ ਲੋਕ ਨਾ ਬਹੁਤ ਬਦਲੇ
ਜੀ।
ਤੇ ਉਹ ਗੱਲਾਂ ਨੂੰ ਯਾਦ ਕਰਕੇ ਕਹਿੰਦੇ ਨਹੀਂ ਜਗਵੀਰ, ਉਹ ਜਿਹੜਾ ਤੂੰ ਬੰਦਾ ਬੁਲਾਇਆ ਸੀਗਾ ਨਾ, ਉਹ ਬੰਦਾ
ਜੀ,
ਉਹ ਬੰਦਾ ਸੱਚ ਕਹਿੰਦਾ ਤਾ ਯਾਰ, ਇਹੀ ਗੱਲ ਹੈ, ਠੀਕ ਹੈ। ਤੇ ਇਸ ਤਰ੍ਹਾਂ ਹੀ ਫਿਰ ਹੁਣ ਮੈਂ ਜਦ ਦੁਬਾਰਾ ਗਿਆ ਤੇ ਫਿਰ ਮੈਂ ਇੱਕ ਪ੍ਰਚਾਰਕ ਸੱਦਿਆ ਤੇ ਸਾਰਿਆਂ ਨੇ ਮੈਨੂੰ ਬੜਾ ਜਵਾਬ ਦਿਆ, ਕਹਿੰਦੇ ਵੀ ਪਿਛਲੀ ਵਾਰ ਕੰਟਰੋਵਰਸੀ ਹੋਈ ਵੀ ਤੂੰ ਇਸ ਵਾਰ ਪੰਗਾ ਨਾ ਪਾ, ਵੀ ਆ ਕੇ ਤੇਰੀ ਤੂੰ ਹਫਤੇ 10 ਦਿਨ ਮਹੀਨੇ ਵਾਸਤਾ ਨਾ ਤੂੰ ਉਰੇ ਤੇ ਕੁਛ ਖੱਟ ਕੇ ਨੀ ਲਿਜਾਂਦਾ, ਬੇਇੱਜ਼ਤੀ ਹੁੰਦੀ ਹੈ ਹੁੰਦੀ ਹੈ। ਮੈਂ ਕਿਹਾ ਵੀ ਚਲੋ ਮੈਂ ਬੇਇੱਜ਼ਤੀ ਖੱਟਣੇ ਆਉਣਾ, ਮੈਂ ਆਇਆ ਕਿਹਾ ਆਪਣੇ ਮੰਮੀ ਪਾਪਾ ਨੂੰ, ਠੀਕ ਹੈ। ਤੇ ਇਸ ਵਾਰ ਫੇਰ ਮੈਂ ਇੱਕ ਪ੍ਰਚਾਰਕ ਸੱਦੇ, ਠੀਕ ਹੈ। ਤੇ ਉਹ ਪ੍ਰਚਾਰਕ ਆਏ ਸਪੈਸ਼ਲ ਦਿੱਲੀ ਤੋਂ, 4 ਕਾਰਾਂ ਕਿਰਾਏ ਤੇ ਕਰਕੇ ਲੈ ਕੇ ਆਏ, ਬੜਾ ਉਹਨਾਂ ਨੇ ਖਰਚਾ ਕਰਿਆ। ਤੇ ਉਹਨਾਂ ਨੇ ਯਾਨੀ ਕਿ 2 ਦਿਨ ਮੇਰੇ ਕੋਲ ਰਹੇ
ਉਹ,
ਠੀਕ ਹੈ। ਤੇ 2 ਦਿਨ ਚ ਉਹਨਾਂ ਨੇ ਮੇਰੇ ਕੋਲ ਤੇ ਕੋਈ ਭੇਟਾ ਨੀ ਮੰਗੀ, ਠੀਕ ਹੈ। ਸਿਰਫ ਉਹਨਾਂ ਨੇ ਮੈਨੂੰ ਕਿਹਾ ਤਾ ਕਿ ਰਾਤ ਨੂੰ ਭਾਜੀ ਸਾਨੂੰ ਨਾ ਅਸੀਂ ਥੋੜੇ ਜੇ ਬੰਦੇ ਜ਼ਿਆਦਾ ਹੈ, ਵੀ ਥੱਲੇ ਚਟਾਈ ਵਿਛਾ ਦੋ ਗੁਰਦੁਆਰੇ ਚ, ਤੇ ਉੱਪਰ ਲੈਣ ਨੂੰ ਠੰਡ ਦਾ ਮੌਸਮ ਤਾਂ ਵੀ ਕੰਬਲ ਦੇ ਦਿਓ ਬਸ, ਹੋਰ ਸਾਨੂੰ ਕੁਛ ਨੀ ਚਾਹੀਦਾ। ਲੰਗਰ ਮੈਨੂੰ, ਮੈਂ ਪੁੱਛਿਆ ਵੀ ਲੰਗਰ, ਕਹਿੰਦੇ ਲੰਗਰ ਅਸੀਂ ਬਿਲਕੁਲ ਸਾਦਾ ਤੇ ਸਾਦਾ, ਦਾਲ ਆਰ ਰੋਟੀ, ਤੀਜੀ ਸਬਜ਼ੀ ਨਾ ਹੋਵੇ, ਬਸ ਇੱਕ ਸੈਲਡ। ਠੀਕ ਹੈ ਤੇ ਮੈਂ ਹੁਣ ਤੁਹਾਡੀ ਗੱਲ ਤੇ ਚਿੰਤਿਤ ਇਹ ਹੋ ਗਿਆ ਵੀ ਜਿਹੜੇ ਬੰਦਿਆਂ ਕੋਲ ਇਹ ਮਹਾਰਾਜ ਦੀ ਕਿਰਪਾ ਹੈ ਜੇ ਉਹ ਫੁੱਲ ਟਾਈਮ ਕੰਮ ਕਰਦੇ ਆ ਇਹ ਠੀਕ ਹੈ ਇੱਕ ਤਾਂ ਹੁੰਦਾ ਵੀ ਜਿਹੜੇ ਕਰੋੜ ਕਰੋੜ ਦੀਆਂ ਗੱਡੀਆਂ ਲੈ ਲੈਂਦੇ ਪੰਜਾਹ ਪੰਜਾਹ ਲੱਖ ਦੀਆਂ ਗੱਡੀਆਂ ਲੈ ਲੈਂਦੇ ਆ ਇਹ ਤਾਂ ਬਹੁਤ ਗਲਤ ਗੱਲ ਹੈ ਫੇਰ ਤਾਂ ਸਾਨੂੰ ਦੇਖਣ ਦੇ ਪਹਿਲਾਂ ਸੋਚਣਾ ਚਾਹੀਦਾ ਪਰ ਏਦਾਂ ਨਾ ਹੋਵੇ ਵੀ ਜਿਹੜਾ ਵੀਰ ਚਲੋ ਫੁੱਲ ਟਾਈਮ ਗੁਰਬਾਣੀ ਦਾ ਕਿਸੇ ਦਾ ਮਨ ਲੱਗ ਜਾਂਦਾ ਭਾਜੀ ਮੇਰਾ ਵੀ ਇੱਕ ਦੋਸਤ ਹੈ ਵੀ ਉਹਨੂੰ ਜੇ ਤੁਸੀਂ ਗੁਰਬਾਣੀ ਦੀ ਚਾਰ ਤੁਕਾਂ ਸੁਣਾ ਦੂੰਗਾ ਉਹਨੂੰ ਯਾਦ ਹੋ ਜਾਂਦੀ ਹੈ ਉਹ ਮਹਾਰਾਜ ਨੇ ਬਲ ਬਖਸ਼ਿਆ ਵੀ ਜੇ ਕਿਸੇ ਬੰਦੇ ਕੋਲ ਕੰਮ ਹੈ ਤੇ ਉਹ ਕਰ ਰਿਹਾ ਤੇ ਉਹਨੂੰ ਇੰਨੀ ਕੁ ਤਾਂ ਆਪਾਂ ਨੂੰ ਦੇਣਾ ਚਾਹੀਦਾ ਹੈ ਕਿ ਉਹ ਆਪਣਾ ਜ਼ਿੰਦਗੀ ਆਪਣੇ ਬੱਚੇ ਪੜ੍ਹਾ ਸਕੇ ਸਾਡੇ ਵਾਂਗ ਤਾਂ ਰਹਿ ਸਕੇ
ਨਹੀਂ ਜਗਵੀਰ ਸਿੰਘ ਜੀ ਮੈਂ ਇਹ ਤੁਹਾਡੇ ਨਾਲ ਸਹਿਮਤ ਹਾਂ ਪਰ ਇਹ ਨਾ ਵੈਸੇ ਇਹ ਪ੍ਰੋਫੈਸ਼ਨ ਜਦੋਂ ਬਣ ਜਾਂਦਾ ਨਾ ਤੇ ਕਿਤੇ ਨਾ ਕਿਤੇ ਜਿਹੜਾ ਮਨ ਡੋਲ ਜਾਂਦਾ
ਉਹਦੇ ਚ ਲਾਲਚ ਆ ਜਾਂਦਾ
ਲਾਲਚ ਆ ਜਾਂਦਾ ਇਹ ਹੋਇਆ ਮੈਂ ਪਿੱਛੇ ਦੇ ਮੈਂ ਹੁਣ ਕਿਤੇ ਲਿਖਾਂਗਾ ਪੰਜ ਸੱਤ ਸਾਲ ਬਾਅਦ ਲਿਖਾਂਗਾ ਇਸ ਗੱਲ ਦੀ ਮਤਲਬ ਬਹੁਤ ਹੀ ਮਤਲਬ ਆਲਾ ਦਰਜੇ ਦੇ ਬੜੇ ਹੀ ਰਵਾਇਤੀ ਚੱਲਿਆਂ ਦੇ ਇੱਕ ਨਾ ਮਤਲਬ ਕੀਰਤਨੀਆਂ ਦੇ ਨਾਲ ਮੇਰੀ ਗੱਲਬਾਤ ਹੋਈ ਤੇ ਅਸੀਂ ਸੋਚਦੇ ਬੜੇ ਨਿਮਾਣ ਦੇ ਵਿਚ ਆਪਾਂ ਉਨ੍ਹਾਂ ਨੂੰ ਬੁਲਾਵਾਂਗੇ ਇੱਥੇ ਸਿੱਖ ਖੇਡਾਂ ਤੇ ਜਾਂ ਕਿਸ ਤਰ੍ਹਾਂ ਤੇ ਉਨ੍ਹਾਂ ਨਾਲ ਗੱਲਬਾਤ ਚੱਲੀ ਤੇ ਜੋ ਸਾਡਾ ਅੰਦਾਜ਼ਾ ਸੀ ਨਾ ਤੁਸੀਂ ਮਤਲਬ ਅੰਦਾਜ਼ਾ ਲਾ ਹੀ ਨੀ ਸਕਦੇ ਤੇ ਉਨ੍ਹਾਂ ਨੇ ਤਿੰਨ ਦਿਨ ਦਾ ਜੀ $2,50,000 ਮੰਗਿਆ ਔਰ $2,50,000 ਤਿੰਨ ਦਿਨਾਂ ਦਾ ਸਾਰੀਆਂ ਦੇ ਖੇਡਾਂ ਦਾ ਬਜਟ ਸੀ 70,000 ਸੰਗਤ ਦੇ ਤਿੰਨ ਦਿਨ ਦਾ ਲੰਗਰ ਦਾ ਬਜਟ ਇੱਕ ਪਾਸੇ ਤੇ ਉਨ੍ਹਾਂ ਦੇ ਕੀਰਤਨ ਦਾ ਕੱਲਿਆਂ ਦਾ ਬਜਟ ਇੱਕ ਪਾਸੇ ਮਤਲਬ ਹੁਣ ਉਹ ਜਿਹੜਾ ਉਹ ਬੰਦਿਆਂ ਨੇ ਕੀ ਕੀਤਾ ਹੋਇਆ ਉਹ ਪ੍ਰੋਫੈਸ਼ਨ ਬਣਾ ਲਿਆ ਉਨ੍ਹਾਂ ਨੂੰ ਰੱਬ ਨੇ ਬਖਸ਼ਿਸ਼ ਹਾਂ ਪ੍ਰੋਫੈਸ਼ਨ ਬਣਾ ਲਿਆ ਤੇ ਉਹ ਕੰਮ ਖਰਾਬ ਹੋ ਗਿਆ ਮਤਲਬ ਹੁਣ ਦੂਜੇ ਪਾਸੇ ਆਪਾਂ ਗਿਆਨੀ ਸੰਦੋਖ ਸਿੰਘ ਉਨ੍ਹਾਂ ਦੀ ਗੱਲ ਕੀਤੀ ਸੀ ਕਿ ਉਨ੍ਹਾਂ ਨੂੰ ਕੋਈ ਲਾਲਚ ਹੀ ਨਹੀਂ ਹੈਗਾ ਠੀਕ ਹੈ ਨਾ ਜਿਸ ਤਰ੍ਹਾਂ ਹੁਣ
ਇਹੋ ਜਿਹੇ ਬੰਦੇ ਨੂੰ ਗਿਆਨੀ ਜੀ ਹੋ ਗਏ
ਹਾਂਜੀ
ਏਦਾਂ ਦੇ ਹੋ ਗਏ ਏਦਾਂ ਬੰਦਿਆਂ ਦਾ ਆਪਾਂ ਨੂੰ ਧਿਆਨ ਜ਼ਰੂਰ
ਅਸੀਂ ਰੱਖਦੇ ਹਾਂ ਉਹਨਾਂ ਦਾ ਧਿਆਨ ਰੱਖਦੇ ਹਾਂ ਜਿੱਦਾਂ ਹੁਣ ਅਸੀਂ ਕਹਿ ਦਈਦਾ ਵੀ ਬਈ ਦੇਖੋ ਜੇ ਕਿਸੇ ਗੁਰੂ ਘਰ ਦੇ ਵਿਚ ਉਹਨਾਂ ਦੀ ਟਿਕਟ ਲਾ ਦਿਓ ਕਮ ਸੇ ਕਮ ਆਉਣ ਜਾਣ ਦਾ ਖਰਚਾ ਤਾਂ ਨਾ ਕੋਲੋਂ ਪਵੇ ਵੈਸੇ ਉਹ ਗਿਆਨੀ ਜੀ ਪਰ ਗਿਆਨੀ ਜੀ ਤਾਂ ਇਹ ਵੀ ਕਹਿੰਦੇ ਨੇ ਬਾਈ ਮੇਰੀ ਟਿਕਟ ਵੀ ਨਾ ਲਾਓ ਮੈਨੂੰ ਤਾਂ ਸਰਕਾਰੀ ਤੌਰ ਤੇ ਟ੍ਰੇਨ ਫ੍ਰੀ ਹੈ ਮੈਂ ਉਹ ਚ ਆਇਆ ਜਾ ਕਰਨਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸੋ ਇਹ ਹੈਗੀ ਇੱਕ ਭਾਵਨਾ ਹੁਣ ਤੁਸੀਂ ਗੱਲ ਕੀਤੀ ਦਿੱਲੀ ਵਾਲੇ ਪ੍ਰਚਾਰਕਾਂ ਦੀ ਕਿ ਉਹਨਾਂ ਨੇ ਗੁਰਦੁਆਰੇ ਦੇ ਵਿਚ ਹੀ ਉਨ੍ਹਾਂ ਨੇ ਰਿਹਾਇਸ਼ ਕੀਤੀ ਆਪਣੇ ਗੁਰਦੁਆਰੇ ਦੇ ਵਿਚ ਹੀ ਲੰਗਰ ਛਕਿਆ ਤੇ ਪ੍ਰਚਾਰ ਕੀਤਾ ਮੈਂ ਇਹੋ ਜਿਹੇ ਬਹੁਤ ਪ੍ਰਚਾਰਕਾਂ ਨੂੰ ਜਾਣਦਾ ਜਿਹੜੇ ਬਿਲਕੁਲ ਵੀ ਲਾਲਚੀ ਨਹੀਂ ਹੈਗੇ ਠੀਕ ਹੈ ਪਰ ਹੁਣ ਕਈ
ਭਾਜੀ ਜਿਹੜੇ ਮੈਂ ਪ੍ਰਚਾਰਕਾਂ ਦੀ ਗੱਲ ਕਰ ਸਕਦੇ ਨਾ ਉਹ ਵੀਰ ਭੁਪਿੰਦਰ ਸਿੰਘ ਜੀ ਹੈ
ਹਾਂਜੀ ਹਾਂਜੀ ਮੈਂ ਜਾਣਦਾ ਚੰਗੀ ਤਰ੍ਹਾਂ
ਨਹੀਂ ਵੀ ਛੋਟੇ ਮੋਟੀ ਗੱਲ ਨਹੀਂ ਹੈਗੀ
ਉਹ
ਵੀ ਇੰਜੀਨੀਅਰ ਬੰਦੇ ਆ ਤੇ ਮੈਂ ਉਹਨਾਂ ਨੂੰ ਪਹਿਲੀ ਵਾਰ ਮੈਂ ਜਿਹਨਾਂ ਉਹਨਾਂ ਨੂੰ ਪਹਿਲੀ ਵਾਰ ਮਿਲਿਆ ਤਾਂ ਮੈਂ ਸਿਰਫ ਨੈਟ ਤੇ ਸੁਣਦਾ ਸੀ ਤੇ ਪਰ ਜਦ ਮੈਂ ਮਿਲਿਆ ਨਾ ਮੇਰੇ ਘਰ ਦੇ ਮਿਲੇ ਉਹ ਯਾਨੀ ਕਿ ਸ਼ਖਸੀਅਤ ਨੂੰ ਮਿਲ ਕੇ ਅੱਜ ਤੱਕ ਯਾਦ ਮਿਸਾਲ ਦਿੰਦੇ ਵੀ ਇੰਨਾ ਨੀਵਾ ਵੀ ਬੰਦਾ ਹੋ ਸਕਦਾ
ਨਹੀਂ ਨਹੀਂ ਬਿਲਕੁਲ ਨਹੀਂ ਦੇਖੋ ਹੁਣ ਆਪਾਂ ਪਹਿਲਾਂ ਵੀ ਗੱਲ ਕੀਤੀ ਉਦਾਸੀਆਂ ਦੇ ਵਿਚ ਗੁਰੂ ਸਾਹਿਬ ਤੇ ਮਰਦਾਨਾ ਜੀ ਗਏ ਨੇ ਹੁਣ ਉਹ ਵੀ ਕੋਲੋਂ ਥੋੜੋ ਆਪਣੇ ਮਤਲਬ ਕ੍ਰੈਡਿਟ ਕਾਰਡ ਲੈ ਕੇ ਗਏ ਜਾਂ ਗਏ ਉੱਥੇ ਜਾ ਕੇ ਬਾਏ ਉਹ ਜਿੱਥੇ ਗਏ ਨੇ ਸੰਗਤਾਂ ਨੇ ਉਹਨਾਂ ਦੀ ਸੇਵਾ ਕੀਤੀ ਹੈ ਉਹਨਾਂ ਨੂੰ ਖਿਲਾਇਆ ਪਿਲਾਇਆ ਕੱਪੜਾ ਵੀ ਦਿੱਤਾ ਉਹਨਾਂ ਨੂੰ ਹਨਾ ਰਹਿਸ਼ ਵੀ ਦਿੱਤੀ ਸੋ ਇਹ ਤਾਂ ਬਣਦਾ ਆ ਦੇਖੋ ਅਸੀਂ ਉਹਨਾਂ ਤੋਂ ਕੁਛ ਲੈਣਾ ਆ ਬਹੁਤ ਕੁਛ ਗ੍ਰਹਿਣ ਕਰਨਾ ਤੇ ਉਹਨਾਂ ਦੀਆਂ ਜਿਹੜੀ ਜ਼ਰੂਰਤਾਂ ਉਹ ਅਸੀਂ ਪੂਰੀਆਂ ਕਰਨੀਆਂ ਪਰ ਇੰਨੀਆਂ ਵੀ ਨਹੀਂ ਪੂਰੀਆਂ ਕਰਨੀਆਂ ਕਿ ਸਾਡੇ ਕੋਲ ਮਰੂਤੀ
ਨਾ ਮੈਂ ਤੁਹਾਨੂੰ ਗੱਲ ਦੱਸਦਾ ਹੁਣ ਮੈਂ ਗੁਰਬਾਣੀ ਪੜ੍ਹਦਾ ਤੇ ਇੱਕ ਮੇਰਾ ਦੋਸਤ ਪੜ੍ਹਦਾ ਅਸੀਂ ਦੋਨੋਂ ਇਕੱਠੇ ਪੜ੍ਹਦੇ ਹੁੰਦੇ ਠੀਕ ਹੈ ਹੁਣ ਮਹਾਰਾਜ ਦੀ ਇੰਨੀ ਕਿਰਪਾ ਨਾ ਭਾਜੀ ਵੀ ਜੇ ਉਹ ਵੀ ਜਿੱਦਾਂ ਵੀ ਤੁਹਾਨੂੰ ਗੁਰਬਾਣੀ ਕੰਠ ਹੈ ਨਾ ਇੰਨੀ ਗੁਰਬਾਣੀ ਉਹਨੂੰ ਵੀ ਕੰਠ ਹੈ ਵੀ ਉਹਨੇ ਇੱਕੋ ਵਾਰ ਹਾਲੇ ਗੁਰੂ ਗ੍ਰੰਥ ਸਾਹਿਬ ਮੈਨੂੰ ਲੱਗਦਾ ਪੂਰਾ ਨੀ ਪੜਿਆ ਤੇ ਉਹਨੂੰ ਬਹੁਤ ਗੁਰਬਾਣੀ ਕੰਠ ਹੈਗੀ ਤੇ ਮੈਂ ਉਹਨੂੰ ਕਈ ਵਾਰ ਕਹਿਣਾ ਵੀ ਤੂੰ ਪ੍ਰਚਾਰਕ ਬਣਦੇ ਤੇ ਪੂਰਾ ਕਾਬਲ ਹੈ ਠੀਕ ਹੈ ਕਹਿੰਦਾ ਪਰ ਪਹਿਲਾਂ ਤਾਂ ਮੈਂ ਪ੍ਰਚਾਰਕ ਜੇ ਬਣੂੰਗਾ ਤਾਂ ਕਹਿੰਦਾ ਵੀ ਮੈਂ ਉਹ ਫ੍ਰੀ ਵਾਲਾ ਕੰਮ ਕਰਨਾ ਤੇ ਕਹਿੰਦਾ ਮੈਂ ਇਸ ਟਾਈਮ ਪਰਿਵਾਰਕ ਚ ਇੰਨਾ ਕਹਿੰਦਾ ਮੈਂ ਇੱਕ ਘੰਟਾ ਵੀ ਨੀ ਕੱਢ ਸਕਦਾ ਠੀਕ ਹੈ ਸਾਰੇ ਦਿਨ ਚ ਏਦਾਂ ਸੁਣਦੇ ਹੀ ਅਸੀਂ ਕਿਸੇ ਨਾ ਕਿਸੇ ਪ੍ਰਚਾਰਕ ਦੀ ਕਥਾ ਸੁਣਦੇ ਹਾਂ ਤੁਹਾਡਾ ਪੋਡਕਾਸਟ ਤੇ ਪਾ ਲੈਂਦੇ ਹਾਂ ਕੁਛ ਏਦਾਂ ਸੁਣਦਾ ਹੀ ਰਹਿੰਦੇ ਬਸ ਜਿੱਦਾਂ ਆਪਣੇ ਡਰਾਈਵਿੰਗ ਦਾ ਕੰਮ ਹੈ ਤੇ ਹੁਣ ਮੈਂ ਦੂਜੀ ਗੱਲ ਜਿਹੜੀ ਕਹਿਣ ਲੱਗਿਆ ਸੀਗਾ ਨਾ ਵੀ ਮੈਨੂੰ ਪਤਾ ਲੱਗਿਆ ਮੈਂ ਜਿੱਦਾਂ ਨੈਟ ਤੇ ਵੀ ਦੇਖਿਆ ਵੀ ਜਿਹੜੇ ਇੱਕ ਕਾਲਜ ਹੈ ਗੁਰਮਤ ਮਿਸ਼ਨਰੀ ਕਾਲਜ ਲੁਧਿਆਣਾ ਅੰਮ੍ਰਿਤਸਰ ਇੱਥੇ ਸਾਰੀ ਜਗ੍ਹਾ ਨਾ ਬਾਣੀ ਦੀ ਸੰਥਿਆ ਦੇਈ ਜਾਂਦੀ ਹੈ ਤੇ ਉਹ ਯਾਨੀ ਕਿ ਬਹੁਤ ਘੱਟ ਚਾਰਜਿਸ ਤੇ ਹੈ ਤੇ ਕੋਈ ਪੈਸੇ ਲੈ ਜਾਂਦੇ ਜੇ ਕਦੇ ਚੱਕਰ ਲੱਗਾ ਸ਼ੁਰੂਆਤ ਕਰਨ ਵਾਸਤੇ ਇੱਕ ਤਾਂ ਬੰਦੇ ਨੂੰ ਤਰੀਕਾ ਇੱਕ ਜਿਹੜੇ ਬੰਦੇ ਪੜ੍ਹੇ ਲਿਖੇ ਨਹੀਂ ਹੈ ਜਿਸ ਤਰ੍ਹਾਂ ਮੇਰੇ ਪਾਪਾ ਵੀ ਹੈਗੇ ਇਹਨਾਂ ਨੂੰ ਘੱਟ ਪੜ੍ਹੇ ਲਿਖੇ ਗੁਰਬਾਣੀ ਪੜ੍ਹ ਨਹੀਂ ਸਕਦੇ ਉਹ ਉਹਨਾਂ ਪ੍ਰਚਾਰਕਾਂ ਕੋਲੋਂ ਇਹਨਾਂ ਕੋਲੋਂ ਸੰਥਿਆ ਦੀਆਂ ਕਲਾਸਾਂ ਲੱਗਦੀਆਂ ਸਾਡੇ ਉਰੇ ਪਾਰਕ ਗਲੈਨਵੁੱਡ ਗੁਰਦੁਆਰਾ ਸਾਹਿਬ ਚ ਵੀ ਸਵੇਰੀ ਸੰਥਿਆ ਦਾ ਪ੍ਰੋਗਰਾਮ ਕਰਦੇ ਆ ਮੈਂ ਕਦੇ ਗਿਆ ਤਾਂ ਨੀ ਪਰ ਮੈਨੂੰ ਪਤਾ ਲੱਗਿਆ ਵੀ ਉਹ ਫ੍ਰੀ ਆਫ ਕੋਸਟ ਵੀ ਇਹ ਹਰੀਸ਼ ਭਾਜੀ ਵਾਸਤੇ ਮੈਸੇਜ ਹੈ ਵੀ ਇਹ ਸੰਥਿਆ ਦੀ ਕਲਾਸਾਂ ਦਾ ਤੁਸੀਂ ਪਤਾ ਕਰ ਲਿਓ ਇੱਕ ਦਿਨ ਜਾਂ ਵੀਕ ਨਾ ਕਿਤੇ ਲੱਗਦੀ ਜ਼ਰੂਰ ਹੈ
ਗਲੈਨਵੁੱਡ ਵਾਲਾ ਮੈਨੂੰ ਭੇਜਿਓ ਕਿਉਂਕਿ ਇਹਨਾਂ ਦੇ ਲਾਗੇ
ਮੈਂ ਤੁਹਾਨੂੰ ਭਾਜੀ ਅੱਜ ਸ਼ਾਮ ਤੱਕ ਨਾ ਮੈਸੇਜ ਹਰਮਨ ਰੇਡੀਓ ਦੀ ਇੱਥੇ ਇਸੀ ਤੇ ਮੈਸੇਜ ਕਰ ਦੂੰਗਾ ਕਿਉਂਕਿ ਇੱਕ ਭਾਜੀ ਜਾਣੇ ਆ ਕੱਲ ਸਵੇਰ ਨੂੰ ਜਾਊਂਗਾ ਉਹ ਤੇ ਮੈਂ ਅੱਜ ਸ਼ਾਮ ਨੂੰ ਉਹਨਾਂ ਨੂੰ ਫੋਨ ਕਰਕੇ ਤੁਹਾਨੂੰ ਦੱਸ ਦੇਣਾ ਵੀ ਉਹ ਕਿੱਥੇ ਸੰਚਾ ਮਿਲਦੀ ਹੈ ਕਿਆ ਉਹਦਾ ਟਾਈਮਿੰਗ
ਜੀ ਬਹੁਤ 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 ਧੰਨਵਾਦ ਜਗਵੀਰ ਜੀ
ਸ਼ੁਕਰੀਆ ਬਹੁਤ ਬਹੁਤ ਥੈਂਕ ਯੂ ਜੀ ਕੋਈ ਗਲਤੀ ਹੋ ਗਈ ਬਾਕੀ ਮੈਂ ਉਹਨਾਂ ਦਾ ਹਰੀਸ਼ ਭਾਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਕਿਉਂਕਿ ਮੇਰੇ ਵੀ ਤਿੰਨ ਯਾਰ ਦੋਸਤ ਹੈ ਜਿਹੜੇ ਪਿੱਛੇ ਤੋਂ ਸਿੱਖ ਸੀਗੇ ਹਿੰਦੂ ਫੈਮਿਲੀ ਤੋਂ ਸਿੱਖ ਬਣੇ ਹੋਏ ਤੇ ਇੱਥੇ ਸਿਡਨੀ ਰਹਿੰਦੇ ਆ ਤੇ ਉਹ ਵਾਪਸ ਸਿੱਖੀ ਤੋਂ ਮੂੰਹ ਮੋੜ ਕੇ ਤੇ ਉਹ ਖਾਲੀ ਹਲੇ ਤੱਕ ਕੋਈ ਧਰਮ ਹੈ ਨੀ ਤੇ ਹੁਣ ਇੱਧਰ ਉੱਧਰ ਚਲੇ ਗਿਆ ਪਰ ਇਹਨਾਂ ਨੇ ਜਿਹੜਾ ਸੰਭਾਲਿਆ ਹੋਇਆ ਇਹ ਤਾਰੀਫ਼ ਦੇ ਕਾਬਿਲ ਹੈ ਤੇ ਬਹੁਤ ਚੰਗਾ ਸਵਾਲ ਤੇ ਬੜਾ ਮਨ ਖੁਸ਼ ਹੋਇਆ
ਬਹੁਤ ਧੰਨਵਾਦ ਜੀ ਸ਼ੁਕਰੀਆ ਜਗਵੀਰ ਜੀ ਥੈਂਕ ਯੂ ਹਾਂਜੀ ਸੋ ਦੇਖੋ ਗੱਲਬਾਤ ਇਹ ਚੱਲ ਰਹੀ ਹੈ ਕਿ ਧਰਮ ਜਿਹੜਾ ਧਰਮ ਤੇ ਅੱਜ ਪ੍ਰੋਗਰਾਮ ਹੋ ਗਿਆ ਤੇ ਮੈਨੂੰ ਪਾਲਾ ਕਹਿ ਰਹੇ ਨੇ ਕਹਿੰਦੇ ਤੁਸੀਂ ਧਾਰਮਿਕ ਪ੍ਰੋਗਰਾਮ ਸ਼ੁਰੂ ਕਰੋ ਦੇਖੋ ਜੀ ਐਡੇ ਅਸੀਂ ਅਜੇ ਕਾਬਿਲ ਨਹੀਂ ਹੈਗੇ ਪਰ ਫਿਰ ਵੀ ਕਿਤੇ ਨਾ ਕਿਤੇ ਕੋਸ਼ਿਸ਼ ਅਸੀਂ ਵੀ ਆਪਣੇ ਟਾਈਮ ਦੇ ਵਿਚੋਂ ਕੱਢ ਕੇ ਆਸਾ ਦੀ ਵਾਰ ਕੀਤੀ ਸੀ ਉਹ ਤੁਸੀਂ ਸੁਣ ਸਕਦੇ ਹਰੀਸ਼ ਜੀ ਤੁਸੀਂ ਆਸਾ ਦੀ ਵਾਰ ਦੀ ਵਿਆਖਿਆਵਾਂ ਸੁਣ ਸਕਦੇ ਹੋ ਪੋਡਕਾਸਟ ਦੇ ਵਿਚੋਂ ਜਾਂ ਤੁਸੀਂ ਮੈਸੇਜ ਭੇਜ ਦਿਓ ਮੈਂ ਤੁਹਾਨੂੰ ਲਿੰਕ ਭੇਜ ਦਾਂਗਾ ਤੇ ਗੁਰਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਇਹ ਸਵਾਲ ਜੋ ਹਰੀਸ਼ ਜੀ ਨੇ ਪੁੱਛਿਆ ਇਹ ਸਵਾਲ ਮੇਰੇ ਬੇਟੇ ਨੇ ਵੀ ਮੈਨੂੰ ਪੁੱਛਿਆ ਤੇ ਮੇਰੇ ਕੋਲ ਕੋਈ ਵੀ ਉੱਤਰ ਨਹੀਂ ਹਾਂਜੀ ਕੋਈ ਗੱਲ ਨੀ ਜੀ ਗੁਰਿੰਦਰ ਜੀ ਆਪਾਂ ਹੌਲੀ ਹੌਲੀ ਸਾਰਾ ਕੁਛ ਕਰਾਂਗੇ ਵੈਸੇ ਮੈਂ ਤੁਹਾਨੂੰ ਦੱਸਦਾ ਕਿ ਮੈਂ ਆਪ ਇੱਕ ਬੁੱਕ ਲਿਖ ਰਿਹਾ ਇਨ੍ਹਾਂ ਹੀ ਸਵਾਲਾਂ ਦੀ ਕਿਉਂਕਿ ਮੈਨੂੰ ਅਕਸਰ ਇਹ ਸਵਾਲ ਆਉਂਦੇ ਰਹਿੰਦੇ ਨੇ ਡੇਲੀ ਬੇਸਿਸ ਤੇ ਡਿਸਕਸ਼ਨਸ ਚੱਲਦੀਆਂ ਨੇ ਤੇ ਬਾਕੀ ਇਹ ਹੈ ਵੀ ਗੁਰੂ ਸਾਹਿਬ ਨੇ ਜੋ ਮੇਰੀ ਡਿਊਟੀ ਲਾਈ ਹੈ ਮੈਨੂੰ ਲੱਗਦਾ ਕਿ ਸਾਰੇ ਪਾਸੇ ਹੋਰ ਕੰਮ ਕੁੰਮ ਤੇ ਠਾ ਲਿਆ ਤੇ ਆਪਾਂ ਕੋਸ਼ਿਸ਼ ਕਰਾਂਗੇ ਜੀ ਇੱਕ ਕਿਤਾਬ ਦੇ ਜ਼ਰੀਏ ਤੁਹਾਡੇ ਸਾਰੇ ਸਵਾਲ ਜਵਾਬ ਉਹਦੇ ਵਿੱਚ ਜਿੰਨੇ ਕੁ ਵੀ ਸੋਝੀ ਬਖਸ਼ੀ ਆ ਉਸ ਹਿਸਾਬ ਨਾਲ ਆਪਾਂ ਪਾਵਾਂਗੇ ਤੇ ਤੁਸੀਂ ਪੜ੍ਹ ਸਕਦੇ ਹੋ ਜੀ ਤਾਂ ਪ੍ਰੋਗਰਾਮ ਜੀ ਅੱਗੇ ਤੋਰਦੇ ਆ ਵੈਸੇ ਹੁਣ ਕਾਲ ਕੋਈ ਨਹੀਂ ਆ ਰਹੀ ਇਹਦਾ ਮਤਲਬ ਸਾਰੇ ਸਵਾਲ ਜਵਾਬ ਹੋ ਚੁੱਕੇ ਨੇ ਸੋ ਕਾਲਾਂ ਦਾ ਸਿਲਸਿਲਾ ਹੁਣ ਮੈਂ ਕਰਦਾ ਬੰਦ ਜੀ ਤੇ ਉਸ ਤੋਂ ਬਾਅਦ ਹੁਣ ਥੋੜੀਆਂ ਹੋਰ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਕਰਨੀਆਂ ਸੋ ਪ੍ਰੋਗਰਾਮ ਦੇ ਵਿਚ ਦੇਖੋ ਅੱਜ ਦਾ ਲਹਿਰਾਂ ਪ੍ਰੋਗਰਾਮ ਸੀ ਧਾਰਮਿਕ ਪ੍ਰੋਗਰਾਮ ਨਹੀਂ ਸੀ ਪਰ ਸਵਾਲ ਜਵਾਬ ਦੇਖੋ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਹਰ ਬੰਦੇ ਦੇ ਅੰਦਰ ਹਰ ਇੱਕ ਜਿਹੜੀ ਮਨ ਦੀ ਸੈਟਿਸਫੈਕਸ਼ਨ ਦੇ ਲਈ ਮਨ ਦੀ ਤਸੱਲੀ ਲਈ ਮਨ ਦੀ ਸਥਿਰਤਾ ਦੇ ਲਈ ਜਿਹੜਾ ਵਲਵਲੇ ਉੱਠ ਰਹੇ ਨੇ ਔਰ ਉਹ ਵਲਵਲਿਆਂ ਨੂੰ ਕੌਣ ਥਾਂ ਦੇ ਰਿਹਾ ਹੈ ਕੀ ਤੁਸੀਂ ਉਹਨੂੰ ਮਨ ਨੂੰ ਸ਼ਾਂਤ ਕਰਨ ਦੇ ਲਈ ਕਸੀਨੋ ਦੇ ਵਿਚ ਜਾ ਕੇ ਮਨ ਨੂੰ ਸ਼ਾਂਤ ਕਰ ਸਕਦੇ ਹੋ ਕੀ ਤੁਸੀਂ ਇਹ ਮਟੀਰੀਅਲ ਦੇ ਵਿਚੋਂ ਦੁਨੀਆਂ ਦੇ ਵਿਚੋਂ ਜੋਬਾਂ ਦੇ ਵਿਚੋਂ ਪਰਿਵਾਰਾਂ ਦੇ ਵਿਚੋਂ ਜਿਹੜੀ ਹਸਲ ਬਸਲ ਹੋ ਰਹੀ ਆ ਉਹਦੇ ਵਿਚੋਂ ਸ਼ਾਂਤ ਕਰ ਸਕਦੇ ਹੋ ਮੈਂ ਬਹੁਤ ਵਾਰੀ ਕਹਿੰਦਾ ਹੁੰਦਾ ਅਕਸਰ ਕਿ ਘਰ ਦੇ ਵਿਚ ਕੋਈ ਵੀ ਹੋਵੇ ਉਹਨਾਂ ਨੂੰ ਆਪਣਾ ਪਰਸਨਲ ਸਪੇਸ ਜ਼ਰੂਰ ਚਾਹੀਦਾ ਹੁੰਦਾ ਔਰ ਮੇਰੇ ਨਾਲ ਨਾ ਹੁਣ ਧਨੀ ਹੁਣੀ ਜੁੜੇ ਨੇ ਮੈਂ ਉਹਨਾਂ ਦਾ ਮੈਸੇਜ ਤਾਂ ਜ਼ਰੂਰ ਲੈਣਾ ਹੀ ਲੈਣਾ ਹਾਂਜੀ ਸਤਿ ਸ੍ਰੀ ਅਕਾਲ ਧਨੀ ਜੀ
ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਆ ਜੀ
ਤੁਹਾਨੂੰ ਜਨਮ ਦਿਨ ਦੀਆਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਹੋਣ
ਥੈਂਕ ਯੂ ਭਾਜੀ ਸ਼ੁਕਰੀਆ ਜੀ
ਹਾਂਜੀ ਹਾਂਜੀ ਉਹ ਜਿਹੜੀ ਗੋਰੇ ਨੇ ਬੋਤਲ ਦਿੱਤੀ ਆ ਉਹ ਕਵਰ ਕਰਕੇ ਗੱਲ ਹੀ ਦਿੱਤੀ ਆ ਹਾਂਜੀ ਹਾਂਜੀ ਚਲੋ ਕਿੰਨੇ ਸਾਲਾਂ ਦੇ ਹੋ ਗਏ 21 ਦੇ
ਨਾ ਜੀ ਮੈਂ 32 ਦਾ ਹੋ ਗਿਆ
ਲੈ 21 ਦੇ ਸਮਝ ਲਓ ਦਿਲ ਤਾਂ 21 ਜਿੱਡਾ ਹੀ ਆ ਤੁਹਾਡਾ
ਮੈਂ ਅੱਜ ਕੁੜੀਆਂ ਵਾਂਗੂ ਆਪਣੀ ਉਮਰ ਕੀ ਲੁਕਾਉਣਾ
ਹਾਂਜੀ ਹਾਂਜੀ
ਜਿੰਨਾ ਹੈਗਾ ਜੀ ਉਨਾ ਠੀਕ ਆ
ਅੱਛਾ ਅੱਛਾ ਚਲੋ ਇਹ ਵੀ ਤੁਹਾਡਾ ਬੜੱਪਣ ਹੈ ਹਾਂਜੀ
ਹੋਰ ਸੁਣਾਓ ਠੀਕ
ਹੈ ਹਾਂਜੀ ਮੈਂ ਠੀਕ ਹੈ ਕੀ ਸਾਂਝ ਪਾਉਂਗੇ ਅੱਜ ਫਿਰ
ਅੱਛਾ ਮੈਂ ਭਾਜੀ ਤੁਸੀਂ ਨਾ ਕਹਿੰਦੇ ਪਏ ਸੀ ਨਾ ਕਿ ਮਤਲਬ ਆਪਾਂ ਦੀ ਵਾਰ ਦੀ ਤੁਸੀਂ ਵਿਆਖਿਆ ਕੀਤੀ ਹੈਗੀ ਆ
ਹਾਂਜੀ
ਮੈਂ ਨਾ ਸੱਤਵੀਂ ਕਲਾਸ ਪੜ੍ਹਦਾ ਮੈਂ ਇੱਕ ਸਾਲ ਗਿਆ ਸੀ ਉਸ ਗੁਰਦੁਆਰੇ ਆਪਣੇ ਮਤਲਬ ਕਿ ਉਸ ਦਾ ਮੈਂ ਜਾਣਾ ਲਗਾਤਾਰ ਸੀ ਮੈਂ ਆਸਾ ਦੀ ਵਾਰ ਕਰਨਾ ਸੀ ਜਦੋਂ ਆਪਾਂ ਇੱਕ ਮਾਘੀ ਦਾ ਮਹੀਨਾ ਹੁੰਦਾ ਨਾ ਉਦੋਂ ਮੈਂ ਇੱਕ ਪੂਰਾ ਮਹੀਨਾ ਵਾਸਤੇ ਉੱਥੇ ਮੈਂ ਗਿਆ ਸੀ ਤੇ ਉੱਥੇ ਜਦੋਂ ਮੈਂ ਜਾਂਦਾ ਰਿਹਾ ਤੇ ਮੈਂ ਆਸਾ ਦੀ ਵਾਰ ਮਤਲਬ ਪੜ੍ਹਦਾ ਰਿਹਾ ਭਾਈ ਨੇ ਪੜ੍ਹਨ ਨਹੀਂ ਤੇ ਉਸ ਤੋਂ ਬਾਅਦ ਰਿਪੀਟ ਕਰਦਾ ਜਦੋਂ ਆਪਾਂ ਪੌੜੀਆਂ
ਹਾਂਜੀ
ਤੇ ਉਹ ਮੈਂ ਪੜ੍ਹਦਾ ਰਿਹਾ ਮਗਰ ਤੇ ਹੁਣ ਉਹਦੇ ਵਿੱਚ ਜੇ ਕਿਤੋਂ ਪੌੜੀਆਂ ਜੀ ਉਹ ਜੀ ਮੈਨੂੰ ਬਹੁਤ ਵਧੀਆ ਲੱਗਦੀ ਜਿੱਦਾਂ ਕਿ ਕੱਪੜ ਰੂਪ ਸਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਨੰਦਾ ਚੰਗਾ ਜਾਪਣਾ ਆਪੇ ਕੀ ਕੀਤਾ ਪਾਵਣਾ ਜੇ ਮਨ ਭਾਵ ਕਿਹੜੇ ਅੱਗੇ ਜਾਵਣਾ ਨੰਗਾ ਦੋ ਚੱਲ ਆ ਸੱਤ ਕਿਤੇ ਕਰਾਵਣਾ ਕਰੋ ਪਛੋ ਸਾਵਣਾ ਪਛੋ ਸਾਵਣਾ
ਅੱਛਾ
ਤੇ ਮੈਨੂੰ ਹੋਰ ਵੀ ਕਾਫੀ ਕਾਫੀ ਪੌੜੀਆਂ ਆਉਂਦੀਆਂ, ਬਟ ਉਹਨਾਂ ਦੇ ਥੋੜੇ ਇੱਕ ਅੱਧਾ ਵਰਡ ਮਿਸਿੰਗ ਹੋ ਜਾਂਦਾ, ਜਿੱਦਾਂ ਮਤਲਬ ਹੋਰ ਵੀ ਹੈਗੀਆਂ, ਤੇ ਮੈਨੂੰ ਹੈ ਪੌੜੀ ਦਾ ਜਿੱਦਾਂ ਤੁਸੀਂ ਥੋੜੀ ਜਿਹੀ ਵਿਆਖਿਆ ਕਰਕੇ ਦੱਸੋ ਮੈਨੂੰ ਬਹੁਤ ਖੁਸ਼ੀ ਹੋਵੇਗੀ, ਮੈਂ ਸਮਝਾਂਗਾ ਮੇਰੇ ਮਤਲਬ ਬਰਥਡੇ ਦਾ ਗਿਫਟ ਹੀ ਹੈ ਜੀ।
ਹਾਂਜੀ, ਕਿਹੜੀ ਕਿਹੜੀ ਪੌੜੀ ਜਿਹੜੀ ਹੁਣੇ ਸੁਣਾਈ ਤੁਸੀਂ?
ਹਾਂਜੀ, ਕੱਪੜੇ ਤੋਂ ਛੱਡ ਦੋ।
ਹਾਂਜੀ ਹਾਂਜੀ, ਇਹ
ਬਹੁਤ ਪਤਾ।
ਹਾਂਜੀ, ਇਹ ਇਹ ਮੈਂ ਤੁਹਾਨੂੰ ਵੈਸੇ ਭੇਜ ਵੀ ਦਊਂਗਾ, ਇਹਦੀ ਕਾਫੀ ਅਸੀਂ ਤਕਰੀਬਨ ਇੱਕ ਘੰਟੇ ਦੀ ਵਿਆਖਿਆ ਕੀਤੀ ਹੋਈ ਹੈ, ਜੇ ਮਤਲਬ ਤੁਸੀਂ ਪੜ੍ਹਨਾ ਚਾਹੋਗੇ।
ਨਹੀਂ, ਮੈਂ ਪੜ੍ਹਨਾ ਚਾਹਾਂਗਾ, ਪੂਰੀ ਪੜ੍ਹਦਾ।
ਹਾਂਜੀ ਹਾਂਜੀ, ਹਾਂਜੀ, ਉਹ ਉਹ ਇੱਦਾਂ ਹੈ ਵੀ ਜਿਹੜਾ ਦੁਨੀਆ ਇਹ ਸਮਝ ਲੈਂਦੀ ਹੈ ਵੀ ਜਿਹੜੇ ਇਹ ਕੱਪੜੇ ਹੈ, ਰੂਪ ਹੈ, ਇਹੀ ਇੱਕ ਦੁਨੀਆ। ਆਪਾਂ ਇਹੀ ਗੱਲ ਕਰ ਰਹੇ ਸੀ ਨਾ ਕਿ ਆਪਾਂ ਹਸਲ ਬਸਲ ਕੁਆਲਿਟੀ ਲਾਈਫ ਜੀਣ ਦੇ ਚੱਕਰ ਦੇ ਵਿੱਚ ਆਪਾਂ ਆਪਣੂੰ ਮਨ ਨੂੰ ਆਪਾਂ ਖਰਾਬ ਕਰ ਲਈਦਾ ਕਈ ਵਾਰੀ, ਵੀ ਸਾਡੇ ਕੋਲ ਆਹ ਚੀਜ਼ ਵੀ ਹੋਵੇ, ਉਹ ਚੀਜ਼ ਵੀ ਹੋਵੇ, ਕੱਪੜੇ ਵੀ ਹੋਣ, ਸੋਹਣਾ ਰੂਪ ਵੀ ਹੋਵੇ, ਤੇ ਉਹ ਕਹਿੰਦੇ ਵੀ ਜਿਹੜਾ ਇਹ ਸਰੀਰ ਨੂੰ ਸਵਾਰੀ ਜਾ ਰਹੇ ਹਾਂ ਅਸੀਂ, ਇਹ ਤਾਂ ਅਸੀਂ ਦੁਨੀਆ ਦੇ ਅੰਦਰ ਛੱਡ ਕੇ ਚਲੇ ਜਾਣਾ ਹੈ। ਠੀਕ ਹੈ, ਸੋ ਇਸ ਕਰਕੇ ਜਿਹੜਾ ਇਹ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਕਿਸੇ ਨੇ ਮੰਦਾ ਕੀਤਾ, ਕਿਸੇ ਨੇ ਚੰਗਾ ਕੀਤਾ, ਉਹ ਉਹਦਾ ਜੋ ਰਿਜ਼ਲਟ ਹੈ ਉਹ ਆਪਣੇ ਆਪ ਹੀ ਅਸੀਂ ਪਾਉਣਾ ਹੈ। ਹੁਕਮ ਕੀ ਹੈ, ਮਨ ਭਾਵ ਦੇ ਰਾਹ ਭੀੜ ਹੈ ਅੱਗੇ ਜਾਵਣਾ। ਹੁਣ ਦੁਨੀਆ ਦੇ ਵਿੱਚ ਰਹਿ ਕੇ ਅਸੀਂ ਆਪਣੇ ਮਨਪਸੰਦ ਦੇ ਹੁਕਮ ਕੀਤੇ, ਨੌਕਰਾਂ ਨੂੰ ਕਹਿਤਾ ਉਹ ਮੇਰੇ ਲਈ ਰੋਟੀ ਬਣਾ ਦੇ ਓਏ, ਮੇਰੇ ਲਈ ਚਾਹ ਬਣਾ ਦੇ ਓਏ, ਮੇਰੇ ਲਈ ਆਹ ਕਰ ਦੇ ਓਹ ਗੇ, ਪਰ ਕਹਿੰਦੇ ਅੱਗੇ ਸਾਨੂੰ ਇਹ ਨਹੀਂ ਪਤਾ ਵੀ ਜਿਹੜਾ ਅੱਗੇ ਰਾਹ ਆ ਉਹ ਭੀੜਾ ਆ। ਭੀੜੇ ਦਾ ਮਤਲਬ ਇਹ ਹੈ ਕਿ ਉੱਥੇ ਨੌਕਰ ਚਾਕਰ ਨਹੀਂ ਨਾਲ ਜਾਣੇ ਜਿਨ੍ਹਾਂ ਤੇ ਆਪਾਂ ਹੁਕਮ ਚਲਾਏ ਹੋਏ ਨੇ, ਉੱਥੇ ਨੰਗਾ ਦੋ ਜਗ ਚਾਲੀਏ ਤਾਂ ਦਿਸੇ ਖਰਾ ਡਰਾਉਣਾ। ਜਦੋਂ ਨਾ ਉੱਥੇ ਤਾਂ ਨੌਕਰ ਚਾਕਰ ਕੀ ਤੁਹਾਡੇ ਕੱਪੜੇ ਵੀ ਲਾ ਦੇਣੇ ਆ, ਨੰਗੇ ਕਰ ਦੇਣਾ ਤੁਹਾਨੂੰ, ਐਂ ਕੱਪੜੇ ਵੀ ਨਹੀਂ ਨਾਲ ਜਾਣੇ, ਤੁਹਾਡਾ ਸਰੀਰ ਵੀ ਨਹੀਂ ਨਾਲ ਹੋਣਾ, ਆਤਮਾ ਹੀ ਹੋਣੀ ਹੈ ਇਕੱਲੀ ਜੀ। ਤੇ ਉਹ ਕਹਿੰਦੇ ਮਤਲਬ ਤੂੰ ਨੌਕਰਾਂ ਦੀ ਗੱਲ ਤਾਂ ਛੱਡ, ਜਿਹੜਾ ਕੱਪੜ ਰੂਪ ਹੈ ਚੰਗਾ ਮੰਦਾ ਸਾਰਾ, ਇਹ ਤਾਂ ਤੂੰ ਨੌਕਰਾਂ ਦੀ ਵੀ ਗੱਲ ਛੱਡ, ਉੱਥੇ ਤੇਰੇ ਨਾਲ ਤੇਰਾ ਸਰੀਰ ਵੀ ਨਹੀਂ ਹੋਣਾ, ਤੇਰੇ ਕੱਪੜੇ ਵੀ ਨਹੀਂ ਹੋਣੇ, ਤਾਂ ਉੱਥੇ ਤੂੰ ਰਾਹ ਭੀੜਾ ਹੋਣਾ, ਤੇ ਉੱਥੇ ਤੇਰੀ ਸਿਰਫ ਆਤਮਾ ਹੀ ਲੰਘ ਸਕਦੀ ਹੈ। ਜਦੋਂ ਫਿਰ ਉੱਥੇ ਤੈਨੂੰ ਕਹਿੰਦੇ ਨਰਕਾਂ ਦੇ ਵਿੱਚੋਂ ਲੰਘਣਾ ਪੈਣਾ ਨਾ ਇੱਦਾਂ ਦੇ ਕੰਮ ਕੀਤਿਆਂ ਦੇ, ਤਾਂ ਤੈਨੂੰ ਬਹੁਤ ਡਰਾਵਣਾ ਲੱਗਣਾ ਆ। ਫਿਰ ਤੂੰ ਕਹਿੰਦੇ ਜਿਹੜੇ ਔਗਣ ਕੀਤੇ ਹੋਏ ਤਾਂ ਉਹਨਾਂ ਤੇ ਪਛਤਾਣਾ ਵੀ ਮੈਂ ਕਿਉਂ ਔਗਣ ਕੀਤੇ। ਇਹ ਹੈ ਜੀ ਇਸ ਪੌੜੀ ਦਾ ਮਤਲਬ। ਹਾਂਜੀ, ਸੋ ਚਲੋ ਠੀਕ ਹੈ ਜੀ, ਤਨੀ ਜੀ ਹੈਪੀ ਬਰਥਡੇ ਤੁਸੀਂ ਤੁਸੀਂ ਮਤਲਬ ਬਹੁਤ ਵਧੀਆ ਕੀਤਾ ਕਿ ਗੁਰਬਾਣੀ ਦੀ ਵਿਆਖਿਆ ਦੇ ਨਾਲ ਜੁੜੇ ਅੱਜ ਜਨਮ ਦੇ ਨਾਲ ਦਿਨ, ਤੇ ਉਹ ਵੀ ਕੰਮ ਹੁਣ ਤੁਸੀਂ ਛੱਡ ਦੋ ਬੋਤਲ ਆਣ ਵਾਲਾ ਵੀ, ਉਹਨੂੰ ਕਹਿ ਦਿਓ ਵੀ ਮੈਂ ਛੱਡ ਦੇ।
ਮਜ਼ਾਕ ਚੱਲਦਾ ਰਹਿੰਦਾ, ਮੈਂ
ਬਹੁਤ ਬਹੁਤ ਧੰਨਵਾਦ। ਅੱਜ ਅਹਿਦ ਕਰ ਲੋ ਜੀ, ਤੁਸੀਂ ਤਾਂ ਗੁਰਬਾਣੀ ਇੰਨੀ ਦੇਖੋ ਮੂੰਹ ਜਵਾਨੀ ਯਾਦ ਹੈ ਤੁਹਾਨੂੰ, ਤੁਹਾਡੇ ਤਾਂ ਅੱਤ ਭਾਗ ਚੰਗੇ ਨੇ।
ਮੈਨੂੰ ਪੌੜੀ, ਹਾਂਜੀ ਕਾਫੀ ਹੋਰ ਨੇ ਹੈਗੇ ਪੜਿਆ ਹੋਵੇ ਗੁਨਾਹਗਾਰ ਤਾਂ ਉਹ ਵੀ ਸਾਧਨਾ ਮਾਰੀਏ, ਅਸੀਂ ਕਲਾ ਨਾ ਖੇਡੀਏ, ਜੇ ਡਰ ਗਿਆ ਗਿਆ ਹਾਰੀਏ ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ।
ਤੁਸੀਂ ਤਾਂ ਜੀ ਤੁਹਾਡੇ ਤਾਂ ਪਰਮਾਤਮਾ ਦੀ ਮਿਹਰ ਹੈ, ਤੁਸੀਂ ਇਹਨੂੰ ਹੋਰ ਫਰਦਰ ਡਿਵੈਲਪ ਕਰੋ ਜੀ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ।
ਠੀਕ ਹੈ, ਥੈਂਕ ਯੂ ਭਾਜੀ,
ਥੈਂਕ ਯੂ। ਸੋ ਦੋਸਤੋ ਦੇਖੋ, ਹਰ ਬੰਦੇ ਦੇ ਅੰਦਰ ਪਰਮਾਤਮਾ ਬੈਠਾ ਆ ਤੇ ਉਹ ਆਪ ਮਿਹਰ ਕਰ ਰਿਹਾ, ਸੋ ਇਸ ਕਰਕੇ ਸਾਰਾ ਕੁਛ ਆਪਾਂ ਪ੍ਰੋਗਰਾਮ ਚ ਹੁਣ ਬਾਣੀ ਦੇ ਰੂਪ ਦੇ ਵਿਚ ਹੀ ਗੁਰੂ ਸਾਹਿਬ ਨੇ ਕਹਿਤਾ। ਸੋ ਮੈਂ ਵੀ ਲੈਣਾ ਜੀ ਇਜਾਜ਼ਤ, ਤੇ ਮੇਰੇ ਕੋਲ ਹੋਰ ਸ਼ਬਦ ਨਹੀਂ ਹੈਗੇ ਅੱਜ ਪ੍ਰੋਗਰਾਮ ਦੇ ਵਿਚ ਕਹਿਣ ਵਾਸਤੇ, ਕਿਉਂਕਿ ਸਾਰਾ ਕੁਛ ਆਲਮੋਸਟ ਸਾਡੇ ਸਰੋਤਿਆਂ ਨੇ ਕਹਿਤਾ, ਪਰਮਾਤਮਾ ਨੇ ਆਪਣੇ ਆਪ ਹੀ ਕਹਾ ਤਾ। ਸੋ ਉਮੀਦ ਰੱਖਦੇ ਆ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਊਗਾ, ਕੁਛ ਅਸੀਂ ਵੀ ਸਿੱਖਿਆ, ਤੁਸੀਂ ਵੀ ਸਿੱਖਿਆ ਹੋਏਗਾ, ਤੇ ਅਰਦਾਸ ਕਰਦੇ ਆ ਕਿ ਤੁਹਾਡਾ ਦਿਨ ਚੜ੍ਹਦੀ ਕਲਾ ਦੇ ਵਿਚ ਰਵੇ, ਖੁਸ਼ੀਆਂ ਖੇੜੇ ਮਾਣੋ। ਤੇ ਹੁਣ ਇਹ ਆ ਵੀ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਮੈਂ ਗੀਤ ਕਿਹੜਾ ਸੁਣਾਵਾਂ। ਚਲੋ ਤੁਹਾਨੂੰ ਇੱਕ ਹੋਰ ਹਿੰਦੀ ਗੀਤ ਸੁਣਾਉਣਾ, ਤੇ ਗੀਤ ਬਹੁਤ ਸੋਹਣਾ ਹੈ, ਅਮਰ ਪ੍ਰੇਮ ਦੇ ਵਿੱਚੋਂ ਇਹ ਗੀਤ ਲਿਆ, ਹਿੰਦੀ ਗੀਤ ਹੈ। ਸੋ ਇਸ ਦੇ ਨਾਲ ਹੀ ਮੈਂ ਇਜਾਜ਼ਤ ਮੰਗਦਾ, ਤੇ ਕੁਛ ਤੋਂ ਲੋਕ ਕਹੇਗੇ
ਜਾਏ ਰਹਿਣਾ, ਕੁਛ ਤੋ ਲੋਗ ਕਹੇਂਗੇ, ਲੋਗੋਂ ਕਾ ਕਾਮ ਹੈ ਕਹਿਣਾ, ਛੋੜੋ ਬੇਕਾਰ ਕੀ ਬਾਤੋਂ ਮੇਂ ਕਹੀਂ ਬੀਤ ਨ ਜਾਏ ਰਹਿਣਾ। कुछ तो लोग कहेंगे रीत जगत की ऐसी है हरे सुबह की शाम हुई कुछ रीत जगत की ऐसी है हरे सुबह की शाम हुई तू कौन है तेरा नाम है क्या सीता जी यहाँ बदनाम हुई फिर क्यों संसार की बातों से भीग गए तेरे नैना कुछ तो लोग कहेंगे लोगों का काम है कहना छोड़ो बेकार की बातों में कहीं बीत न जाए रहना कुछ तो लोग कहेंगे छुप के आते देखा इन गलियों में ये सच है झूठी बात नहीं तुम बोलो ये सच है ना कुछ तो लोग कहेंगे लोगों का काम है कहना छोड़ो बेकार की बातों में कहीं बीत न जाए रहना कुछ तो लोग कहेंगे